ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ਼ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ ਆਪ ਸਭ ਦਾ ਬੜਾ ਹਾਰਦਿਕ ਸਵਾਗਤ ਕਰਦਾ ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਅੱਜ ਸ਼ਨਿਚਰਵਾਰ ਵਾਲੀ ਸਵੇਰ ਨੂੰ 6 ਜੂਨ 2020 ਸ਼ੁਰੂ ਹੋ ਗਿਆ ਤਰੀਕ ਬਦਲ ਗਈ ਹੈ ਕੈਲੰਡਰਾਂ ਦੇ ਉੱਤੇ ਔਰ 8:02 ਹੋ ਗਏ ਨੇ ਸਿਡਨੀ ਸਮੇਂ ਦੇ ਮੁਤਾਬਕ ਈਸਟ ਕੋਸਟ ਆਸਟ੍ਰੇਲੀਆ ਦੇ ਉੱਤੇ ਸਾਰੇ ਇਹੀ ਸਮਾਂ ਹੈ ਐਡਲੇਡ ਦੇ ਵਿੱਚ 7:32 ਹੈ ਤੇ ਪਰਥ ਦੇ ਵਿੱਚ 6:02 ਕਰੀਏ ਗੱਲ ਕੌਫ਼ ਸਾਰਬਰ ਦੀ ਸਵੇਰ ਦੀ ਤੇ ਅੱਜ ਬੜੀ ਹੀ ਖੂਬਸੂਰਤ ਧੁੱਪ ਖਿੜੀ ਹੋਈ ਆ ਨਜ਼ਾਰੇ ਆ ਰਹੇ ਨੇ ਬਿਲਕੁਲ ਮੌਸਮ ਸ਼ਾਂਤ ਹੈ ਮੇਰਾ ਖਿਆਲ 0 ਕਿਲੋਮੀਟਰ ਪ੍ਰਤੀ ਆਵਰ ਵਿੰਡ ਹੈ ਮਤਲਬ ਬਿਲਕੁਲ ਸ਼ਾਂਤੀ ਹੈ ਹਲਕੀ ਹਲਕੀ ਧੁੰਦ ਪਈ ਹੋਈ ਸੀ ਪਰ ਹੁਣ ਧੁੱਪ ਐਨ ਖਿੜੀ ਹੋਈ ਹੈ ਰਸ ਗੰਨੇ ਦਾ ਪੀਣ ਨੂੰ ਬਿਲਕੁਲ ਜੀ ਕਰ ਰਿਹਾ ਮੱਕੀ ਦੀ ਰੋਟੀ ਸਾਗ ਇਹੋ ਜਿਹਾ ਮਾਹੌਲ ਬਣਿਆ ਹੋਇਆ ਉਮੀਦ ਰੱਖਦੇ ਹਾਂ ਕਿ ਤੁਹਾਡੇ ਵੀ ਇਸ ਤਰ੍ਹਾਂ ਹੀ ਹੋਏਗਾ ਪਰ ਜੇ ਆਪਾਂ ਭਾਰਤ ਚੱਲੀਏ ਤਾਂ ਉੱਥੇ ਕਾਫ਼ੀ ਗਰਮੀ ਆ ਇਸ ਵੇਲੇ ਉੱਥੇ ਤੜਕੇ ਦੇ 3:32 ਹੋਏ ਨੇ ਲੰਡਨ ਦੇ ਵਿੱਚ 11:02 ਹੋਏ ਨੇ ਪਿਛਲੀ ਤਰੀਕ ਦੇ ਜਾਣੀ ਕਿ 5 ਜੂਨ ਦੇ ਔਰ ਨਿਊਯਾਰਕ ਦੇ ਵਿੱਚ 5 ਜੂਨ ਚੱਲ ਰਹੀ ਹੈ ਸ਼ਾਮ ਦੇ 6:03 ਇਹੀ ਸਮਾਂ ਟੋਰੋਂਟੋ ਵਿੱਚ ਹੈ ਸਰੀ ਅਤੇ ਵੈਨਕੂਵਰ ਦੇ ਵਿੱਚ ਦੁਪਹਿਰ ਦੇ 3:03 ਹੋਏ ਨੇ ਸਾਡਾ ਤੁਹਾਡਾ ਸਾਥ 2 ਘੰਟੇ ਦਾ ਰਹੇਗਾ ਅਤੇ ਅੱਜ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਇਸ ਵੀਕਐਂਡ ਦੀ ਸਮਾਂ ਸਾਰਨੀ ਤੁਹਾਨੂੰ ਦੱਸ ਦਿੰਦੇ ਹਾਂ ਪ੍ਰੋਗਰਾਮਾਂ ਦੇ ਵਿੱਚ ਮਿੰਟੂ ਬਰਾੜ ਜੀ ਕੱਲ ਨੂੰ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ ਗੱਜਣ ਵਾਲਾ ਬਾਈ ਜੀ ਸੁਖਮਿੰਦਰ ਆ ਰਹੇ ਨੇ ਪ੍ਰੇਮੀ ਜੋੜਿਆਂ ਦੇ ਉੱਤੇ ਇੱਕ ਐਪੀਸੋਡ ਲੈ ਕੇ ਬੜਾ ਵਧੀਆ ਹੋਏਗਾ ਖੈਰ ਆਪਾਂ ਸੁਣਾਂਗੇ ਤੇ ਅਮਰੀਕ ਭਾਜੀ ਆਉਂਦੇ ਹੋਣੇ ਆ ਉਹਨਾਂ ਨੂੰ ਆਪਾਂ ਬਹੁਤ ਸਾਰੇ ਅੱਜ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਚਿੰਤਨ ਕਰਨਾ ਤੁਸੀਂ ਆ ਰਹੇ ਹੋ ਸੁਣ ਰਹੇ ਹੋ ਸਾਨੂੰ ਚਾਹੇ ਕੰਮ ਤੇ ਹੋ ਚਾਹੇ ਤੁਸੀਂ ਛੁੱਟੀ ਤੇ ਹੋ ਚਾਹੇ ਰਜਾਈ ਚ ਹੋ ਤੇ ਚਾਹੇ ਐਕਸਰਸਾਈਜ਼ ਕਰ ਰਹੇ ਹੋ ਤੇ ਬਹੁਤ ਸਾਰੇ ਸੱਜਣ ਜਿਹੜੇ ਪੋਡਕਾਸਟ ਤੇ ਸੁਣਨਗੇ ਉਹਨਾਂ ਦਾ ਵੀ ਸਵਾਗਤ ਹੈ ਕਿਸੇ ਵੀ ਉਹ ਕੰਮ ਤੇ ਹੋਣ ਜਾਂ ਘਰ ਹੋਣ ਸੋ ਮੈਸੇਜ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਜੀ request@harmanradio.com ਈਮੇਲ ਪਤਾ ਹੈ ਤੇ ਟੈਲੀਗ੍ਰਾਮ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਫੋਟੋ ਭੇਜ ਸਕਦੇ ਹੋ ਅਸੀਂ ਸ਼ੇਅਰ ਕਰਾਂਗੇ ਆਪਣੇ ਸਾਰੇ ਸਰੋਤਿਆਂ ਨਾਲ ਅਗਰ ਤੁਸੀਂ ਫੋਟੋਆਂ ਦੇਖਣੀਆਂ ਜਿਹੜੀਆਂ ਅਸੀਂ ਸ਼ੇਅਰ ਕਰਦੇ ਹਾਂ ਤਾਂ ਹਰਮਨ ਰੇਡੀਓ ਜਿਹੜੀ ਐਪਲੀਕੇਸ਼ਨ ਹੈ ਜਿਹਦੇ ਰਾਹੀਂ ਤੁਸੀਂ ਸਾਨੂੰ ਸੁਣ ਰਹੇ ਹੋ ਚਾਹੇ ਐਂਡਰਾਇਡ ਹੈ ਚਾਹੇ ਆਈਫੋਨ ਹੈ ਉਹਦੇ ਖੱਬੇ ਪਾਸੇ ਨਾ ਮੈਨਿਊ ਆਈਟਮ ਦੇ ਵਿੱਚ ਲਾਈਵ ਬਲੌਗ ਲਿਖਿਆ ਹੋਇਆ ਉਹਦੇ ਵਿੱਚ ਹਰ ਫੋਟੋ ਮੈਂ ਸ਼ੇਅਰ ਕਰਦਾ ਰਹਿੰਦਾ ਨਾਲ ਦੀ ਨਾਲ ਜਿਹੜੀ ਸਾਡੇ ਸਰੋਤੇ ਚਾਹੁੰਦੇ ਆ ਸ਼ੇਅਰ ਕਰਨੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਔਰ ਸਵੇਰ ਦਾ ਪ੍ਰੋਗਰਾਮ ਸੰਚਾਲਨ ਕਰ ਰਹੇ ਸੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਤੇ ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਇੱਕ ਵਾਰੀ ਫੇਰ ਤੇ ਕਹਿੰਦੇ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਕਹਿੰਦੇ ਇੱਕ ਪਰਮਾਤਮਾ ਦੀ ਆਸ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ ਫਿਰ ਸਾਰੇ ਹੀ ਰੋਗ ਜਿਹੜੇ ਨੇ ਉਹ ਮਿਟ ਜਾਂਦੇ ਨੇ ਜਦੋਂ ਏਕੇ ਨਾਲ ਜੁੜ ਗਿਆ ਤਾਂ ਫਿਰ ਦੁਬਿਧਾ ਤਾਂ ਰਹਿੰਦੀ ਨਹੀਂ ਸੋ ਇਸ ਕਰਕੇ ਫਿਰ ਉਹ ਦੁੱਖ ਸੁੱਖ ਜਿਹੜੇ ਨੇ ਉਹ ਸਾਰੇ ਭਾਣੇ ਦੇ ਵਿੱਚ ਬੰਦਾ ਐਕਸੈਪਟ ਕਰ ਲੈਂਦਾ ਹੈ ਰੋਗ ਬੰਦੇ ਨੂੰ ਉਦੋਂ ਲੱਗਦਾ ਆ, ਦੁੱਖ ਉਦੋਂ ਲੱਗਦਾ ਜਦੋਂ ਉਹ ਭਾਣੇ ਨੂੰ ਮੰਨਦਾ ਨਹੀਂ ਕਿ ਮੈਨੂੰ ਕੱਲ ਹੀ ਹੋ ਗਿਆ, ਹਾਏ ਮੈਨੂੰ ਕਿਉਂ ਹੋ ਗਿਆ। ਪਰ ਜੇ ਕਹਿੰਦੇ ਤੇਰਾ ਭਾਣਾ ਮਿੱਠਾ ਲੱਗੇ, ਚਾਹੇ ਤੂੰ ਮੈਨੂੰ ਦੁੱਖ ਦਿੰਦਾ ਚਾਹੇ ਸੁੱਖ ਦਿੰਦਾ, ਫਿਰ ਦੁੱਖ ਰਹਿੰਦਾ ਹੀ ਨਹੀਂ, ਕਿਉਂਕਿ ਇੱਕ ਦੇ ਉੱਤੇ ਆਸ ਹੁੰਦੀ ਆ। ਸੋ ਬਹੁਤ ਬਹੁਤ ਧੰਨਵਾਦ ਬਾਈ ਜੀ। ਤੇ ਮੈਂ ਇਹ ਵੀ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ ਕਿ ਇੱਕ ਦੋ ਦਿਨ ਪਹਿਲਾਂ ਭਗਤ ਕਬੀਰ ਜੀ ਦਾ ਜਨਮ ਪੁਰਬ ਮਨਾ ਕੇ ਹਟੇ ਆ ਸਾਰੇ। ਤੇ ਜਦੋਂ ਗੁਰਬਾਣੀ ਆਪਾਂ ਪੜ੍ਹਦੇ ਹਾਂ ਤਾਂ ਤਕਰੀਬਨ ਮੈਨੂੰ ਲੱਗਦਾ ਹੈ ਕਿ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦੀ ਕਾਫ਼ੀ ਬਾਣੀ ਦਰਜ ਹੈ, ਔਰ ਭਗਤ ਕਬੀਰ ਜੀ ਨੇ ਕਾਫ਼ੀ ਲੰਬੀ ਆਰਜਾ ਭੋਗੀ ਹੈ ਅਤੇ ਕਾਫ਼ੀ ਉਹਨਾਂ ਨੇ ਟਰੈਵਲ ਕੀਤਾ, ਕਾਫ਼ੀ ਉਹਨਾਂ ਨੇ ਮੱਕੇ ਤੱਕ ਹੱਜ ਤੱਕ, ਅਤੇ ਕਈ ਉਹਨਾਂ ਨੇ ਜਿਹੜੀਆਂ ਉਦਾਸੀਆਂ ਆ ਉਹਨਾਂ ਨੇ ਵੀ, ਕਿਉਂਕਿ ਥੋੜ੍ਹਾ ਸੰਨਿਆਸੀ ਪਰੰਪਰਾ ਤੋਂ ਪ੍ਰਭਾਵਿਤ ਸੀ, ਬਲਕ ਬੁਖਾਰੇ ਤੱਕ ਵੀ ਉਹ ਜਾਂਦੇ ਰਹੇ, ਗੋਸ਼ਟਾਂ ਕਰਦੇ ਰਹੇ, ਅਤੇ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਆਉਣੀ ਜਾਣੀ ਬਹੁਤ ਜ਼ਿਆਦਾ ਸੀ। ਸੋ ਬਾਬੇ ਨਾਨਕ ਨੇ ਵੀ ਉਹਨਾਂ ਦੀ ਬਾਣੀ ਇਕੱਠੀ ਕੀਤੀ, ਉਹਨਾਂ ਨੂੰ ਸ਼ਾਇਦ ਮਿਲੇ ਵੀ ਹੋਣ, ਇਤਿਹਾਸ ਦੇ ਵੱਖਰੇ ਵੱਖਰੇ ਮਤ ਨੇ, ਰਾਵਾਂ ਨੇ, ਅਤੇ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਪੜ੍ਹੋਂਗੇ ਤਾਂ ਬੜੀ ਡੂੰਘੀਆਂ ਰਮਜ਼ਾਂ ਸਮਝ ਆਉਣਗੀਆਂ। ਮੈਂ ਆਪਣੀ ਕਿਤਾਬ ਮੰਦਾਵਣੀ ਦੇ ਵਿੱਚ ਇੱਕ ਚੈਪਟਰ ਲਿਖਿਆ ਸੀ ਰਮਾਇਣ ਦਾ, ਉਸ ਦਾ ਆਧਾਰ ਭਗਤ ਕਬੀਰ ਜੀ ਦਾ ਸ਼ਬਦ ਹੈ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਅਤੇ ਜਦੋਂ ਰਮਾਇਣ ਨੂੰ ਇੰਟਰਪ੍ਰੇਟ ਕਰਦੇ ਹਾਂ, ਰਮਾਇਣ ਦੇ ਅਸਲੀ ਜਿਹੜੇ ਵਿੱਚ ਪਾਤਰ ਨੇ ਉਹਨਾਂ ਦੇ ਅਸਲੀ ਮਤਲਬ ਸਮਝਣੇ ਹੋਣ ਤਾਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਨੀ ਕਾਫ਼ੀ ਜ਼ਰੂਰੀ ਹੈ, ਲਾਜ਼ਮੀ ਹੈ। ਹੁਣ ਗੱਲ ਕਰਦੇ ਹਾਂ ਜੀ 1984 ਦੇ ਵਿੱਚ ਵਾਪਰਿਆ ਘੱਲੂਘਾਰ, ਜਿਸ ਦੇ ਵਿੱਚ ਭਾਰਤ ਸਰਕਾਰ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਸਿੱਖਾਂ ਦੇ ਦਿਲ ਦੇ ਉੱਤੇ ਫੌਜੀ ਹਮਲਾ ਕੀਤਾ ਔਰ ਦਿਲ ਤੋੜਨ ਦੀ ਕੋਸ਼ਿਸ਼ ਕੀਤੀ। ਟੁੱਟੇ ਵੀ, ਅੱਜ ਵੀ ਟੁੱਟੇ ਨੇ, ਪਰ ਕਾਫ਼ੀ ਹੱਦ ਤੱਕ, ਕਾਫ਼ੀ ਐਂਗਲਸ ਤੋਂ ਨਾਕਾਮ ਰਿਹਾ ਇਹ ਹਮਲਾ। ਪਹਿਲੀ ਗੱਲ ਤਾਂ ਮੌਤਾਂ ਹੋਈਆਂ, ਬਹੁਤ ਮੌਤਾਂ ਹੋਈਆਂ। ਉਹ ਜੇ ਤਾਂ ਕੋਈ ਆਮ ਕੌਮ ਹੁੰਦੀ ਉਹਦੇ ਲਈ ਤਾਂ ਬਹੁਤ ਵੱਡੀ ਗੱਲ ਸੀ, ਮਰ ਮੁੱਕਣ ਦਾ ਹੀ ਕੰਮ ਸੀਗਾ। ਪਰ ਜਿਹੜੇ ਉਸ ਵੇਲੇ ਦੇ ਹਾਕਮ ਸੀ ਜਾਂ ਜਿਹੜੇ ਐਡਵਾਈਜ਼ਰ ਸੀਗੇ, ਉਹਨਾਂ ਨੂੰ ਇਹ ਯਾਦ ਭੁੱਲ ਗਿਆ ਕਿ ਇਹ ਤੋਂ ਵੀ ਬਹੁਤ ਵੱਡੇ ਵੱਡੇ ਘੱਲੂਘਾਰੇ, ਬਹੁਤ ਵੱਡੇ ਵੱਡੇ ਸਦਮੇ, ਬਹੁਤ ਵੱਡੀਆਂ ਵੱਡੀਆਂ ਸ਼ਹੀਦੀਆਂ ਸਿੱਖ ਕੌਮ ਦੇ ਵਿੱਚ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕੀਆਂ ਨੇ। ਇਹ ਕੋਈ ਵੱਡੀ ਗੱਲ, ਕੋਈ ਨਵੀਂ ਗੱਲ ਨਹੀਂ ਸੀ ਜਿਹੜੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਹਾਂ, ਜੇ ਉਹ ਇਹ ਸਮਝਣ ਕਿ ਕੁਛ ਸਾਲਾਂ ਦੇ ਲਈ ਅਸੀਂ ਇਹਨਾਂ ਨੂੰ ਦੱਬ ਲਿਆ, ਕੋਈ ਇਹਨਾਂ ਨੂੰ ਤੋੜ ਦਿੱਤਾ, ਇਹਨਾਂ ਦਾ ਮਨੋਬਲ ਤੋੜ ਦਿੱਤਾ, ਉਹ ਵੱਖਰੀ ਗੱਲ ਹੈ, ਪਰ ਇੱਕ ਸ਼ਾਰਟ ਟਰਮ ਹੈ। ਹੁਣ ਦੇਖੋ, ਉਸ ਵੇਲੇ ਆ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ, ਇਸ ਵੇਲੇ ਗੱਲ ਕਰ ਰਹੇ ਹਾਂ, ਸਾਰੇ ਸੋਸ਼ਲ ਮੀਡੀਆ 'ਤੇ ਜਿੱਦਾਂ ਵੀ ਆ, ਸਾਰੇ ਯਾਦ ਕਰਦੇ ਨੇ ਵੱਖਰੇ ਵੱਖਰੇ ਤਰੀਕੇ ਨਾਲ, ਐਪਰੀਸ਼ੀਏਟ ਹੈ, ਸਾਰਾ ਕੁਛ ਕਰਦੇ ਨੇ। ਪਰ ਆਪਾਂ ਥੋੜ੍ਹੇ ਲੰਬੇ ਨਜ਼ਰੀਏ ਨਾਲ ਦੇਖੀਏ ਕਿ ਜੇ ਡਰ ਲੱਗਦਾ ਸੀਗਾ ਕਿਸੇ ਹਾਕਮ ਨੂੰ ਸਿੱਖਾਂ ਦੀ ਚੜ੍ਹਤ ਤੋਂ, ਸਿੱਖਾਂ ਦੀ ਮਨੋਬਲ ਤੋਂ, ਸਿੱਖਾਂ ਦੇ ਜੋਸ਼ ਤੋਂ, ਸਿੱਖਾਂ ਦੀ ਪ੍ਰੋਸਪੈਰਿਟੀ ਤੋਂ, ਸਿੱਖਾਂ ਦੇ ਸਿਧਾਂਤਾਂ ਤੋਂ, ਤਾਂ ਉਹਨਾਂ ਨੇ ਇਹ ਸੋਚਿਆ ਕਿ ਇਹਨਾਂ ਦੇ ਦਿਲ ਦੇ ਉੱਤੇ, ਇਹਨਾਂ ਦੇ ਹਿਰਦੇ ਦੇ ਉੱਤੇ ਵਾਰ ਕਰੋ, ਇਹਨਾਂ ਨੂੰ ਹਾਰਟ ਅਟੈਕ ਹੋ ਜਾਵੇ, ਇਹ ਬਸ ਉੱਠਣ ਨਾ ਮੁੜ ਕੇ। ਉਹ ਉਦੋਂ ਡਰ ਸੀ। ਤੇ ਸੱਜਣ ਜੀ, ਅੱਜ ਕਿੰਨੇ ਸਾਲ ਹੋ ਗਏ ਨੇ 1984 ਤੋਂ ਬਾਅਦ, ਅੱਜ ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਨੇ, 20 ਤਾਂ ਆਇਆ ਹੋ ਗਏ, 16 ਉਹ ਹੋ ਗਿਆ, 36 ਸਾਲ ਆਲਮੋਸਟ ਹੋ ਚੁੱਕੇ ਨੇ ਕਿ 36 ਸਾਲ ਬਾਅਦ ਵੀ ਸਿੱਖ ਉੱਥੇ ਦੇ ਉੱਥੇ ਨੇ। ਉਹਦੇ ਨਾਲ ਜ਼ਿਆਦਾ ਚੜ੍ਹਾਈ ਆ ਕੈਨੇਡਾ 'ਚ ਸਰਕਾਰਾਂ ਨੇ, ਬਾਕੀ ਦੇਸ਼ਾਂ 'ਚ ਐਮ ਪੀ ਬਣ ਰਹੇ ਨੇ, ਪੰਜਾਬ 'ਚ ਵੀ ਬਹੁਤ ਵਧੀਆ ਨੇ, ਐਸੀ ਗੱਲ ਨਹੀਂ। ਅੱਜ ਸਿੱਖ ਕੌਮ ਦੀ ਦੁਨੀਆਂ ਦੇ ਵਿੱਚ ਚੜ੍ਹਤ ਹੈ, ਦੁਨੀਆਂ ਦੇ ਵਿੱਚ ਉਹਨਾਂ ਦੀ ਸ਼ਲਾਘਾ ਹੋ ਰਹੀ ਹੈ ਉਹਨਾਂ ਦੇ ਕੰਮਾਂ ਲਈ, ਖਾਸ ਕਰਕੇ ਇਸ ਕੋਵਿਡ ਦੇ ਵਿੱਚ ਜਿਹੜਾ ਕੰਮ ਸਿੱਖ ਕੌਮ ਨੇ ਕੀਤਾ, ਲੋਕਾਂ ਦੀ ਦੇਖਭਾਲ ਕੀਤੀ ਹੈ, ਉਹਦੀ ਹਰੇਕ ਕੌਮ, ਹਰੇਕ ਸਰਕਾਰ ਉਹਦੀ ਸ਼ਲਾਘਾ ਕਰ ਰਹੀ ਹੈ। ਤੇ ਇਸ ਸ਼ਲਾਘਾ ਦੇ ਵਿੱਚ ਜਿਹੜੇ ਹਾਕਮ 1984 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ ਇਹ ਸੋਚਦੇ ਸੀ ਕਿ ਅਸੀਂ ਡਰਦੇ ਹਾਂ ਇਹਨਾਂ ਤੋਂ, ਡਰ ਕੇ ਇਹਨਾਂ ਨੂੰ ਅਸੀਂ ਖਤਮ ਕਰਨਾ ਹੈ, ਉਹਨਾਂ ਦਾ ਹਾਲ ਪਤਾ ਕੀ ਆ? ਹਾਲ ਤੁਹਾਨੂੰ ਹੁਣ ਮੈਂ ਪੜ੍ਹ ਕੇ ਸੁਣਾਉਣਾ ਆ। ਇੱਕ ਸਾਡੇ ਦੋਸਤ ਨੇ ਰਣਜੀਤ ਸਿੰਘ ਮਾਨ, ਉਹਨਾਂ ਨੇ ਮੌਜੂਦਾ ਸਰਕਾਰਾਂ ਦੀ ਤਰਾਸਦੀ ਜਾਂ ਉਹਨਾਂ ਦੇ ਅੰਦਰ ਫੇਰ ਵੀ ਜਿਹੜਾ ਖੌਫ ਹੈ ਜਿਹੜਾ ਉਹ ਖਤਮ ਨਹੀਂ ਕਰ ਸਕੇ 1984 ਦੇ ਵਿੱਚ, ਉਸ ਦਾ ਹੁਣ ਤੁਸੀਂ ਆਪ ਜਾਇਜ਼ਾ ਲਾ ਲਓ। ਕਹਿੰਦੇ ਨੇ ਕਿ ਕਰੋਨਾ ਦੀ ਆੜ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬੰਦ ਕਰਨਾ ਕਿੱਥੋਂ ਤੱਕ ਜਾਇਜ਼ ਹੈ? ਇਹ 2020 ਦੀ ਗੱਲ ਹੈ, ਇਹ ਅੱਜ ਦੀ ਗੱਲ ਹੈ। ਜਿਹੜੇ ਹਾਕਮਾਂ ਨੇ ਡਰ ਖਤਮ ਕਰਨ ਦੇ ਲਈ ਡਰ ਪਾਇਆ ਸੀ, ਉਹ ਅੱਜ ਵੀ ਡਰੇ ਹੋਏ ਨੇ, ਔਰ ਸਿੱਖ ਅੱਜ ਵੀ ਉੱਥੇ ਦੇ ਉੱਥੇ ਹੀ ਨੇ ਜਿੱਥੇ ਪਹਿਲਾਂ ਸੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ। ਚਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਆਮ ਸ਼ਰਧਾਲੂਆਂ ਲਈ ਸਿਰਫ ਇੱਕ ਦਰਵਾਜ਼ਾ ਲੰਗਰ ਸਾਹਿਬ ਵਾਲੀ ਸਾਈਡ ਤੋਂ ਖੁੱਲਿਆ ਸੀ। ਉਸ ਵਿੱਚੋਂ ਵੀ ਸਿਰਫ ਤੇ ਸਿਰਫ ਪੁਲਿਸ ਮੁਲਾਜ਼ਮ ਹੀ ਜਾ ਸਕਦੇ ਹਨ, ਸੰਗਤ ਨਹੀਂ ਜਾ ਸਕਦੀ। ਦੂਜੇ ਪਾਸੇ ਪੁਲਿਸ ਨੂੰ ਨੀਲੀਆਂ ਪੀਲੀਆਂ ਦਸਤਾਰਾਂ ਤੇ ਚਿੱਟੇ ਕੁੜਤੇ ਪਜਾਮੇ ਪਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਰਿਕਰਮਾ ਵਿੱਚ ਤਾਇਨਾਤ ਕੀਤਾ ਗਿਆ ਹੈ। ਹੁਣ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਲੇ ਦੁਆਲੇ ਪੁਲਿਸ ਦੀ ਤਾਇਨਾਤੀ ਕਿੱਥੋਂ ਤੱਕ ਜਾਇਜ਼ ਹੈ? ਕੀ ਕਰੋਨਾ ਦਾ ਬਹਾਨਾ ਬਣਾ ਕੇ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ? ਠੀਕ, ਅਸੀਂ ਮੰਨਦੇ ਹਾਂ ਕਿ ਕਰੋਨਾ ਵਾਇਰਸ ਬੜੀ ਭਿਆਨਕ ਬਿਮਾਰੀ ਹੈ ਅਤੇ ਬਹੁਤ ਨੁਕਸਾਨ ਕੀਤਾ ਹੈ, ਪਰ ਉਸ ਨੂੰ ਦੇਖਦਿਆਂ ਜੋ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ ਉਹਨਾਂ ਧਿਆਨ ਵਿੱਚ ਰੱਖਦੇ ਹੋਏ ਜੂਨ 1984 ਦੇ ਘੱਲੂਘਾਰੂ ਦੇ ਸੰਬੰਧ ਵਿੱਚ ਸੰਗਤਾਂ ਨੂੰ ਨਤਮਸਤਕ ਹੋਣ ਦੇ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ, ਪਰ ਇਸ ਦੇ ਉਲਟ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਬੰਦ ਕਰ ਦੇਣਾ ਕਿੱਥੋਂ ਤੱਕ ਜਾਇਜ਼? ਕੀ ਕਰੋਨਾ ਵਾਇਰਸ 8 ਜੂਨ ਤੋਂ ਬਾਅਦ ਗਾਇਬ ਹੋ ਜਾਵੇਗਾ? ਕਿਉਂਕਿ ਸਰਕਾਰ ਵੱਲੋਂ ਇਹ ਕਹਿ ਦਿੱਤਾ ਜਾ ਰਿਹਾ ਹੈ ਕਿ 8 ਜੂਨ ਤੋਂ ਬਾਅਦ ਸਾਰੇ ਧਾਰਮਿਕ ਸਥਾਨਾਂ ਨੂੰ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। 8 ਜੂਨ ਹੀ ਕਿਉਂ? ਕਿਉਂਕਿ 6 ਜੂਨ ਤੱਕ ਰੋਸ ਹੋਣਾ ਆ, 8 ਜੂਨ ਤੋਂ ਬਾਅਦ ਖੋਲ੍ਹਿਆ ਜਾਏਗਾ। ਹੁਣ ਫੇਸਬੁੱਕ ਇੰਸਟਾਗ੍ਰਾਮ ਨੇ ਸਿੱਖ ਹੈਸ਼ਟੈਗ ਬੰਦ ਕਰ ਦਿੱਤਾ ਪਿਛਲੇ 2-3 ਮਹੀਨੇ ਤੋਂ। ਹੁਣ ਉਹਨਾਂ ਨੂੰ ਯਾਦ ਆਇਆ? ਯਾਦ ਨਹੀਂ ਆਇਆ? ਉਹਦੇ ਵਿੱਚ ਜਿਹੜੇ ਇਹਨਾਂ ਦੇ ਕਰਿੰਦੇ ਫਿੱਟ ਕੀਤੇ ਹੋਏ ਨੇ, ਸਰਕਾਰੀ ਜਿਹੜੇ ਫਿੱਟੇ ਕੀਤੇ, ਉਹਨਾਂ ਨੇ ਇਹ ਕੰਮ ਕੀਤਾ ਆ। ਹੁਣ ਡੀਲ ਬਣਾਉਣੀ ਆ, ਫੇਸਬੁੱਕ ਦੀ ਡੀਲ ਕਿਹਦੇ ਨਾਲ ਹੋਈ ਆ? ਏਅਰਟੈੱਲ ਨਾਲ, ਸੋਰੀ ਜੀਓ ਨਾਲ। ਠੀਕ ਹੈ, ਹੁਣ ਉਹ ਪਾਰਟ ਆਫ ਡੀਲ ਹੈ। ਸਰਕਾਰਾਂ ਦੀਆਂ ਡੀਲਾਂ ਚੱਲ ਰਹੀਆਂ ਫੇਸਬੁੱਕ ਨਾਲ, ਫੇਸਬੁੱਕ ਵਾਲੇ ਪੱਲਾ ਝਾੜ ਰਹੇ ਨੇ ਉਹ ਪਤਾ ਨਹੀਂ ਜੀ ਕਿੱਦਾਂ ਹੋ ਗਿਆ ਸਾਡੇ ਤੋਂ, ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਸਦਾਈ ਕਿਹਨੂੰ ਬਣਾ ਰਹੇ ਨੇ? ਆਪਣੇ ਆਪ ਨੂੰ। ਸਾਫ਼ ਜ਼ਾਹਰ ਹੈ, ਪਾਰਟ ਆਫ ਡੀਲਜ਼ ਹੈ ਇਹ, ਜਿਹੜੀ ਕੌਮ ਦੀ ਚੜ੍ਹਤ ਨੂੰ ਕਿੱਦਾਂ ਰੋਕਿਆ ਜਾਵੇ। ਬਸ ਉਦੋਂ ਅੱਜ ਤੋਂ 3 ਮਹੀਨੇ ਪਹਿਲਾਂ ਹੈਸ਼ਟੈਗ ਸਿੱਖ ਵਰਤਣ ਨਹੀਂ ਸੀ ਦੇ ਰਹੇ। ਬਸ ਇਹੀ ਜਿਹੜੀਆਂ ਕੂਟਨੀਤੀਆਂ ਨੇ ਇਹ ਕਿੱਥੇ ਬਾਹਰ ਆ ਜਾਂਦੀਆਂ ਨੇ ਮੁੜ ਕੇ ਫਿਰ, ਔਰ ਲੋਕ ਸਮਝਦੇ ਨੇ ਪਤਾ ਨਹੀਂ ਕਿਸੇ ਨੂੰ, ਪਤਾ ਸਾਰਾ ਕੁਛ ਹੀ ਆ। ਹੁਣ 8 ਜੂਨ ਤੋਂ ਬਾਅਦ ਦੱਸੋ ਬਈ ਕਰੋਨਾ ਖਤਮ ਹੋ ਜਾਣੀ ਆ। ਗੱਲ ਇੱਥੋਂ ਚੱਲੀ ਸੀ ਅੱਜ ਦੇ ਵਿਚਾਰ ਦੀ ਕਿ ਜਿਹੜਾ ਭੈ ਸਰਕਾਰਾਂ ਨੂੰ ਉਦੋਂ ਆਉਂਦਾ ਸੀ ਚੜ੍ਹਤ ਤੋਂ, ਜਿਹੜੀ ਜੈਲਸਬਾਜ਼ੀ, ਜਿਹੜੀ ਜਲਸ ਅੰਦਰ ਉਦੋਂ ਸੀ ਕੌਮ ਤੋਂ, ਉਦੋਂ ਸਾਡੇ ਸਿਧਾਂਤਾਂ ਤੋਂ ਸੀ। ਮੈਂ ਇਹ ਨਹੀਂ ਕਹਿੰਦਾ ਕਿ ਸਿੱਖ ਇਕੱਲੇ ਸਿੱਖਾਂ ਦਾ ਹੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦਾ ਉਹਦੀ ਚੜ੍ਹਤ ਹੋ ਹੀ ਜਾਂਦੀ ਹੈ, ਚਾਹੇ ਉਹ ਕਿਸੇ ਵੀ ਕੌਮ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਬੈਕਗ੍ਰਾਊਂਡ ਦਾ ਹੋਵੇ, ਜੋਗੀ ਹੋਵੇ, ਸੰਨਿਆਸੀ ਹੋਵੇ, ਪੰਡਿਤ ਹੋਵੇ, ਭਗਵਤੀ ਹੋਵੇ, ਬ੍ਰਾਹਮਣ ਹੋਵੇ, ਕੋਈ ਵੀ ਹੋਵੇ, ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਲਿਆ ਉਹਦਾ ਪਾਰ ਤਾਰਾ ਹੋ ਹੀ ਜਾਂਦਾ, ਆਪਣੇ ਧਰਮ ਦੇ ਵਿੱਚ ਹੀ ਹੋ ਜਾਂਦਾ, ਉਹਦੀ ਚੜ੍ਹਦੀ ਕਲਾ ਹੋ ਜਾਂਦੀ ਆ। ਸੋ ਉਹ ਚੜ੍ਹਦੀ ਕਲਾ ਵਾਲਿਆਂ ਨੂੰ ਕੌਣ ਜੈਲਸ ਨੇ, ਜਿਹੜੇ ਮੜੀਆਂ ਮਸਾਣਾ ਘਟੀਆ ਤੌਰ ਤੇ ਜਿਹੜੇ ਸਿਧਾਂਤਾਂ ਨੂੰ ਮੰਨਦੇ ਨੇ, ਜਾਂ ਜਿਹੜੇ ਸਿਰਫ ਤੇ ਸਿਰਫ ਰਾਜ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਜੈਲਸ ਹੋ ਜਾਂਦੀ ਆ। ਹੁਣ ਇਸੇ ਜੈਲਸ ਦੇ ਭਰਿਓ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ, ਇਸੇ ਜੈਲਸ ਦੇ ਭਰਿਓ ਜਿਹੜੇ ਕੂਟਨੀਤੀਆਂ ਬਣਾ ਬਣਾ ਕੇ ਕਦੇ ਫੇਸਬੁੱਕ ਤੇ ਟੈਗ ਬੰਦ ਕਰਾਉਂਦੇ ਨੇ, ਕਦੇ ਇੰਸਟਾਗ੍ਰਾਮ ਤੇ ਕਰਾਉਂਦੇ ਨੇ, ਤੇ ਹੁਣ ਫੇਰ ਹਾਲਾਤ ਉਹੀ ਨੇ ਡਰ ਵਾਲੇ। ਡਰਦੇ ਕਿਤੋਂ ਆ? ਸੰਗਤ ਦਰਬਾਰ ਸਾਹਿਬ ਜਾਏਗੀ, ਮੱਥਾ ਟੇਕੇਗੀ, ਉੱਥੇ ਇਕੱਠੇ ਹੋ ਕੇ ਉਹ ਸਦੀਆਂ ਤੋਂ ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਨੇ ਉਸ ਦੇ ਉੱਤੇ ਪਹਿਰਾ ਦਿੰਦੇ, ਢਾਡੀ ਵਾਰਾਂ ਚੱਲਣਗੀਆਂ, ਜੋਸ਼ ਤੇ ਵੀਰ ਰਸ ਦੇ ਗੀਤ ਗਾਏ ਜਾਣਗੇ। ਡਰ ਇਸੇ ਚੀਜ਼ ਦਾ ਆ, ਉਹ ਡਰ ਇਹਨਾਂ ਦੇ ਅੰਦਰ ਹਜੇ ਵੀ ਬੈਠਾ ਆ, ਇਹ ਖਤਮ ਨਹੀਂ ਹੋਣਾ। ਇਹ ਅਬਦਾਲੀ ਦੇ ਅੰਦਰ ਵੀ ਇਹੀ ਡਰ ਬੈਠਾ ਸੀ, ਇਹ ਨਹੀਂ ਖਤਮ ਹੋਣਾ। ਤੁਸੀਂ ਗੱਤਾ ਰੱਖ ਨਹੀਂ ਸਕਦੇ ਸੂਰਜ ਦੇ ਮੂਹਰੇ, ਗੱਤਾ ਰੱਖ ਕੇ ਛਾਂ ਕਰਨ ਦਾ ਭੁਲੇਖਾ ਨਹੀਂ ਪਾ ਸਕਦੇ। ਸੋ ਇਹ ਮੇਰੇ ਦਿਲ ਵਾਲੀ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਮੈਂ ਇਸ ਨੂੰ ਇਸ ਨਜ਼ਰੀਏ ਨਾਲ ਦੇਖਦਾ, ਇਹ ਸਾਰੇ ਵਰਤਾਰੇ ਨੂੰ, ਇਹ ਧੱਕਾ ਜਿਹੜਾ ਹੋ ਰਿਹਾ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, 1984 ਦੇ ਵਿੱਚ ਵੀ ਕੀਤਾ ਸੀ ਤੇ ਅੱਜ ਵੀ ਕਰ ਰਹੇ ਨੇ, ਇਹ ਧੱਕਾ ਕਿਉਂ ਕਰ ਰਹੇ ਨੇ? डर अपने मन च डर है इन्हां जिहड़ा भी कोई कर रहा है उहदे अपने मन च डर है सिखां दे जां होर जिहड़े धार्मिक लोग ने बहुत सारे हिंदू भाईचारे दे विच मुसलमान भाईचारे दे विच दरबार साहब दे जांदे ने नतमस्तक हुंदे ने डर उहनां नूं नहीं हैगा उह तां मत्था उहनीं टेक ही जाणा उहनीं जा ही जाणा उत्थे डर है जिहड़ा आजाद पुरखां तों डरदे ने उहनां नूं सो दोस्तो एक गीत पम्मे दुम्मेवाल की आवाज दे विच मैं तुहानू सुणाउणा बड़ा खूबसूरत गीत है आओ आनंद माण लईए
जुल्मां दी रुत च मैं हिक तान खड़िया समें दियां पट्ठियां च बार बार रड़िया
जी बहुत ही खूबसूरत आवाज ते बहुत ही खूबसूरत लिखत गाई है जी पम्मे दुम्मेवाल ने सो बहुत सारे सज्जन मित्र प्रोग्राम दे विच शामिल हो रहे ने ते सुनेहे लैण तों पहला मौसम दी जानकारी आस्ट्रेलिया दी सांझी कर लैने आ केन्स दे विच 26 डिग्री तापमान अज रहेगा ते वैसे उहनां लई सर्दियां ने इधर ब्रिजबेन दे विच 23 डिग्री है हल्के बदल हो सकते हैं कॉफ सार्वर दे विच मैं दस ही चुका सवेरे कि बड़ा खूबसूरत दिन है दिन बिल्कुल साफ रहेगा शांत रहेगा 20 डिग्री तापमान वध तो वध अज पहुंचेगा इस तरह सिडनी कैनबरा दे विच ठंड रहेगी -4 तो लैके 12 डिग्री मेलबर्न दे विच अज शावर हो सकते हैं 13 डिग्री तापमान पहुंचन की संभावना घने बदल दसे जा रहे ने एडलेड 15 डिग्री और इसे ही तरह पर्थ 25 डिग्री डारविन दिन साफ रहेगा पिछले हफ्ते नालों ठंड है 32 तो हुण 31 डिग्री हो गया है जी सियाल है चल रहा है डारविन का और एलिस स्प्रिंग कोहरा दसा जा रहा है 0 डिग्री ਤੋਂ 20 ਡਿਗਰੀ ਤਾਪਮਾਨ ਇਹ ਸੀ ਆਸਟ੍ਰੇਲੀਆ ਦੀ ਜਾਣਕਾਰੀ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 27 ਡਿਗਰੀ ਇਸ ਵੇਲੇ ਤਾਪਮਾਨ ਹੈ ਔਰ ਦਿਨਾਂ ਨੂੰ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੋ ਸਕਦੀ ਹੈ 34 ਡਿਗਰੀ ਤਾਪਮਾਨ ਰਹੇਗਾ ਤੇ ਆਓ ਹੁਣ ਆਪਾਂ ਸੁਨੇਹੇ ਪੜ੍ਹਦੇ ਹਾਂ ਆਪਣੇ ਮਿੱਤਰ ਪਿਆਰਿਆਂ ਦੇ ਜਿਹੜੇ ਸਾਡੇ ਨਾਲ ਸਵੇਰ ਤੋਂ ਜੁੜੇ ਹੋਏ ਨੇ ਵਰਿੰਦਰ ਸਿੰਘ ਇੰਗਲੈਂਡ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਨੇ ਤੇ ਫਿਰ ਸੌਂ ਜਾਂਦੇ ਨੇ 2 ਘੰਟੇ ਪਹਿਲਾਂ ਹੀ ਕਿਉਂਕਿ ਇੰਗਲੈਂਡ ਦੇ ਵਿੱਚ ਇਸ ਵੇਲੇ ਅੱਧੀ ਰਾਤ ਹੋਈ ਆ ਤੇ ਸਰਬੱਤ ਦਾ ਭਲਾ ਮੰਗਦੇ ਹੋਏ ਕਹਿੰਦੇ ਨੇ ਕਿ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਸੁਣਾਂਗੇ ਜੀ ਧੰਨਵਾਦ ਬਹੁਤ ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਮਨਿੰਦਰਜੀਤ ਸਿੱਧੂ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ ਕਲਾਉਡੀ ਇਨ ਮੈਲਬਨ ਬਹੁਤ ਬਹੁਤ ਸ਼ੁਕਰਾਨਾ ਜੀ ਤੇ ਸੁਖਵਿੰਦਰ ਸੰਤ ਭਾਜੀ ਗੁੱਡ ਮਾਰਨਿੰਗ ਪੰਮਾ ਸਿੰਘ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਇਹਨਾਂ ਦੀਆਂ ਇਹ ਹੋਸ਼ੀਆਂ ਗੱਲਾਂ ਨੇ ਹੀ ਸਾਨੂੰ ਆਪਣੇ ਹੱਕਾਂ ਤੇ ਆਜ਼ਾਦੀ ਲਈ ਜਗਾਉਣਾ ਹੈ ਵਾਹਿਗੁਰੂ ਭਲੀ ਕਰੂ ਪਰਮਾਤਮਾ ਤੇ ਭਰੋਸਾ ਰੱਖੀਏ ਪੰਮਾ ਜੀ ਤੇ ਪਰਮਾਤਮਾ ਅਕਾਲ ਪੁਰਖ ਗੁਰੂ ਬੜਾ ਹੀ ਬਲਵਾਨ ਹੈ ਸਮਾਂ ਬੜਾ ਬਲਵਾਨ ਹੈ ਵੱਡੇ ਵੱਡੇ ਭੱਜ ਗਏ ਨੇ ਵੱਡੇ ਵੱਡੇ ਹਾਕਮ ਖਤਮ ਹੋ ਜਾਂਦੇ ਨੇ ਜੋਗਿੰਦਰ ਸਿੰਘ ਸੋਹੀ ਵੀ ਆ ਗਏ ਨੇ ਜਗਰਾਓ ਵਾਲੇ ਬਾਈ ਜੀ ਆਪਣੇ ਤੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਸ਼ੁਕਰਾਨਾ ਬਾਈ ਜੀ ਜੀਓ ਦਲਜੀਤ ਸਿੰਘ ਬਾਈ ਜੀ ਕਹਿੰਦੇ ਨੇ ਕਿ ਬਿਲਕੁਲ ਸੱਚ ਕਿਹਾ ਗੀਤ ਵੀ ਢੁੱਕਵਾਂ ਜੀ ਧੰਨਵਾਦ ਸ਼ੁਕਰਾਨਾ ਤੇ ਰਵਿੰਦਰ ਸਿੰਘ ਧਨੀ ਸਿਡਨੀ ਆ ਗਏ ਨੇ ਤੇ ਕਹਿੰਦੇ ਮੌਸਮ ਬਿਲਕੁਲ ਸਾਫ਼ ਹੈ ਜੀ ਪ੍ਰੋਸਪੈਕਟ ਦੇ ਵਿੱਚ ਸਿਡਨੀ 'ਚ ਪ੍ਰੋਸਪੈਕਟ ਇੱਕ ਸਵਰਬ ਦਾ ਨਾਂ ਹੈ ਮੈਨੂੰ ਲੱਗਦਾ ਇੱਥੇ ਰਹਿੰਦੇ ਨੇ ਧਨੀ ਜੀ ਤੇ ਮੈਲਬਨ ਤੋਂ ਵਾਪਸੀ ਹੋ ਗਈ ਆ ਤੇ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਸਾਇਲੈਂਟਲੀ ਵੀ ਸੁਣਦੇ ਨੇ ਜੀ ਆਇਆਂ ਨੂੰ ਸੋ ਅਗਲਾ ਗੀਤ ਜਿਹੜਾ ਮੈਂ ਸੁਣਾਵਾਂ ਤੁਹਾਨੂੰ ਉਹ ਰਾਜਵੀਰ ਜਵੰਦੇ ਦਾ ਧੋਖਾ ਇਹ ਸ਼ਾਇਦ ਨਵਾਂ ਗੀਤ ਹੈ ਸੁਣਿਆ ਮੈਂ ਵੀ ਨਹੀਂ ਪਰ ਮੈਨੂੰ ਆਸ ਤੇ ਉਮੀਦ ਰਹਿੰਦੀ ਹੈ ਕਿ ਕਈ ਸਿੰਗਰ ਜਿਹੜੇ ਨੇ ਵਧੀਆ ਗੀਤ ਗਾਉਂਦੇ ਨੇ ਰਾਜਵੀਰ ਜਵੰਦੇ ਹੁਣਾਂ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਜਦੋਂ ਇਹ ਕਾਲਜ ਪੜ੍ਹਦੇ ਸੀ 2-3 ਵਾਰੀ ਇਹਨਾਂ ਨਾਲ ਮੌਕਾ ਵੀ ਮਿਲਿਆ ਗੱਲਬਾਤ ਕਰਨ ਦਾ ਇਹਨਾਂ ਦੇ ਹੋਸਟਲ ਦੇ ਕਮਰਿਆਂ ਦੇ ਵਿੱਚ ਮਹਿਫਲਾਂ ਵੀ ਲੱਗੀਆਂ ਉਦੋਂ ਰਾਜਵੀਰ ਜਵੰਦਾ ਦੇ ਕੰਵਰ ਗਰੇਵਾਲ ਇਕੱਠੇ ਰਹਿੰਦੇ ਹੁੰਦੇ ਸੀ ਇੱਕ ਕਮਰੇ ਦੇ ਵਿੱਚ ਉਦੋਂ ਦੀ ਇਹਨਾਂ ਨਾਲ ਜਾਣ ਪਛਾਣ ਹੈ ਤੇ ਆਓ ਗੀਤ ਸੁਣਦੇ ਹਾਂ ਰਾਜਵੀਰ ਜਵੰਦੇ ਦਾ
ਕਈ ਸਾਲ ਮੇਰੇ ਦਿਲ ਵਿੱਚ ਰਹਿ ਕੇ ਕਈ ਸਾਲ ਸਾਹਾਂ ਦੇ ਵਿੱਚ ਬਹਿ ਕੇ ਕਈ ਸਾਲ ਮੇਰੇ ਦਿਲ ਵਿੱਚ ਰਹਿ ਕੇ ਕਈ ਸਾਲ ਸਾਹਾਂ ਦੇ ਵਿੱਚ ਬਹਿ ਕੇ ਹੁਣ ਅੱਡ ਹੋ ਗਈ ਤੂੰ ਚੱਲ ਧੋਖੇ ਦੇ ਗਈ ਫੇਰ ਤੂੰ ਦੱਸ ਕੀ ਲੈ ਗਈ ਨੀ ਤੂੰ ਆਸ਼ਿਕ ਸਾਦਗੀਆਂ ਦਾ ਸਦਾ ਲਈ ਖੋ ਕੇ ਬਹਿ ਗਈ ਮੈਨੂੰ ਤਾਂ ਚੱਲ ਧੋਖੇ ਦੇ ਗਈ ਫੇਰ ਤੂੰ ਦੱਸ ਕੀ ਲੈ ਗਈ ਨੀ ਤੂੰ ਆਸ਼ਿਕ ਸਾਦਗੀਆਂ ਦਾ ਸਦਾ ਲਈ ਖੋ ਕੇ ਬਹਿ ਗਈ ਆਪਣੀ ਅੱਖ ਦੀ ਪਲਕ ਥੱਲੇ ਹੀ ਦਬ ਹੋ ਗਈ ਤੂੰ ਧੋਖੇ ਫਕਰਾਂ ਨਾਲ ਕਰਕੇ ਹੁਣ ਕੀ ਰੱਬ ਹੋ ਸੱਜਣਾ ਬਹੁਤਾ ਭਜਨੀ ਹੁੰਦਾ ਸਿੰਘ ਜੀਤ ਚੜ ਕੋਈਆਂ ਵਰਗਾ ਪਰ ਨੀ ਲੱਭਣਾ ਮੁੰਡਾ ਸਾਰੀ ਗੋਲ ਸੱਜਣਾ ਬਹੁਤਾ ਭੱਜ ਨਹੀਂ ਹੁੰਦਾ ਸਿੰਘ ਜੀਤ ਚੜ ਕੋਈਆਂ ਵਰਗਾ ਪਰ ਨੀ ਲੱਭਣਾ ਹੁੰਦਾ ਆਪੇ ਆਪਣਾ ਪਿਆਰ ਸਾੜ ਕੇ ਅੱਗ ਹੋ ਗਈ ਤੂੰ
ਜੀ ਰਾਜਵੀਰ ਜਵੰਦੇ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ ਤੇ ਵਧੀਆ ਸੀ ਗੀਤ। ਚਲੋ ਸਾਡੇ ਨਾਲ ਜਗਦੀਪ ਸਿੰਘ ਜੁੜੇ ਨੇ ਜੀ ਕੋਬਰਮ ਵਾਲੇ ਤੇ ਸਾਰੀ ਟੀਮ ਕੋਬਰਮ ਦੀ ਜਿਹੜੀ ਸੁਣਦੀ ਹੈ ਉਹਨਾਂ ਨੂੰ ਜੀ ਆਇਆ ਜੀ ਤੇ ਫਤਿਹ ਬੁਲਾ ਰਹੇ ਨੇ ਕਹਿੰਦੇ ਜੱਗੀ ਜੱਸਾ ਸਤਨਾਮ ਅੰਮ੍ਰਿਤ ਤੇ ਗੁਰਦੀਪ ਪ੍ਰੋਗਰਾਮ ਸੁਣ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ। ਔਰ ਮੈਨੂੰ ਲੱਗਦਾ ਹੈ ਕਿ ਕੋਬਰਮ ਦੇ ਵਿੱਚ ਹੁਣ ਕਾਫੀ ਠੰਡ ਹੋਣੀ ਹੈ ਵੈਸੇ ਕੰਮ ਚੱਲ ਰਿਹਾ ਹੋਣਾ ਠੰਡ ਤਾਂ ਵੈਸੇ ਚਾਹੀਦੀ ਹੈ ਤਾਂ ਫਰੂਟ ਵਧੀਆ ਲੱਗਦਾ ਹੈ ਜਿਹੜਾ ਸਟੋਨ ਫਰੂਟ ਖਾਸ ਕਰਕੇ ਸਪਰਿੰਗ ਦੇ ਵਿੱਚ ਤਾਂ ਫੁੱਲ ਖਿੜਦੇ ਨੇ ਬੱਡ ਬਣਦੇ ਨੇ ਸੋ ਸਾਰਿਆਂ ਦਾ ਸਵਾਗਤ ਤੇ ਇੱਧਰ ਰਵਿੰਦਰ ਧਨੀ ਕਹਿੰਦੇ ਨੇ ਬੁੱਕ ਮਿਲ ਗਈ ਹੈ ਤੇ ਤੁਹਾਡੀ ਅਮਰਦੀਪ ਦੀਦੀ ਕੋਲੋਂ ਮੰਦਾਵਣੀ ਬਹੁਤ ਬਹੁਤ ਸ਼ੁਕਰੀਆ ਜੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਤੇ ਦਿਨ ਬਹੁਤ ਵਧੀਆ ਜੀ ਇੱਥੇ ਬ੍ਰਿਸਬੇਨ ਦੇ ਵਿੱਚ ਇੰਜੋਏ ਕਰ ਰਹੇ ਹਾਂ ਜੀ ਤੇ ਗਵਾਂਢੀ ਹੈ ਜੀ ਰਾਜਵੀਰ ਸਾਡਾ ਗਵਾਂਢੀ ਹੈ ਰਾਜਵੀਰ ਅੱਛਾ ਜਵੰਦੇ ਠੀਕ ਹੈ ਕਿਆ ਬਾਤ ਹੈ ਤੇ ਸੁਖਵਿੰਦਰ ਸਿੰਘ ਭਾਜੀ ਆਏ ਨੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਤਿ ਸ਼੍ਰੀ ਅਕਾਲ। ਜਗਵਿੰਦਰ ਸਿੰਘ ਸੇਖੋਂ ਬਾਈ ਜੀ ਆ ਗਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਔਰ ਹਰਨੇਕ ਸਿੰਘ ਜੁੜੇ ਨੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਉਹਨਾਂ ਨੇ ਇੱਕ ਹਿੰਦੀ ਦੇ ਵਿੱਚ ਸੁਨੇਹਾ ਭੇਜਿਆ ਟੂ ਲਾਈਨਰਸ ਨੇ ਮਾਰਚ ਮਹੀਨੇ 'ਚ ਕਹਿੰਦੇ ਸੀ ਕੋਰੋਨਾ ਵਾਇਰਸ ਅਪ੍ਰੈਲ 'ਚ ਕਹਿੰਦੇ ਸੀ ਘਰ ਮੇ ਰਹੋ ਮਈ 'ਚ ਕਹਿੰਦੇ ਸੀ ਆਤਮ ਨਿਰਮਰ ਬਣੋ ਜੂਨ ਦੇ ਵਿੱਚ ਕਹਿੰਦੇ ਸੀ ਜੋ ਕਰਨਾ ਹੈ ਕਰੋ ਠੀਕ ਹੈ ਦੇਖੋ ਬਹੁਤ ਸਾਰੇ ਸਵਾਲ ਨੇ ਕਿ ਕੀ ਭਾਣਾ ਵਰਤ ਰਿਹਾ ਕੀ ਵਾਪਰ ਰਿਹਾ ਕੀ ਹੋ ਰਿਹਾ ਇਟਸ ਰੀਅਲੀ ਅਮੇਜ਼ਿੰਗ ਹਨਾ ਮਲਕੀਤ ਸਿੰਘ ਜੀ ਪ੍ਰੋਗਰਾਮ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕੁਲਵੀਰ ਸਿੰਘ ਸੰਧੂ ਵੀ ਐਡਮਿੰਟਨ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਉੱਥੇ ਐਡਮਿੰਟਨ 'ਚ ਮੌਸਮ ਬੜਾ ਹੁਣ ਵਧੀਆ ਹੋਣਾ ਮੈਨੂੰ ਯਾਦ ਹੈ ਕਿ ਕੁਛ ਸਾਲ ਪਹਿਲਾਂ ਅਸੀਂ ਮੈਂ ਮਿੰਟੂ ਬਾਈ ਜੀ ਅਤੇ ਮਨਪ੍ਰੀਤ ਗਏ ਸੀਗੇ ਨਹੀਂ ਦਿਨੀ ਜੂਨ ਜੁਲਾਈ ਦੇ ਵਿੱਚ ਗਏ ਸੀ ਤਾਂ ਬੜਾ ਖੂਬਸੂਰਤ ਉੱਥੇ ਮੌਸਮ ਸੀਗਾ ਹਰਿਆਲੀ ਸੀ ਸੋਹਣਾ ਮੌਸਮ ਹੁੰਦਾ ਐਡਮਿੰਟਨ 'ਚ ਤੁਹਾਨੂੰ ਪਤਾ ਠੰਡ ਵੀ ਬਹੁਤ ਪੈ ਜਾਂਦੀ ਹੈ ਮਾਈਨਸ 30-40 ਤੱਕ ਵੀ ਸੁਣਿਆ ਚੱਲੇ ਜਾਂਦਾ ਹੈ। ਖੈਰ ਸਾਰਿਆਂ ਦਾ ਸਵਾਗਤ ਹੈ ਸੱਜਣਾ ਮਿੱਤਰਾਂ ਦਾ ਤੇ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ ਅਮਰੀਕ ਭਾਜੀ ਆਉਂਦੇ ਹੋਣਗੇ ਤੇ ਇੱਕ ਗੀਤ ਹੁਣ ਪਾਲਾ ਜੀ ਤੁਹਾਡੀ ਫਰਮਾਇਸ਼ ਤੇ ਲਾਉਣਾ ਹੁਣ ਤੁਹਾਡਾ ਨਾਂ ਲੈ ਕੇ ਲੈਣਾ ਜਿਹੜੇ ਚੋਰੀ ਚੋਰੀ ਤੁਸੀਂ ਸਾਨੂੰ ਮੈਸੇਜ ਕਰਦੇ ਰਹਿੰਦੇ ਆ ਲਓ ਜੀ ਗੀਤ ਸੁਣਦੇ ਹਾਂ ਜੀ ਮੁਹੰਮਦ ਰਫੀ ਸਾਹਿਬ ਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ
ਪਰਦਾ ਹਟਾ ਦੋ ਜ਼ਰਾ ਮੁਖੜਾ ਦਿਖਾ ਦੋ ये पर्दा हटा दो जरा मुखड़ा दिखा दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं
ओ मजनू की नाना मेरे पीछे न आना जा प्यार करने वाले तेरी खैर नहीं अरे ओ हम पे मरने वाले तेरी खैर नहीं
ये पर्दा हटा दो जरा मुखड़ा दिखा दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं ये पर्दा हटा दो सूरत प्यारी ऊपर से गुस्से की लाली बचना ऐ दिल आज है कोई बिजली गिरने वाली एक तो सूरत प्यारी ऊपर से गुस्से की लाली बचना ऐ दिल आज है कोई बिजली गिरने वाली
ये बिजली गिरी तो तुम्हें पे गिरेगी जा प्यार करने वाले तेरी खैर नहीं, अरे ओ हम पे मरने वाले तेरी खैर नहीं।
ये पर्दा हटा दो जरा मुखड़ा दिखा दो, हम प्यार करने वाले हैं कोई गैर नहीं, अरे हम तुम पे मरने वाले हैं कोई गैर नहीं। ये पर्दा हटा दो। भी समझा दो बस इतना बता दो, हम प्यार करने वाले हैं कोई गैर नहीं, अरे हम तुम पे मरने वाले हैं कोई गैर नहीं।
ओ मजनू के नाना मेरे पीछे न आना, जा प्यार करने वाले तेरी खैर नहीं, अरे ओ हम पे मरने वाले तेरी खैर नहीं।
ये पर्दा हटा दो। जहाँ मिले दो जवान नजर होती तकरार वही है, दिल पर रख कर हाथ ये कह दो हमसे प्यार नहीं है। जहाँ मिले दो जवान नजर होती तकरार वही है, दिल पर रख कर हाथ ये कह दो हमसे प्यार नहीं है।
दिल की बातें दिल वाले नजरों से ही पहचानते, दिल की बातें दिल वाले नजरों से ही पहचानते, लेकिन कुछ ऐसे है नारी जो ये भी ना जानते।
ये पहले बताते बारात लेके आते, हम प्यार करने वाले हैं कोई गैर नहीं, अरे हम तुम पे मरने वाले हैं कोई गैर नहीं।
ओ मजनू के नाना
हम प्यार करने वाले हैं कोई गैर नहीं, अरे हम तुम पे मरने वाले हैं कोई गैर नहीं।
ये पर्दा हटा दो।
हर बंदे दे अंदर है कला हुंदी, जगाउण दी है उस नू लोड पैंदी।
मेरा बसता रहे पंजाब सोना, जिथे मुट कदीमी तो राग चले, ऐसी हक चौपट के हेक लाउंदे।
की तुसी कलाकार हो, की तुसी अदाकार हो, की तुसी पंजाबियत लई कुछ करना चाहते हो, तां हुणे संपर्क करो हरमन रेडियो नू।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। दिल वाली गल, की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना की दी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
लो जी, आस्ट्रेलिया दे विच वीकेंड दी पूरी चढ़ाई है, शनिचरवार दी सवेर खूबसूरत चढ़ चुकी है ते आनंद माण रहे ने सारे आस्ट्रेलिया वासी। न्यूजीलैंड दे विच भी ते इंडिया दे विच हजे तड़का है, उत्थे हजे सूरज चढ़ना, अमरीका वाले वेट कर रहे हैं। ते इधर अमरीक सिंह फलोरा भाजी साडे नाल शामिल हो गए ने प्रोग्राम दे विच, अज उन्होंने धूनी बाली हुई सी, एन हुण मग के निग्गा करके प्रोग्राम दे विच आए ने। अमरीक भाजी गुड मॉर्निंग, सत श्री अकाल, की हाल चाल है?
ਗੁਡ ਮਾਰਨਿੰਗ ਅਮਦੀਪ ਤੇ ਗੁਡ ਮਾਰਨਿੰਗ ਸਤਿ ਸ੍ਰੀ ਅਕਾਲ ਅਦਾਲ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ ਤੇ ਓਹਦਾ ਆਨੰਦ ਮਾਣ ਰਹੇ ਆ। ਅਮਜੀਤ ਤੁਹਾਡੇ ਸਵੇਰ ਤੋਂ ਹੀ ਪ੍ਰਵਚਨ ਸੁਣ ਰਹੇ ਆ, ਬੜਾ ਆਨੰਦਿਤ ਹੋ ਰਹੇ ਆ ਤੇ ਉਧਰ ਤੁਸੀਂ ਕਿਹਾ ਕਿ ਸਿਆਲ ਦੀ ਠੰਡ ਵਿਚ ਵੀ ਤੁਸੀਂ ਆਨੰਦਿਤ ਹੋ ਰਹੇ ਹੋ, ਇਹ ਵੀ ਸੋਹਣਾ ਲੱਗਦਾ ਹੈ ਅਮਜੀਤ
ਜੀ। ਜੀ ਬਿਲਕੁਲ, ਔਰ ਦੇਖੋ ਹੋਰ ਬਹੁਤ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਹੈ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਸਾਂਝਾਂ ਪਾਉਂਦੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਨਾਲ ਦੀ ਨਾਲ ਆਪਾਂ ਸੁਨੇਹੇ ਵੀ ਪੜ੍ਹੀ ਜਾਣੇ ਆ। ਸੁਖਰਾਜ ਸਿੰਘ ਹੁਣੀ ਕੈਨਬਰਾ ਤੋਂ ਸਿੱਧੇ ਹੀ ਜੁੜੇ ਨੇ ਤੇ ਕਹਿੰਦੇ ਨੇ ਗੁੱਡ ਟੂ ਸੀ ਯੂ, ਇਟਸ ਬਿਟ ਕੋਲਡ ਹੀਅਰ। ਦੇਖੋ -4 ਡਿਗਰੀ ਹੈ ਜੀ ਕੈਨਬਰਾ ਦੇ ਵਿੱਚ ਅਮਰੀਕ ਭਾਜੀ, ਕਹਿਰ ਹੈ ਤੇ ਹਾਂਜੀ ਸਾਨੂੰ ਤਾਂ ਉਦਾਂ ਹੀ ਕੰਬਾ ਹੀ ਛਿੜੀ ਜਾ ਰਿਹਾ -4 ਸੁਣ ਕੇ। ਤੇ ਕੈਨਬਰਾ ਤੋਂ ਹੀ ਸਾਡੇ ਨਾਲ ਰਣਜੀਤ ਸਿੰਘ ਕੰਗਬਾਈ ਜੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਕਹਿੰਦੇ 1984 ਦੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ। ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਅਕਸਰ ਤੁਹਾਨੂੰ ਸੁਣਨਾ ਚੰਗਾ ਲੱਗਦਾ, ਇਸ ਲਈ ਮੈਸੇਜ ਘੱਟ ਹੀ ਕਰੀਦਾ। ਨਹੀਂ ਨਹੀਂ ਕੋਈ ਨੀ ਜੀ, ਤੁਸੀਂ ਮੈਸੇਜ ਕਰਿਆ ਕਰੋ, ਸਾਨੂੰ ਚੰਗਾ ਲੱਗਦਾ ਮੈਸੇਜ ਕਰਨਾ ਵੀ ਪੜ੍ਹਨਾ ਵੀ। ਤੇ ਰਾਜਨਦੀਪ ਕੈਨਬਰਾ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਾਲਾ ਬੈਂਸ ਕੋਬਰਮ ਤੋਂ ਸ਼ਾਮਲ ਹੋ ਗਏ ਨੇ, ਕਹਿੰਦੇ ਭਾਜੀ ਕੀ ਹਾਲ ਨੇ, ਸੌਂਗ ਬਹੁਤ ਵਧੀਆ ਸੀ, ਪ੍ਰੋਗਰਾਮਾਂ ਦਾ ਆਨੰਦ ਲਵਾਂਗੇ ਜੀ ਬਿਲਕੁਲ। ਤੇ ਗੁਰਿੰਦਰ ਸਿੰਘ ਕਾਹਲੋਂ ਵਰਜੀਨੀਆ ਅਮਰੀਕਾ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਹੁਣ ਗਰਮੀ ਵੱਧ ਰਹੀ ਆ ਤੇ ਠੰਡ ਨੂੰ ਵੱਲ ਵਧਾ ਗਏ ਆ ਅਮਰੀਕਾ ਦੇ ਵਿੱਚ, ਤੇ ਲੱਗਦਾ ਕਰੋਨਾ ਦੀ ਛਵੀ ਵੀ ਢਲਦੀ ਸ਼ਾਮ ਵਰਗੀ ਹੋ ਗਈ। ਠੀਕ ਹੈ ਜੀ, ਹੁਣ ਨੀ ਕੋਈ ਪੁੱਛਦਾ ਕਰੋਨਾ ਨੂੰ ਜੀ। ਤੇ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਅਮਰੀਕ ਭਾਜੀ ਹੁਣ ਕਰੋਨਾ ਦੀ ਇੰਨੀ ਚੜ੍ਹਾਈ ਨਹੀਂ ਰਹੀ ਜਿੰਨੀ ਪਹਿਲਾਂ ਹੁੰਦੀ ਸੀ।
ਬਿਲਕੁਲ ਬਿਲਕੁਲ ਅਮਦੀਪ, ਅਮਰੀਕਾ ਦੇ ਵਿੱਚ ਤਾਂ ਕਰੋਨਾ ਨੂੰ ਵੈਸੇ ਇਹਨੂੰ ਅਲਵਿਦਾ ਕਹਿਤਾ, ਜਿੱਦਾਂ ਉੱਥੇ ਪ੍ਰਸਾਦ ਵਗੈਰਾ ਸ਼ੁਰੂ ਹੋਏ ਹੋ, ਉੱਥੇ ਅਲੱਗ ਟੈਨਸ਼ਨ ਸ਼ੁਰੂ ਹੋਈ ਹੋ, ਸਮਾਜ ਲੜਾਈਆਂ ਇੱਕ ਤਰ੍ਹਾਂ ਦੇ ਨਾਲ ਮਿੰਨੀ ਸਿਵਲ ਵਾਰ ਸ਼ੁਰੂ ਹੋਈ ਹੋ ਲੱਗਦੀ ਏਦਾਂ ਨਾ, ਜਿੱਦਾਂ ਅਮਰੀਕਾ ਦੇ ਵਿੱਚ ਤਾਂ ਏਦਾਂ ਦੀ ਸਥਿਤੀ ਹੈ। ਹੁਣ ਭਾਰਤ ਦੇ ਵਿੱਚ ਵੀ ਕਰੋਨਾ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦਿੰਦੇ। ਮੈਨੂੰ ਤਾਂ ਇੱਕ ਗੱਲ ਮਨਜੀਤ ਤੁਹਾਡੀਆਂ ਗੱਲਾਂ ਤੋਂ ਲੱਗਦੀ ਆ ਅੱਜ ਕਿ ਤੁਸੀਂ ਨਾ ਪੰਜਾਬ ਦੇ ਵਜ਼ੀਰੇ ਵਾਲਾ ਬਣ ਜਾਣਾ ਸੀ। ਪਰ ਇੱਕ ਵਾਰੀ ਤੁਹਾਡੀਆਂ ਨਾ ਗੱਲਾਂ ਦੇ ਵਿੱਚੋਂ ਏਦਾਂ ਲੱਗਦਾ ਸੀ ਕਿ ਕਈ ਦੇ ਪਹਿਲਾਂ ਦੀ ਗੱਲ ਆ, 4-5 ਸਾਲ ਪਹਿਲਾਂ ਦੀ ਗੱਲ ਹੋਣੀ ਜਦੋਂ ਅਸੀਂ ਗੱਲਾਂ ਕਰ ਰਹੇ ਸੀ, ਚਿੰਤਨ ਤੁਸੀਂ ਸਾਨੂੰ ਸਾਡੇ ਨਾਲ ਇੱਥੇ ਕਰਦੇ ਹੁੰਦੇ, ਕਈ ਵਾਰੀ ਗੱਲਾਂ ਸੁਣਾਉਂਦੇ ਹੁੰਦੇ ਆ, ਉਹਨਾਂ ਵਿੱਚੋਂ ਲੱਗਦਾ ਸੀ ਕਿ ਤੁਸੀਂ ਤਾਂ ਪੰਜਾਬ ਦੇ ਨਾ ਵਜ਼ੀਰੇ ਵਾਲਾ ਬਣੇ ਜਾਣਾ ਸੀ, ਜਿੱਦਾਂ ਹੋ ਸਕਦਾ ਹਿੰਦੁਸਤਾਨ ਦੇ ਵਜ਼ੀਰੇ ਆਜ਼ਮ ਵੀ ਬਣ ਜਾਂਦੇ। ਹੁਣ ਇਹ ਪੁੱਛੋ ਕਿੱਦਾਂ।
ਨਹੀਂ ਇਹ ਉਦਾਂ ਤਾਂ ਸਿੱਧੂਆਂ ਨੂੰ ਇੱਦਾਂ ਲੱਗਦਾ ਰਹਿੰਦਾ, ਨਵਜੋਤ ਸਿੱਧੂ ਨੂੰ ਵੀ ਇੱਦਾਂ ਲੱਗਦਾ ਵੀ ਵਜ਼ੀਰੇ ਵਾਲਾ ਬਣਨਾ, ਮੈਨੂੰ ਵੀ ਕਈ ਵਾਰੀ ਇੱਦਾਂ ਫੀਲਿੰਗ ਹੁੰਦੀ ਹੈ। ਤੁਸੀਂ ਮੈਨੂੰ ਫੀਲਿੰਗ ਦਵਾ ਦਿੰਦੇ ਆ ਵਜ਼ੀਰੇ ਵਾਲਾ ਦੀ, ਕੀ ਕਰੀਏ ਦੱਸੋ।
ਲੇਕਿਨ ਮੈਨੂੰ ਤਾਂ ਲੱਗਦਾ, ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ, ਇੱਕ ਵਾਰੀ ਤੁਸੀਂ ਕਿਹਾ ਸੀ ਨਾ ਮੈਨੂੰ 1 ਵਜੇ ਇੱਕ ਸਮੇਂ ਚ ਏਦਾਂ ਲੱਗਦਾ ਸੀ ਜਿੱਦਾਂ ਮੈਂ ਸੰਨਿਆਸੀ ਬਣ ਜਾਣਾ ਹਾਂ, ਜਿੱਦਾਂ ਜਿੱਦਾਂ ਤੁਸੀਂ ਗੱਲਾਂ ਕਰਦੇ ਹੁੰਦੇ ਆ, ਜਿੱਦਾਂ ਸਵੇਰੇ ਸਵੇਰੇ ਗੱਲਾਂ ਕਰਦੇ ਆ ਇਕਾਂਤ ਦੀਆਂ ਜਾਂ ਹੋਰ ਗੱਲਾਂ ਦੀਆਂ, ਜੇ ਸੰਨਿਆਸੀ ਬਣ ਜਾਂਦੇ ਤਾਂ ਸ਼ੋਰ ਬਣ ਜਾਣਾ ਸੀ ਤੁਸੀਂ ਵਜ਼ੀਰੇ ਵਾਲਾ, ਜਿੱਦਾਂ ਆਪਣੇ ਯੋਗੀ ਹੁਣੀ ਬਣੇ ਹੋਣ।
ਅੱਛਾ ਜੇ ਤੁਸੀਂ ਉਧਰੋਂ ਘੁਮਾ ਕੇ ਲਿਆ ਰਹੇ ਹੋ। ਠੀਕ ਹੈ। ਹਾਂ ਅੱਜ ਕੱਲ ਫੇਰ ਏਦਾਂ ਆ ਵੀ ਜੇ ਸੰਨਿਆਸੀ ਬਣ ਜਾਈਏ ਜਾਂ ਛੜੇ ਰਹਿ ਲਈਏ, ਤੁਸੀਂ ਏਦਾਂ ਕਹਿਣਾ ਵੀ ਜੇ ਮੈਂ ਵਿਆਹ ਨਾ ਕਰਾਉਂਦਾ ਤਾਂ ਫੇਰ ਮੈਂ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ ਸੀਗਾ।
ਪ੍ਰੀ ਰਿਕੁਇਜ਼ਿਟ ਹੁੰਦੀ ਹੈ ਨਾ, ਜੇ ਤੁਸੀਂ ਸੰਨਿਆਸੀ ਬਣ ਜਾਂਦੇ ਫੇਰ ਵਿਆਹ ਸੋ ਕਰਾਉਣਾ, ਫੇਰ ਤਾਂ ਉਹ ਤਾਂ ਨਾਲ ਉਹਦੀ ਰਿਕੁਆਇਰਮੈਂਟ ਆ।
ਇਹ ਵੀ ਗੱਲ ਹੈ। ਚਲੋ ਮੈਨੂੰ ਤੁਸੀਂ ਮਤਲਬ ਹੁਣ ਖੁਸ਼ ਦੇਖ ਕੇ ਮੈਨੂੰ ਲੱਗਦਾ ਖੁਸ਼ੀ ਨੀ ਮਨਾ ਰਹੇ, ਮੈਂ ਚੰਗਾ ਹੀ ਆ ਜਿੱਥੇ ਬੈਠਾ ਆ।
ਹੁਣ ਤੁਹਾਨੂੰ ਅਸੀਂ ਵਰਚੁਅਲ, ਹੁਣ ਤੁਸੀਂ ਵਰਚੁਅਲ ਸੀਐਮ ਰੱਖ ਲੈਣੇ ਨਾ, ਵਰਚੁਅਲ ਵਜ਼ੀਰੇ ਆਲਾ ਤੁਸੀਂ।
ਠੀਕ ਹੈ ਜੀ। ਚਲੋ ਦੇਖੋ ਉਧਰ ਜਿਹੜੀ ਭਾਰਤ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਉਹ ਡਰੀ ਜਾ ਰਹੀ ਆ ਵੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਨੀ ਟੇਕਣ ਦੇਣਾ। ਬਾਕੀ ਗੁਰਦੁਆਰੇ ਖੁੱਲੇ ਨੇ, ਕੋਈ ਪ੍ਰੋਬਲਮ ਨੀ ਹੈਗੀ, ਸਿਰਫ ਦਰਬਾਰ ਸਾਹਿਬ ਦੀ ਪ੍ਰੋਬਲਮ ਹੈ ਕਿ ਉੱਥੇ ਨਾ ਲੋਕ ਜਾਣ ਜੀ, ਹਾਂ ਉੱਥੇ ਕਰੋਨਾ ਵਾਇਰਸ ਹੋਜੂਗੀ। ਤੇ ਦੇਖੋ ਮੈਂ ਰੋਜ਼ ਫੋਨ ਕਰਦਾ, ਮੇਰੇ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਆ, ਉੱਥੇ ਕੋਈ ਪ੍ਰੋਬਲਮ ਨੀ ਹੈ, ਸਾਰੇ ਆਉਂਦੇ ਜਾਂਦੇ, ਕੋਈ ਐਡੀ ਗੱਲ ਨੀ ਹੈਗੀ ਹਨਾ। ਬਾਜ਼ਾਰ ਵੀ ਖੁੱਲ ਰਹੇ ਨੇ, ਸਾਰਾ ਕੁਝ, ਮੰਡੀਆਂ ਵੀ ਚੱਲ ਰਹੀਆਂ ਨੇ, ਤੇ ਮੰਡੀ ਚ ਕੋਈ ਪ੍ਰੋਬਲਮ ਨੀ, ਠੇਕਿਆਂ ਮੋਰੇ ਕੋਈ ਪ੍ਰੋਬਲਮ ਨੀ, ਠੇਕਿਆਂ ਚ ਕੋਈ ਪ੍ਰੋਬਲਮ ਨੀ ਹੈਗੀ, ਰਾਈਟ। ਪਰ ਦਰਬਾਰ ਸਾਹਿਬ ਦੇ ਵਿੱਚ ਪ੍ਰੋਬਲਮ ਹੈ, ਅਕਾਲ ਤਖ਼ਤ ਸਾਹਿਬ ਤੇ ਪ੍ਰੋਬਲਮ ਹੈ, ਇਹ ਫੁਕਰਾ ਪੰਥੀ ਜਿਹੜੀ ਹੈ ਇਹ ਮਤਲਬ ਘਟੀਆ ਦਰਜੇ ਦੀ ਜਿਹੜੀ ਸੋਚ ਹੈ ਸਰਕਾਰਾਂ ਦੀ, ਉਹਨਾਂ ਨੂੰ ਆਪਣਾ ਡਰ ਖਾਈ ਜਾਂਦਾ। ਅਮਰੀਕ ਭਾਜੀ ਹੁਣ ਤੁਸੀਂ ਦੱਸੋ ਵੀ ਹੁਣ ਤਾਂ ਬਾਦਲ ਸਰਕਾਰ ਨਹੀਂ ਹੈਗੀ, ਹੁਣ ਤਾਂ ਆਪਾਂ ਬਾਦਲ ਸਰਕਾਰ ਨੂੰ ਨਹੀਂ ਕਰ ਸਕਦੇ, ਤੇ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਵੀ ਮੋਦੀ ਦੇ ਅੰਡਰ ਨਹੀਂ ਹੈਗੀ, ਹੁਣ ਮੋਦੀ ਨੂੰ ਵੀ ਨਹੀਂ ਕਰ ਸਕਦੇ, ਅਸੀਂ ਯੋਗੀ ਨੂੰ ਵੀ ਨਹੀਂ ਕਰ ਸਕਦੇ, ਯੂਪੀ ਚ ਬੈਠੇ ਨੂੰ ਜਾਂ ਹਰਿਆਣੇ ਦੀ ਸਰਕਾਰ ਨੂੰ ਵੀ ਨਹੀਂ ਕਰ ਸਕਦੇ। ਹੁਣ ਤੁਸੀਂ ਦੱਸੋ ਵੀ ਇਹ ਜਿਹੜੀ ਮਤਲਬ ਗਲਤ ਘੇਰਾਬੰਦੀ ਕੀਤੀ ਹੋਈ ਆ ਜਾਂ ਅਲਾਓ ਨਹੀਂ ਕੀਤਾ ਜਾ ਰਿਹਾ, ਇਹਦਾ ਫਿਰ ਕੌਣ ਜ਼ਿੰਮੇਵਾਰ ਹੈ?
ਅਮਰੀਕ ਕੋਰੋਨਾ ਵਾਇਰਸ ਦੇ ਡਰ ਦੇ ਅੰਡਰ ਨਾ ਜਿਹੜੀ ਸਰਕਾਰੀ ਸ਼ਾਹੀ ਆ ਇਹਨੂੰ ਆਪਣਾ ਡਰ ਪਿਆ ਆ ਕਿਤੇ ਕੋਈ ਗੜਬੜ ਨਾ ਹੋ ਜਾਵੇ, ਜਿੱਦਾਂ ਜਿਹੜੇ ਸਿੱਖ ਸ਼ਰਧਾਲੂ ਆ ਉਹਨਾਂ ਦੀਆਂ ਭਾਵਨਾਵਾਂ ਦੁਬਾਰਾ ਨਾ
ਉਮੜ ਆ ਜਾਣ
ਖਰਾਬ ਕੇ। ਹਾਂਜੀ ਉਹ ਡਰਦੇ ਆ, ਮਤਲਬ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਭੈ ਫੈਲਿਆ ਹੋਇਆ ਜਿਸ ਤੋਂ ਡਰਦੇ ਡਰਦੇ ਸਥਿਤੀ ਨੂੰ ਏਦਾਂ ਨਹੀਂ ਉਹਨਾਂ ਨੂੰ ਇਜਾਜ਼ਤ ਦੇ ਰਿਹਾ। ਪਰ ਇਹ ਕੁੱਲ ਮਿਲਾ ਕੇ ਗੱਲ ਗਲਤ ਆ, ਇਹ ਡਰ ਇੰਨਾ ਹੋਣਾ ਨੀ ਚਾਹੀਦਾ ਜਿੰਨਾ ਉਹਨਾਂ ਨੂੰ ਇੱਦਾਂ ਡਰ ਵਰਚੁਅਲ ਡਰ ਉਹਨਾਂ ਦੇ ਮਨ ਵਿੱਚ ਪਿਆ ਆ, ਕਿਉਂਕਿ ਜਿਸ ਵੇਲੇ ਤੁਸੀਂ ਕੋਈ ਗਲਤ ਐਕਸ਼ਨ ਲੈਂਦੇ ਆ ਜਾਂ ਗਲਤ ਪਾਲਿਸੀ ਨੂੰ ਇੰਪਲੀਮੈਂਟ ਕਰਦੇ ਆ ਤਾਂ ਉਹਦੇ ਜਿਹੜੇ ਉਹਦੇ ਜਿਹੜੇ ਰੈਪੂਟੇਸ਼ਨ ਹੁੰਦੇ ਆ ਨਾ ਜਾਂ ਉਹਨਾਂ ਦੇ ਪ੍ਰਭਾਵ ਹੁੰਦੇ ਆ ਉਹ ਬਹੁਤ ਦੂਰ ਤੱਕ ਚੱਲਦੇ ਆ। ਇਹੀ ਪ੍ਰਭਾਵ ਜਿਹੜੇ 1984 ਦੇ ਵਿੱਚ ਪਏ ਆ ਲੋਕਾਂ ਦੇ ਮਨਾਂ ਤੇ, ਖਾਸ ਤੌਰ ਤੇ ਜਿਹੜੀ ਗੁਰੂ ਨਾਨਕ ਦੇਵ ਜਿਹੜੀ ਸੰਗਤ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹਨਾਂ ਦੇ ਦਿਲਾਂ ਵਿੱਚ ਜਿਹੜਾ ਡਰ, ਚਾਹੇ ਹਿੰਦੂ ਸੀ ਚਾਹੇ ਮੁਸਲਮਾਨ ਸੀ ਚਾਹੇ ਸਿੱਖ ਸੀ, ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਸ਼ੌਕ ਲੱਗਾ ਹੈ ਨਾ ਉਹ ਸ਼ੌਕ ਹੁਣ ਉੱਭਰ ਕੇ ਸਰਕਾਰ ਦੇ ਮਨਾਂ ਵਿੱਚ ਪੈਦਾ ਹੋਏ ਆ ਤੇ ਹਲੇ ਵੀ ਇਸ ਗੱਲ ਤੋਂ ਡਰਦੀ ਹੈ ਕਿ ਕਿਤੇ ਸੰਗਤ ਉਹਨਾਂ ਦੇ ਖਿਲਾਫ਼ ਨਾ ਹੋ ਜਾਵੇ ਜਾਂ ਇਕੱਠ ਨੀ ਹੋਣਾ ਦੇਣਾ ਚਾਹੁੰਦੇ ਦਰਬਾਰ ਸਾਹਿਬ ਦੇ ਵਿੱਚ। ਹਾਲਾਂਕਿ ਏਦਾਂ ਦੀ ਕੋਈ ਗੱਲ ਹੈ ਨੀ ਵੈਸੇ, ਹਰੇਕ ਸਾਲ ਹੁਣ 36-37 ਸਾਲ ਹੋ ਗਏ ਇਸ ਗੱਲ ਨੂੰ ਵੀ, ਉਦੋਂ ਤੋਂ ਤੇ ਮਨਾਉਂਦੇ ਹੀ ਹੈ ਸਿੱਖ ਸੰਗਤ ਮਨਾਉਂਦੀ ਹੈ ਇਸ ਪੁਰਬ ਨੂੰ।
ਹਾਂ ਤੇ ਮੈਨੂੰ ਜਿੱਥੇ ਤੱਕ ਲੱਗਦਾ ਅਮਰੀਕ ਭਾਜੀ ਵੀ ਜਿੱਦਾਂ ਕੈਪਟਨ ਸਾਹਿਬ ਜਿਹੜੇ ਨੇ ਉਹ ਪੁਲਿਸ ਦੀ ਆੜ ਲੈ ਕੇ ਜਾਂ ਸਿਕਿਉਰਿਟੀ ਦੀ ਆੜ ਲੈ ਕੇ ਕੋਰੋਨਾ ਵਾਇਰਸ ਦੀ ਆੜ ਲੈ ਕੇ ਨਾ ਜਿਹੜੇ ਕਾਂਗਰਸ, ਕਿਉਂਕਿ ਉਸ ਵੇਲੇ ਕਾਂਗਰਸ ਸਰਕਾਰ ਨੇ ਕੀਤਾ ਇਹ ਖਿੱਚ ਧੂਣ ਹੀ ਕਾਂਗਰਸ ਸਰਕਾਰ ਦੀ ਸੀਗੀ, ਤੇ ਉਹ ਸਿਰਫ ਇਹੀ ਆ ਵੀ ਉੱਥੇ ਕਾਂਗਰਸ ਦੇ ਉਲਟ ਕੋਈ ਗੱਲਾਂ ਬਾਤਾਂ ਨਾ ਹੋਣ, ਉਹਨਾਂ ਦੀ ਸਰਕਾਰ ਨੂੰ ਖਤਰਾ ਹੋਏਗਾ ਐ ਹੋਏਗਾ, ਸਿਰਫ ਉਹ ਟੈਂਪਰੇਰੀ 19 ਮਤਲਬ ਮੰਨ ਲਓ ਕਿ 2 ਸਾਲ ਬਾਅਦ 3 ਸਾਲ ਬਾਅਦ ਇਲੈਕਸ਼ਨ ਹੁੰਦੀ ਕਾਂਗਰਸ ਸਰਕਾਰ ਨਹੀਂ ਹੁੰਦੀ ਦਰਬਾਰ ਸਾਹਿਬ ਤੇ, ਫਿਰ ਸਿੱਖਾਂ ਨੂੰ ਤਾਂ ਭੁੱਲਣਾ ਨੀ ਕਿਉਂਕਿ ਸਿੱਖਾਂ ਨੂੰ ਤਾਂ ਅੱਜ ਤੱਕ ਆਪਣੇ ਗੁਰੂ ਨੀ ਭੁੱਲੇ, ਬਾਣੀ ਨੀ ਭੁੱਲੀ, ਅਰਦਾਸਾਂ ਦੇ ਵਿੱਚ ਸ਼ਾਮਲ ਨੇ, ਮੈਮਰੀ ਬਹੁਤ ਅਰਦਾਸ ਦੇ ਵਿੱਚ ਆ ਜਾਂਦੀ ਹੈ ਨਾ, ਹਰੇਕ ਥਾਂ ਕਰਦੇ ਆ, ਇਹ ਨੀ ਭੁੱਲਣ ਯੋਗ ਹੈਗਾ ਕੰਮ। ਕਿੰਨੀ ਕੁ ਦੇਰ ਆਰਟੀਫਿਸ਼ਲੀ ਕੈਪਟਨ ਸਾਹਿਬ ਜਾਂ ਪੰਜਾਬ ਦਾ ਕੋਈ ਚੀਫ ਮਿਨਿਸਟਰ ਜਿਹੜਾ ਕਾਂਗਰਸ ਦਾ ਬਣੇਗਾ ਕਿੰਨੀ ਕੁ ਦੇਰ ਟੈਂਪਰੇਰਲੀ ਉਹ ਰੋਕ ਸਕਣਗੇ ਇਹਨਾਂ ਚੀਜ਼ਾਂ ਨੂੰ ਜਿਹੜੀ ਸਰਕਾਰੀ ਮਸ਼ੀਨਰੀ ਖਰਚਾ ਲਾਈ ਜਾਂਦੀ ਆ ਉਹਦੇ ਤੇ।
ਕੈਪਟਨ ਸਾਹਿਬ ਹੈ ਨਾ ਇਹਨਾਂ ਨੇ ਤਾਂ ਉਦੋਂ ਜਦੋਂ ਇਹ ਹਮਲਾ ਹੋਇਆ ਸੀ ਦਰਬਾਰ ਸਾਹਿਬ ਤੇ 1984 ਦੇ ਵਿੱਚ ਤਾਂ ਉਹਨਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਸੀ, ਉਹਨਾਂ ਨੇ ਤਾਂ ਆਪਣੇ ਆਪ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਲੇਕਿਨ ਹੁਣ ਉਹ ਕਾਂਗਰਸੀ ਜਿਹੜੀ ਹਾਈ ਕਮਾਂਡ ਦੇ ਪ੍ਰਭਾਵ ਥੱਲੇ ਇਹ ਕਰ ਰਹੇ ਆ। ਵੈਸੇ ਉਦਾਂ ਦੇਖਿਆ ਜਾਵੇ ਤਾਂ ਕੈਪਟਨ ਤਾਂ ਖੈਰ ਉਹਨਾਂ ਦੀ ਭਾਵਨਾਵਾਂ ਤਾਂ ਸਿੱਖਾਂ ਦੇ ਨਾਲ ਹੀ ਆਪਣੇ ਭਰਾਵਾਂ ਦੇ ਨਾਲ ਹੀ,
ਕਈ
ਵਾਰੀ ਪਾਰਟੀਬਾਜ਼ੀ ਦੇਖ ਕੇ ਪਾਰਟੀ ਨੂੰ ਡਰਿਆ।
ਉਹ ਨਹੀਂ ਭਾਜੀ ਮੈਂ ਨੀ ਤੁਹਾਡੇ ਨਾਲ ਸਹਿਮਤ, ਕਾਹਦੀ ਹੈਗੀ ਆ ਜੇ ਉਹ ਐਡੇ ਧਾਸੂ ਹੋਣ ਜਾਂ ਐਡੇ ਉਹਨਾਂ ਨੇ ਉਸ ਵੇਲੇ ਤਾਗਮੇ ਮੋੜ ਦਿੱਤੇ ਸੀਗੇ ਹੁਣ ਕਿਉਂ ਰੋਕ ਲਾਈ ਬੈਠੇ ਆ? ਹੁਣ ਪੰਜਾਬ ਸਰਕਾਰ ਉਹਨਾਂ ਦੇ ਅੰਡਰ ਆ, ਪੰਜਾਬ ਪੁਲਿਸ ਉਹਨਾਂ ਦੇ ਅੰਡਰ ਆ, ਸੈਂਟਰ ਉਹਨਾਂ ਦੇ ਬਿਲਕੁਲ ਓਪੋਜੀਸ਼ਨ ਦੇ ਵਿੱਚ ਆ, ਹਨਾ ਹੁਣ ਕਿਉਂ ਰੋਕ ਲਾਈ ਬੈਠੇ ਆ ਜੇ ਉਹ ਸਿੱਖਾਂ ਦੇ ਹਿਤੈਸ਼ੀ ਆ ਜਾਂ ਕੌਮ ਦੇ ਹਿਤੈਸ਼ੀ ਆ?
ਅਮਨਦੀਪ ਹੁਣ ਇਸ ਤੇ ਲੋਕ ਰਾਈ ਬੈਠੇ ਉਹ ਇਦਾਂ ਕਰ ਰਹੇ ਆ ਕਿਉਂਕਿ ਤਾਜ਼ੇ ਮੁਹੱਬਤ ਜਿਹੜੀ ਹੁੰਦਾ ਨਾ, ਤਾਜ ਦੀ ਜਿਹੜੀ ਮੁਹੱਬਤ ਹੁੰਦੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ, ਉਹਨਾਂ ਦਾ ਤਾਜ ਵੀ ਪੁੱਛ ਸਕਦਾ ਅਗਰ ਉਹ ਏਦਾਂ ਦੀ ਕੋਈ ਕਾਰਵਾਈ ਕਰਦੇ ਆ, ਏਦਾਂ ਦੇ ਐਕਸ਼ਨ ਨਹੀਂ ਲੈਂਦੇ ਆਪਣੇ ਆਕਾਂ ਨੂੰ ਖੁਸ਼ ਕਰਨ ਦੇ ਲਈ, ਮੇਰੇ ਖਿਆਲ ਚ ਕਰ ਰਹੇ ਆ। ਉਦੋਂ ਉਹਨਾਂ ਨੇ ਥੋੜੇ ਮੌਕੇ ਪਰ ਮੌਕਾ ਪ੍ਰਸਤੀ ਦਿਖਾਈ ਸੀ, ਮੌਕਾ ਉਦੋਂ ਵੀ ਦੇਖ ਲਓ ਥੋੜੀ ਮੌਕਾ ਪ੍ਰਸਤੀ ਦਿਖਾਈ ਸੀ, ਉਦੋਂ ਉਹਨਾਂ ਨੇ ਸਿੱਖਾਂ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਦੇ ਲਈ ਉਹਨਾਂ ਦੀ ਵਾਹ ਵਾਹ ਕੱਟਣ ਦੇ ਲਈ ਇਹ ਤਗਮੇ ਮੋੜੇ ਸੀ, ਹੁਣ ਕਾਂਗਰਸ ਹਾਈ ਕਮਾਂਡ ਨੂੰ ਕੁਛ ਕਰਨ ਲਈ
ਨਹੀਂ ਤਗਮੇ ਮੋੜੇ ਆ ਜਿਨ੍ਹਾਂ ਤੋਂ ਦਿੱਤੇ ਸੀ ਉਹਨਾਂ ਨੇ ਮੋੜ ਦਿੱਤੇ, ਇਹਦੇ ਚ ਕੀ ਗੱਲ ਹੈ? ਉਹ ਕਿਹੜੇ ਸਿੱਖਾਂ ਨੂੰ ਪੁੱਛ ਕੇ ਦਿੱਤੇ ਸੀ ਉਹਨਾਂ ਨੇ ਤਗਮੇ ਸਰਕਾਰ ਨੇ ਕੈਪਟਨ ਨੂੰ, ਹਨਾ ਉਹ ਲੜੇ ਸੀ ਉਹਨਾਂ ਨੂੰ ਮਿਲੇ ਉਹਨਾਂ ਨੇ ਦਿੱਤੇ ਉਹਨਾਂ ਨੂੰ ਮੋੜ ਦਿੱਤੇ, ਇਹਦੇ ਵਿੱਚ ਸਿੱਖਾਂ ਦੇ ਕੀ ਲੈਣ ਦੇਣਾ? ਕੁਛ ਵੀ ਨਹੀਂ ਹੈਗਾ, ਮੋੜ ਦੇਣ ਫਿਰ ਗੱਲ ਤਾਂ ਇਹ ਹੈ ਵੀ ਅੱਜ ਜੋ ਉਹ ਕਰ ਰਹੇ ਨੇ ਉਹ ਇਸ ਵੇਲੇ ਗੱਦੀ ਦੇ ਬੈਠੇ ਨੇ, ਹੀ ਇਜ਼ ਅ ਚੀਫ ਮਿਨਿਸਟਰ ਆਫ ਪੰਜਾਬ, ਤੇ ਉਹ ਇੱਕ ਸਪੈਸੀਫਿਕ ਗੁਰਦੁਆਰਾ ਸਾਹਿਬ ਨੂੰ ਗੁਰੂ ਰਾਮਦਾਸ ਜੀ ਦੇ ਘਰ ਨੂੰ ਟਾਰਗੇਟ ਕੀਤਾ, ਬਾਕੀ ਗੁਰਦੁਆਰੇ ਖੁੱਲੇ ਨੇ, ਹਨਾ ਬਹਾਨਾ ਕੀ ਹੈ?
ਕੋਰੋਨਾ ਨਿੰਦਣਯੋਗ ਆ, ਉਹਨਾਂ ਦੇ ਮਨ ਦੇ ਵਿੱਚ ਹਾਈ ਕਮਾਂਡ ਦੇ ਮਨ ਦੇ ਵਿਚ ਵੀ ਡਰ ਰਿਹਾ, ਇਹਨਾਂ ਦੇ ਮਨ ਦੇ ਵਿਚ ਹੀ ਡਰ ਰਿਹਾ ਕਿ ਪੰਜਾਬ ਚ ਕੋਈ ਗੜਬੜ ਨਾ ਹੋ ਜਾਵੇ।
ਹਾਈ ਕਮਾਂਡ ਥੋੜੋ ਕਹਿ ਰਹੀ ਇਹਨਾਂ ਨੂੰ ਵੀ ਤੁਸੀਂ ਉਹਨਾਂ ਨੂੰ ਉੱਥੇ ਨਾ ਜਾਣ ਦਿਓ, ਲੋਕਾਂ ਨੂੰ ਉੱਥੇ ਸੰਗਤਾਂ ਨੂੰ ਨਾ ਜਾਣ ਦਿਓ।
ਨਹੀਂ ਨਹੀਂ, ਹਾਈ ਕਮਾਂਡ ਇਹਨਾਂ ਨੂੰ ਕਹਿ ਨਹੀਂ ਰਹੀ, ਇਹ ਹਾਈ ਕਮਾਂਡ ਨੂੰ ਖੁਸ਼ ਕਰਨ ਦੀ ਕੋਸ਼ਿਸ਼
ਕਰ ਰਹੇ ਨੇ। ਅੱਛਾ, ਇਹ ਆ ਜਾਣੀ ਕਿ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਚਲੋ,
ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ,
ਪੰਜਾਬ ਤਾਂ ਵੈਸੇ ਸਾਰਾ ਹੀ ਹੁਣ ਅੱਜ ਕੱਲ ਕੈਪਟਨ ਸਾਹਿਬ ਤੋਂ ਇੰਪ੍ਰੈਸ ਹੋਇਆ ਪਿਆ, ਤੁਹਾਨੂੰ ਪਤਾ ਹੀ ਆ ਕਿ ਉਹ ਲੱਭਦੇ ਨੀ ਲੱਭ ਰਹੇ ਕਿਤੇ, ਔਰ ਉਹਨਾਂ ਦੀ ਪਾਰਟੀ ਦੇ ਵਿੱਚ ਆਪਣੇ ਜਿਹੜੇ ਮਿਨਿਸਟਰ ਹੈ ਉਹ ਵੀ ਔਖੇ ਹੋਏ ਪਏ ਨੇ, ਕੈਬਨਿਟ ਔਖੀ ਹੋਈ ਪਈ ਆ, ਉਹਨਾਂ ਦੀ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੇ ਜਿਹੜੇ ਬਿਊਰੋਕਰੈਟਸ ਹੈ ਉਹ ਮਿਨਿਸਟਰਾਂ ਦੀ ਤੱਕ ਨਹੀਂ ਮੰਨਦੇ, ਸੈਕਟਰੀ ਜਿਹੜੇ ਆ ਉਹ ਚੱਕ ਚੱਕ ਬਾਹਰ ਮਾਰਦੇ ਆ ਮਿਨਿਸਟਰਾਂ ਨੂੰ, ਕੈਬਨਿਟਾਂ ਨੂੰ।
ਸੋ ਉੱਦਾਂ ਦਾ ਅਮਨਦੀਪ ਜਿਹੜੇ ਕੈਪਟਨ ਸਾਹਿਬ ਵੀ ਤੁਹਾਡੇ ਗੋਤੀ ਆ, ਤੇ ਉੱਧਰ ਹੋਰ ਰੱਫੜਾ ਪਿਆ ਆ ਨਵਜੋਤ ਸਿੰਘ ਸਿੱਧੂ ਦਾ, ਉਹ ਵੀ ਤੁਹਾਡੇ ਗੋਤੀ ਆ, ਤੇ ਉਹ ਵੀ ਹੁਣ ਕੇਜਰੀਵਾਲ ਬਾਰ ਬਾਰ ਕਈ ਵਾਰੀ ਬਿਆਨ ਆਈ ਜਾਂਦੇ ਆ, ਉਹਦੇ ਭਾਰਤ ਭੂਸ਼ਣ ਦੇ ਬਿਆਨ ਆਈ ਜਾਂਦੇ ਆ, ਤੇ ਉਹਨਾਂ ਨੂੰ ਆਪ ਵਿੱਚ ਲੈ ਕੇ ਜਾਣਾ, ਉਹ ਇੱਕ ਤਰ੍ਹਾਂ ਦੇ ਨਾਲ ਇੰਟਰੈਸਟਿੰਗ ਪ੍ਰਸਥਿਤੀ ਬਣੀ ਆ। ਤੇ ਉਧਰ ਪ੍ਰਸ਼ਾਂਤ ਕਿਸ਼ੋਰ ਕਹਿ ਰਿਹਾ ਕਿ ਮੈਂ ਕੋਈ ਗੱਲ ਕੀਤੀ ਨੀ ਹੈ, ਤਾਂ ਅਖਬਾਰਾਂ ਕਹਿੰਦੀਆਂ ਉਹਨਾਂ ਨੇ ਗੱਲਾਂ ਜ਼ਰੂਰ ਕੀਤੀਆਂ, ਪਤਾ ਨੀ ਲੱਗਦਾ ਹੁਣ ਤੁਹਾਡੀ ਕੀ ਰਾਏ ਇਹਦੇ ਬਾਰੇ।
ਤੁਸੀਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਜਿਹੜੇ ਸਾਡੇ ਗੋਤੀ ਆ ਸਿੱਧੂਆਂ ਦੀ ਗੱਲ ਕਰਦੇ ਨਾ, ਅਸੀਂ ਤਕਰੀਬਨ ਸਾਡੀ ਸਲਾਹ ਹੀ ਆ ਸਾਰਿਆਂ ਦੀ ਪਿੱਛੋਂ, ਅਸੀਂ ਮੀਟਿੰਗ ਹੁੰਦੀ ਆ ਸਾਡੀ ਇੱਕ
ਸਿੱਧੂ ਲੁਕਿਆ ਆ,
ਇੱਕ ਸਿੱਧੂ ਜੇਲ ਚ ਵੀ ਆ, ਰਾਮ ਰਹੀਮ ਜੇਲ ਚ ਵੀ ਆ, ਉਹ ਵੀ ਸਿੱਧੂ ਹੀ ਆ।
ਮਤਲਬ
ਇੱਦਾਂ ਕਿ ਹਮਾਰੇ ਆਦਮੀ ਹਰ ਹਰ ਤਰਫ ਹੈ, ਆਰ ਐਸ ਐਸ ਮੰਗਰ ਅਸੀਂ ਕੰਮ ਕਰਦੇ ਆ, ਹਰੇਕ ਪਾਸੇ ਸਾਡੇ ਬੰਦੇ ਫਿੱਟ ਕੀਤੇ ਹੋਏ ਆ, ਤੁਸੀਂ ਫਿਕਰ ਲਾ ਕਰੋ। ਤੁਸੀਂ ਹੁਣ ਗੋਤ ਵਾਲਾ ਛੱਡ ਦਿਓ ਤੇ ਆ ਜਾਓ ਹੁਣ ਉਹਨਾਂ ਦੇ ਮਤਲਬ ਉਹਨਾਂ ਕੰਮ ਤੇ। ਵੀ ਤੁਸੀਂ ਦੱਸੋ ਵੀ ਨਵਜੋਤ ਸਿੱਧੂ ਕਾਫੀ ਦੇਰ ਤੋਂ ਚੁੱਪ ਹੈ, ਵੈਸੇ ਉਹਨੂੰ ਚੁੱਪ ਹੀ ਰਹਿਣਾ ਚਾਹੀਦਾ, ਉਹਨੇ ਵਾਹਵਾ ਕੱਟ ਲਈ ਆ ਦੁਨੀਆਂ ਦੀ ਚੜਾਈ, ਜਾਣੀ ਕਿ 550 ਸਾਲਾਂ ਚ ਮੈਂ ਤਾਂ ਉਹਨੂੰ ਦੇਖਿਆ ਵੀ ਪੀਕ ਤੇ ਉਹ ਸਾਰਾ ਕ੍ਰੈਡਿਟ ਲੈ ਕੇ ਗਿਆ, ਮਹਾਰਾਜ ਨੇ ਉੱਤੇ ਬਹੁਤ ਕਿਰਪਾ ਕੀਤੀ ਲੋਕਾਂ ਦੇ, ਕਿ ਦੁਨੀਆਂ ਦੇ ਪਾਕਿਸਤਾਨ ਦੇ ਦਿਲਾਂ ਤੇ ਉਹ ਰਾਜ ਕਰ ਰਿਹਾ ਇਸ ਵੇਲੇ, ਸਿੱਧੂ ਸਿੱਧੂ ਹੋਈ ਪਈ ਆ ਰਾਈਟ ਹਰ ਪਾਸੇ। ਹੁਣ ਮੈਨੂੰ
ਉਹਨੂੰ ਚੀਫ ਮਿਨਿਸਟਰ ਬਣਨਾ ਹੀ ਨਹੀਂ ਚਾਹੀਦਾ,
ਨਾ 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 ਉਹਨੂੰ ਤਾਂ ਰਿਟਾਇਰ ਹੋ ਜਾਣਾ ਚਾਹੀਦਾ, ਉਹਨੂੰ ਤਾਂ ਰਿਟਾਇਰ ਹੁਣ ਤੂੰ ਚੁੱਪ ਹੀ ਚੁੱਪ ਕਰ ਦੇਣਾ ਚਾਹੀਦਾ,
ਚੁੱਪਚਾਪ ਰਿਟਾਇਰ ਹੋ ਜਾਵੇ।
ਹਾਂ, ਰਿਟਾਇਰ ਕੀ ਚੁੱਪ ਹੀ ਕਰ ਜਾਵੇ, ਕਵੇ ਵੀ ਨਾ ਵੀ ਮੈਂ ਰਿਟਾਇਰ ਹੋ ਗਿਆ, ਚੁੱਪ ਚਾਪ ਆਪਣਾ ਆਰਾਮ ਨਾਲ ਬਹਿ
ਜਾਵੇ ਰਾਜ ਕਰੀ ਜਾਵੇ।
ਹਾਂ ਬਸ, ਉਹ ਕਿਤੇ ਕਿਤੇ ਬਿਆਨ ਦਿਆ ਕਰੇ, ਔਰ ਉਹ ਵੀ ਜਨਰਲ ਬਿਆਨ ਦਿਆ ਕਰੇ, ਆ ਕੇ ਕਿਤੇ ਚੀਫ ਗੈਸਟ ਚਲੇ ਗਿਆ ਕੋਈ ਇਸ ਤਰ੍ਹਾਂ ਦੇ, ਉਹ ਆਪਣੀ ਜ਼ਿੰਦਗੀ ਹੁਣ ਬਤੀਤ ਕਰੇ ਤਾਂ ਜ਼ਿਆਦਾ ਬੈਟਰ ਹੈ। ਕਿਉਂਕਿ ਹੁਣ ਦੇਖੋ ਜੇ ਉਹ ਆਮ ਆਦਮੀ ਪਾਰਟੀ ਚ ਜਾਂਦਾ ਆ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਇਸ ਵੇਲੇ ਮੇਰਾ ਖਿਆਲ 20-25% ਰੁਝਾਨ ਹੈ ਪੰਜਾਬ ਦੇ ਵਿੱਚ, ਉਹਨਾਂ ਦੀ ਵੋਟਿੰਗ ਹੋਈ ਸੀਗੀ। ਤੇ ਹੁਣ ਜਿਹੜੀ ਪ੍ਰੋਟੈਸਟ ਵੋਟ ਦੇਖੋ, ਇਹ ਵੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਅਕਾਲੀ ਦਲ ਨੂੰ ਤਾਂ ਵੋਟ ਪੈਂਦੀ ਨਹੀਂ ਮੁੜ ਕੇ ਹਜੇ, ਕਿਉਂਕਿ ਉਹਦੀ ਲੀਡਰਸ਼ਿਪ ਬੜੀ ਮਾੜੀ ਆ। ਠੀਕ ਹੈ, ਹੁਣ ਇਹ ਵੀ ਮਾਮ ਹੀ ਹੈ ਕਿ ਜਿਹੜਾ ਕੈਪਟਨ ਸਾਹਿਬ ਤੇ ਸੁਖਬੀਰ ਬਾਦਲ ਹੁਣੀ ਆਪਸ ਚ ਰਲੇ ਹੋਏ ਨੇ, ਇਹਨਾਂ ਦਾ ਆਪਸ ਚ ਲੈਣ ਦੇਣ ਚੱਲ ਰਿਹਾ ਹੈ, ਬਿਜ਼ਨਸ ਚੱਲ ਰਹੇ ਨੇ। ਸੋ ਉਹ ਦੋਨਾਂ ਨੂੰ ਇੱਕੋ ਹੀ ਨਜ਼ਰ ਨਾਲ ਦੇਖਦੇ ਨੇ ਹੁਣ, ਅਕਾਲੀਆਂ ਤੇ ਕਾਂਗਰਸ ਨੂੰ। ਹੁਣ ਉਹ ਤੀਜਾ ਬਦਲ ਫੇਰ ਲੱਭਣਾ ਆ, ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ, ਉਹਨਾਂ ਨੇ ਪਿਛਲੀ ਵਾਰੀ ਗਲਤੀਆਂ ਕੀਤੀਆਂ, ਹੁਣ ਦੇਖੋ ਭਗਵੰਤ ਮਾਨ ਚੁੱਪ ਹੈ ਇਸ ਵੇਲੇ, ਹੁਣ ਮੈਨੂੰ ਨਹੀਂ ਪਤਾ, ਮੈਨੂੰ ਸਮਝ ਨਹੀਂ ਆਉਂਦੀ ਬੀਬਾ ਭੂਆ ਮੰਗਰ ਉਹ ਕਿਉਂ ਚੁੱਪ ਹੈ, ਇਹ ਗੱਲ ਨੀ ਮੈਨੂੰ ਸਮਝ ਆਉਂਦੀ, ਉਹਨੂੰ ਚੁੱਪ ਕਰਾਇਆ ਗਿਆ ਅਮਰੀਕ ਭਾਜੀ ਜਾਂ ਕਿੱਦਾਂ, ਤੁਸੀਂ ਮਾੜਾ ਕਰੋਗੇ ਖੁਲਾਸਾ?
ਨਹੀਂ ਅਮਨਦੀਪ, ਉਹਦੇ ਚ ਮੇਰੇ ਖਿਆਲ ਚ ਲੀਡਰਸ਼ਿਪ ਇੱਕ ਖਾਸੀਅਤ ਹੁੰਦੀ ਆ, ਕਈ ਵਾਰੀ ਤੁਹਾਨੂੰ ਨਾ ਉਦੇ ਤੁਹਾਡੇ ਪੈਰ ਵਿੱਚ ਦੋ ਵਾਰੀ ਵੀ ਵਟੇਰਾ ਥੱਲੇ ਆ ਜਾਂਦਾ, ਤੇ ਫੇਰ ਬੰਦੇ ਨੂੰ ਲੱਗਦਾ ਨਾ ਮੈਂ ਫੇਰ ਪਤਾ ਨੀ ਕੀ ਬਣ ਗਿਆ। ਤੇ ਮੇਰੇ ਖਿਆਲ ਦੇ ਵਿੱਚ ਉਹਦੇ ਚ ਉਹ ਉੱਪਰਲੀਆਂ ਜਿਹੜੇ ਏ ਗ੍ਰੇਡ ਇੱਕ ਲੀਡਰ ਹੁੰਦੇ ਨਾ, ਏ ਗ੍ਰੇਡ ਵਾਲੀ ਉਹ ਕਈ ਜਿਹੜੇ ਪੰਜਾਬ ਦੇ ਵਿੱਚ ਏ ਗ੍ਰੇਡ ਕੁਆਲਿਟੀ ਕਿਸੇ ਵੀ ਆਪ ਆਦਮੀ ਦੇ ਲੀਡਰ ਕੋਲ ਨਹੀਂ ਆ। ਲੋਅਰ ਬੀ ਗ੍ਰੇਡ ਡਿਗਰੀ ਦੇ ਕੁਛ ਲੀਡਰ ਹੈਗੇ ਆ, ਥਰਡ ਡਿਗਰੀ ਜਾਂ ਫੋਰਥ ਡਿਗਰੀ ਦੇ ਤਾਂ ਬਹੁਤ ਹੀ ਜ਼ਿਆਦਾ ਲੀਡਰ ਚ ਭਰਤੀ ਹੋਏ ਆ। ਤੇ ਜਿਹੜੀ ਆਮ ਆਦਮੀ ਪਾਰਟੀ ਨੇ ਇਹਨਾਂ ਦੇ ਵਿੱਚ ਮੇਰੇ ਖਿਆਲ ਚ ਐਪੈਕਸ ਲੈਵਲ ਤੇ ਵੀ ਸੈਂਟਰ ਲੈਵਲ ਤੇ ਵੀ ਕੋਈ ਏ ਗ੍ਰੇਡ ਦਾ ਲੀਡਰ ਹੈ ਨਹੀਂ ਹੈ। ਇਹ ਬਟੇਰੇ ਵਾਲੀ ਗੱਲ ਆ, ਉਹ ਇਹਨਾਂ ਦੇ ਹੱਥ ਆਏ ਆ। ਤੇ ਹੁਣ ਦਿੱਲੀ ਵਿੱਚ ਥੋੜੀ ਦਿੱਲੀ ਦੇ ਵਿੱਚ ਵੀ ਤੁਸੀਂ ਆਮ ਆਦਮੀ ਪਾਰਟੀ ਦੇਖੋ ਨਾ, ਇੱਕ ਤਾਂ ਸ਼ਰਾਬਾਂ ਦੀ ਕੀਮਤ ਇਹਨੇ ਵਧਾਈ ਆ, ਥੋੜੇ ਟੈਕਸ ਵੀ ਲਾਏ ਆ, ਤੇ ਇਹਦੇ ਕਰਕੇ ਉੱਥੇ ਵੀ ਥੋੜੀ ਜਿਹੀ ਕਰਵਟ ਲੋਕਾਂ ਨੇ ਇਹਦੇ ਖਿਲਾਫ ਲਈ ਆ। ਪਰ ਮੈਂ ਹਲੇ ਤਾਂ ਟੂ ਅਰਲੀ ਆ ਇਹ ਕਹਿਣਾ ਕਿ ਕੀ ਹੋਊਗਾ 2022 ਦੇ ਵਿੱਚ, ਕਈ ਸਮੀਕਰਨ ਬਣਨਗੇ, ਲੇਕਿਨ ਜਿੱਦਾਂ ਦੇ ਹਾਲਾਤ ਮਨਦੀਪ ਲੱਗ ਰਹੇ ਆ ਪੰਜਾਬ ਦੇ ਵਿੱਚ ਪੋਲੀਟੀਕਲ ਸਿਨੈਰੀਓ ਦੇ ਉੱਪਰ, ਹੁਣ ਦੇਖ ਲਓ ਵੀ ਭਾਰਤੀ ਜਨਤਾ ਪਾਰਟੀ ਦੀ ਕੋਈ ਪੰਜਾਬ ਚ ਬਹੁਤ ਵੱਡੀ ਸੇ ਹੈ ਨੀ, ਕਾਂਗਰਸ ਦੀ ਇਸ ਵੇਲੇ ਬੱਲੇ ਬੱਲੇ ਬਿਲਕੁਲ ਹੀ ਘੱਟ ਆ, ਤੇ ਉਧਰ ਅਕਾਲੀ ਦਲ ਜਿਹੜਾ ਆ
ਉਹਨਾਂ ਦਾ ਕੋਈ ਨਾਂ ਨਹੀਂ ਲੈਣਾ ਚਾਹੁੰਦਾ।
ਮੈਂ ਥੋੜਾ ਜਿਹਾ ਨਹੀਂ ਨਹੀਂ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ, ਇਹੀ ਤਾਂ ਗੱਲ ਆ ਕਹਿਣੇ ਵਾਲੀ ਕਿ ਦੇਖੋ ਕਾਂਗਰਸ ਦੀ ਵੀ ਥੱਲੇ ਥੱਲੇ ਆ, ਉਧਰੋਂ ਆਮ ਪਾਰਟੀ ਵਿੱਚ ਜਾਨ ਹੈ ਨੀ, ਲੇਕਿਨ ਤੁਸੀਂ ਕਨਵੈਨਸ਼ਨਲ ਵੋਟ ਅਗਰ ਦੇਖੋ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੋਂ ਤੱਕ ਅਕਾਲੀ ਦਲ ਦੇ ਯੂਨਿਟ ਆ ਜਿਹੜੇ ਇੱਕ ਤਰ੍ਹਾਂ ਦੇ ਨਾਲ ਪੱਕੇ ਯੂਨਿਟ ਜਿਹੜੇ ਬਣੇ ਹੋ ਆ, ਪੱਕੀ ਵੋਟ ਆ, ਅਗਰ ਉਹਨੂੰ ਤੁਸੀਂ ਟਟੋਲ ਕੇ ਦੇਖੋ ਨਾ ਤਾਂ ਲੱਗਦਾ ਆ ਕਿ 22 ਦੇ ਵਿੱਚ ਹੋ ਸਕਦਾ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਹੀ ਬਣ ਜਾਣ।
ਔਖਾ ਵੀ ਇਹ ਤਾਂ ਚਲੋ ਮੈਂ ਮੰਨਦਾ,
ਔਖਾ ਨੀ ਹੈ ਲੱਗਦਾ ਮੈਨੂੰ, ਇੱਦਾਂ ਹੋਣ ਵਾਲੀ ਗੱਲ ਹੈਗੀ ਆ। ਜਿੱਦਾਂ ਜੇ ਚੀਫ ਮਿਨਿਸਟਰ ਬਣਦੇ ਆ ਉਹ ਤੇ ਥੋੜੇ ਉਹ ਏਦਾਂ ਦੇ ਫੈਸਲੇ ਲੈਣ ਕੇ ਜਿਹੜੇ ਏਦਾਂ ਦੇ ਫੈਸਲੇ ਲੈਣਗੇ ਜਿਹੜੇ ਕਈ ਹੋਰ ਚੀਫ ਮਿਨਿਸਟਰਾਂ ਨੇ ਭਾਰਤ ਵਿੱਚ ਲਏ ਆ, ਤੇ ਹੋ ਸਕਦਾ ਪੰਜਾਬ ਦਾ ਸੁਧਾਰ ਵੀ ਹੋ ਜਾਵੇ।
ਦੇਖੋ ਸੁਧਾਰ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਹੁਣ 22 ਆ ਗਿਆ ਤੇ ਆਹ ਸਾਲ ਹੈ, ਅਗਲਾ ਸਾਲ ਹੈ, ਬਸ ਅਗਲਾ ਸਾਲ ਹੀ ਰੱਖੋ ਤੁਸੀਂ, ਆਹ ਵੀ ਹੁਣ ਖਤਮ ਹੀ ਰੱਖੋ, ਡੇਢ ਸਾਲ ਹੀ ਆ ਕੰਮ ਕਰਨ ਦਾ। ਤੇ ਜਦੋਂ ਹੁਣ ਮੈਂ ਪਿਛਲੇ ਮਾਰਚ ਅਪ੍ਰੈਲ ਚ ਅਸੀਂ ਜਾ ਕੇ ਆਏ ਇੰਡੀਆ, ਤਾਂ ਬਹੁਤ ਸਾਰੀਆਂ ਸੜਕਾਂ ਦੇ ਉੱਤੇ ਬੱਟਾ ਪਿਆ ਹੋਇਆ ਸੀਗਾ, ਪੱਥਰ ਪਿਆ ਹੋਇਆ ਸੀ, ਤੇ ਸੜਕਾਂ ਬਣ ਰਹੀਆਂ ਸੀ ਪਿੰਡਾਂ ਦੀਆਂ, ਕਿਉਂਕਿ ਸੜਕਾਂ ਕਾਫੀ ਟੁੱਟੀਆਂ ਸੀ। ਜਿਹੜੀਆਂ ਵੱਡੀਆਂ ਸੜਕਾਂ ਉਹ ਠੀਕ ਸੀਗੀਆਂ, ਹਨਾ, ਕਾਫੀ ਹੱਦ ਤੱਕ ਵੱਡੀਆਂ ਜਿਹੜੀਆਂ ਸੜਕਾਂ ਆ, ਹਾਈਵੇਜ਼ ਆ, ਉਹ ਠੀਕ ਸੀਗੇ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲੈਂਦੇ ਆ ਕਿ ਚਲੋ ਹੁਣ 2 ਸਾਲ ਰਹਿ ਗਏ ਸਰਕਾਰ ਮਤਲਬ ਇਲੈਕਸ਼ਨ ਹੋਣ ਨੂੰ, ਤੇ ਹੁਣ ਨਾ ਇਹ ਸੜਕਾਂ ਸੁੜਕਾਂ ਬਣਾ ਦਈਏ, ਕਿਉਂਕਿ ਪਹਿਲੇ 3 ਸਾਲ ਤਾਂ ਬਹੁਤ ਟੁੱਟੀਆਂ ਰਹਿੰਦੀਆਂ ਸੜਕਾਂ, ਕੋਈ ਨੀ ਪੁੱਛਦਾ, ਮਿੰਨਤਾਂ ਕਰੀ ਜਾਂਦੇ ਨੇ ਲੋਕ, ਤੇ ਹੁਣ ਜਦੋਂ ਮੈਂ ਆਇਆ ਤਾਂ ਉਦੋਂ ਪੱਥਰ ਵਗੈਰਾ ਪਿਆ ਹੋਇਆ ਸੀ, ਤੇ ਮੇਰੀ ਇੱਕ ਇੰਜੀਨੀਅਰ ਨਾਲ ਗੱਲ ਹੋਈ ਸਾਡੇ ਪਿੰਡ ਦੇ ਹੀ ਸੀਗੇ, ਤੇ ਉਹਨਾਂ ਨੂੰ ਕਿਹਾ ਵੀ ਬਾਈ ਆਹ ਸੜਕ ਵੀ ਬਣਾ ਦਿਓ। ਉਹ ਪਹਿਲਾਂ ਕਹੀ ਗਏ ਤੁਸੀਂ ਹਜੇ ਠਹਿਰੋ, ਇਕੱਠੀਆਂ ਹੀ ਬਣਨੀਆਂ, ਫਿਰ ਇਕੱਠੀਆਂ ਹੀ ਬਣਨੀਆਂ, ਉੱਪਰੋਂ ਆਉਣੇ ਆਰਡਰ। ਦੇਖੋ ਜਿਹੜੇ ਇੰਜੀਨੀਅਰ ਹੈ, ਜ਼ਿਲ੍ਹਿਆਂ ਦੇ ਇੰਜੀਨੀਅਰ ਆ, ਉਹ ਕਰਨਾ ਚਾਹੁੰਦੇ ਆ ਕੰਮ, ਕਈ ਉਹਨਾਂ ਕੋਲ ਪਿੰਡਾਂ ਵਾਲੇ ਜਾਂਦੇ ਨੇ ਕਿਉਂਕਿ ਲੋਕਲ ਭਰਤੀ ਹੋਈ ਹੁੰਦੀ ਆ ਵੀ ਬਈ ਸਾਡੀ ਸੜਕ ਬਣਾ ਦਿਓ, ਉੱਥੇ ਟੋਏ ਆ, ਉਹ ਆ। ਹੁਣ ਉਹਨਾਂ ਨੂੰ ਪੋਲੀਟੀਕਲ ਉੱਪਰੋਂ ਇਜਾਜ਼ਤ ਨਹੀਂ ਮਿਲ ਰਹੀ ਹੁੰਦੀ ਵੀ ਤੁਸੀਂ, ਕਿਉਂਕਿ ਫੰਡਿੰਗ ਨਹੀਂ ਆ ਰਹੀ ਹੁੰਦੀ, ਬੰਦ ਕਰ ਰੱਖਦੇ, ਸਿਰਫ ਤਨਖਾਹਾਂ ਜੋਗੇ ਪੈਸੇ ਦਿੰਦੇ ਆ। ਹੁਣ ਜਦੋਂ ਉਹ ਜਿਹੜੀ ਸੋਸ਼ਲ ਆਪਣੇ ਬਿਊਰੋਕਰੈਸੀ ਨੂੰ ਹੈ, ਕਈ ਵਾਰੀ ਬਿਊਰੋਕਰੈਸੀ ਉਹਨਾਂ ਨੂੰ ਖਰਾਬ ਕਰਦੀ ਹੈ, ਕਈ ਵਾਰੀ ਫਿਰ ਪੋਲੀਟੀਕਲ ਜਿਹੜੇ ਉੱਪਰਲੇ ਬਿਊਰੋਕਰੈਟ ਹੈ, ਜਿਹੜੇ ਮੇਨ ਆਫੀਸਰ ਹੁੰਦੇ ਆ, ਉਹ ਹੱਥਕੰਡੇ ਤੇ ਖੇਲਦੇ ਨੇ, ਉਹ ਵੀ ਘੁਮਾਉਂਦੇ ਨੇ, ਤਾਂ ਉਹ ਫਿਰ ਡਾਇਰੈਕਟ ਕਰਦੇ ਨੇ ਵੀ ਹੁਣ ਸੜਕਾਂ ਬਣਾਉਣੀਆਂ, ਇਹ ਤੋਂ ਪਹਿਲਾਂ ਨਹੀਂ ਬਣਾਉਣੀਆਂ, ਇਹ ਇਲੈਕਸ਼ਨਾਂ ਤੋਂ 6 ਮਹੀਨੇ ਪਹਿਲਾਂ ਬਣੀਆਂ ਹੋਣੀਆਂ ਚਾਹੀਦੀਆਂ, ਤਾਂ ਕਿ ਲੋਕ ਕਹਿਣ ਵਾਹ ਬੇ ਵਾਹ ਬਈ ਕਾਂਗਰਸ ਨੇ ਤਾਂ ਗੰਦ ਕੱਢ ਦਿੱਤਾ ਪੰਜਾਬ ਚੋਂ ਸੜਕਾਂ ਦਾ, ਫਲਾਨੇ ਦਾ, ਹਨਾ। ਪਹਿਲਾਂ ਲੋਕ ਤੰਗ ਇੰਨੇ ਕਰ ਦੇਣੇ ਆ ਵੀ ਲੋਕਾਂ ਦੀਆਂ ਗੱਡੀਆਂ ਵੀ ਟੁੱਟ ਜਾਣ, ਮਤਲਬ ਬੁਰੇ ਹਾਲ ਹੋ ਜਾਣ, ਮੁੜ ਕੇ ਇੰਨੇ ਤੰਗ ਹੋਣ ਤੇ ਸੜਕ ਬਣ ਜਾਵੇ, ਲੋਕ ਨੇ ਹਾ ਕਿਆ ਬਾਤ ਆ ਵੀ ਕੈਪਟਨ ਸਾਹਿਬ ਨੇ, ਉਹ ਸਾਰਾ ਕੁਝ ਭੁੱਲ ਜਾਂਦੇ ਜਿਹੜੇ ਪਹਿਲਾਂ ਧੱਕੇ ਧੌਲੇ ਖਾਧੇ ਹੁੰਦੇ ਉਹਨਾਂ ਨੇ।
ਚਲੋ ਅਵਨੀਪ, ਇਹ ਤਾਂ ਗੱਲ ਇੱਕ ਪਾਸੇ ਰੱਖੋ, ਹੁਣ ਤੁਸੀਂ ਕੰਨੀ ਨਾ ਕਤਰਾਓ, ਇਹ ਦੱਸੋ ਕਿ ਮੈਂ ਜਿਹੜਾ ਬਿਆਨ ਦਿੱਤਾ ਹੈ ਨਾ ਵੀ ਆਪਣੇ ਬਾਦਲ, ਛੋਟੇ ਬਾਦਲ ਸਾਹਿਬ ਪੰਜਾਬ ਦੇ ਵਜ਼ੀਰੇ ਆਲਾ ਬਣੂਗੇ, ਤੁਹਾਡੀ ਕੀ ਟਿੱਪਣੀ, ਤੇ ਸਾਡੇ ਸਰੋਤੇ ਵੀ ਦੱਸੋ।
ਸਰੋਤੇ ਤਾਂ ਕਹੀ, ਮੈਂ ਤੁਹਾਨੂੰ ਦੱਸਦਾ, ਸਾਡੇ ਸਰੋਤੇ ਤਾਂ ਬਹੁਤ ਦਾਨੇਸ਼ਵਰ ਹੈ, ਤੇ ਗੁਰਸ਼ਾਂਤ ਸਿੰਘ ਕੰਦੋਲਾ ਅਕਾਊਂਟੈਂਟ ਹੈ ਆਪਣੇ, ਤੇ ਉਹ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਨਾਲੇ ਸਰਬੱਤ ਦਾ ਭਲਾ ਮੰਗਦੇ ਨੇ, ਕਹਿੰਦੇ ਵੀ ਜਿੱਦਾਂ ਅਮਰੀਕ ਭਾਜੀ ਨੇ ਪ੍ਰੋਜੈਕਟ ਕੀਤਾ ਨਾ ਕਿ ਮੈਂ ਜਾਣੀ ਕਿ ਤੁਸੀਂ ਪ੍ਰਾਈਮ ਮਿਨਿਸਟਰ ਤੱਕ ਬਣ ਸਕਦੇ ਸੀ ਇੰਡੀਆ ਦੇ, ਪਰ ਸੋਰੀ ਟੂ ਸੇ ਕਿ ਤੁਸੀਂ ਸਿੰਗਲ ਨਹੀਂ ਹੈਗੇ, ਨਹੀਂ ਤਾਂ ਤੁਸੀਂ ਬਣ ਸਕਦੇ ਸੀਗੇ, ਹਨਾ। ਪਰ ਕਹਿੰਦੇ ਉਹ ਤਾਂ ਮੈਨੂੰ ਬਣਾ ਤਾ ਸੀ, ਜਦੋਂ ਕਹਿੰਦੇ ਬਿਨਾਂ ਜੇ ਸਰਬਸੰਮਤੀ ਹੋ ਜਾਵੇ ਤਾਂ ਮੈਂ ਬਣ ਸਕਦਾ, ਠੀਕ ਹੈ। ਤੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਪੀਐਮ ਆਸਟ੍ਰੇਲੀਆ ਦਾ ਪ੍ਰੋਜੈਕਟ ਕਰ ਸਕਦਾ, ਕਿਉਂਕਿ ਇੱਥੇ ਆਸਟ੍ਰੇਲੀਆ ਦਾ ਜਿਹੜਾ ਪੀਐਮ ਬਣਨ ਦੇ ਲਈ ਤੁਹਾਨੂੰ ਸਿੰਗਲ ਹੋਣਾ ਜ਼ਰੂਰੀ ਨਹੀਂ ਹੈਗਾ। ਹੁਣ ਅਮਰੀਕ ਭਾਜੀ ਵੀ ਸੁਖਬੀਰ ਬਾਦਲ ਦੀ ਤਾਂ ਛੱਡੋ ਤੁਸੀਂ, ਹੁਣ ਤੁਸੀਂ ਉਹ ਤਾਂ ਆਪਾਂ ਦੇਖਾਂਗੇ ਜਦ ਵੋਟਾਂ ਪਵਾਵਾਂਗੇ, ਮੈਨੂੰ ਨਹੀਂ ਲੱਗਦਾ, ਮੈਂ ਤੁਹਾਨੂੰ ਸਿੱਧਾ ਸਿੱਧਾ ਦੱਸਦਾ, ਮੈਨੂੰ ਨਹੀਂ ਲੱਗਦਾ ਉਹ ਚੀਫ ਮਿਨਿਸਟਰ ਬਣੂਗਾ। ਠੀਕ ਹੈ ਐਤਕੀ ਫੇਰ ਤਕੋਣਾ ਮਾਮਲਾ ਹੋਊਗਾ ਆਮ ਆਦਮੀ ਪਾਰਟੀ ਨੇ ਸੱਪ ਕੱਢ ਲੈਣਾ ਆ ਸਿੱਧੂ ਨੇ ਉਧਰ ਚਲੇ ਜਾਣਾ ਆ ਠੀਕ ਹੈ ਤੀਜਾ ਫਰੰਟ ਫੇਰ ਖੜਨਾ ਆ ਉਹਨਾਂ ਨੇ 20-25 ਸੀਟਾਂ ਫੇਰ ਲੈ ਜਾਣੀਆਂ ਆ ਉੱਥੇ ਫੇਰ ਉਹੀ ਕਾਟੋ ਕਲੇਸ਼ ਹੋਣਾ 2022 ਦੇ ਵਿੱਚ ਹੁਣ ਆਪਾਂ ਪ੍ਰਾਈਮ ਮਿਨਿਸਟਰ ਆਫ ਆਸਟ੍ਰੇਲੀਆ ਦੀ ਗੱਲ ਕਰ ਲੈਂਦੇ ਹਾਂ ਕਿ ਬਿਆਨ ਦੇ ਰਹੇ ਸੀਗੇ ਅਨਾਊਂਸਮੈਂਟਾਂ ਡੇਲੀ ਕਰਦੇ ਨੇ ਕੋਈ ਨਾ ਕੋਈ ਸਕੀਮ ਦੀਆਂ ਤੇ ਸੱਚੋ ਤੁਹਾਡਾ ਘਰ ਦੀ ਰੈਨੋਵੇਸ਼ਨ ਵੀ ਕਰਾਉਣੀ ਅੱਜ 25,000 ਗ੍ਰਾਂਟ ਕਰਾਈ ਹੈ ਤੁਹਾਡੇ ਲਈ ਅਪਰੂਵ ਤੇ ਉਹ ਹਾਹੀ ਬਿਆਨ ਦੇ ਰਹੇ ਸੀ ਤਾਂ ਬਾਹਰ ਉਹ ਗਾਰਡਨ ਦੇ ਉੱਤੇ ਚਲੇ ਗਏ ਤੇ ਇੱਕ ਉਹ ਜਿਹਦੇ ਗਾਰਡਨ ਦੇ ਉੱਤੇ ਗਏ ਤਾਂ ਉਹ ਘਰ ਦਾ ਮਾਲਕ ਦਰਵਾਜ਼ਾ ਖੋਲ ਕੇ ਬਾਹਰ ਆਇਆ ਕਹਿੰਦਾ ਗੈਟ ਆਫ ਮਾਈ ਕਹਿੰਦਾ ਲੋਨ ਕਹਿੰਦਾ ਮੇਰੇ ਲੋਨ ਤੋਂ ਉੱਤਰ ਉਹ ਵਿਚਾਰਾ ਪੀਐਮ ਉਤਰ ਗਿਆ ਤੇ ਹੁਣ ਉਹਦੀ ਉਹ ਅਨਾਊਂਸਮੈਂਟ ਦੀ ਵੀਡੀਓ ਘੱਟ ਚੱਲੀ ਹੈ ਤੇ ਉਹ ਗਵਾਂਢੀ ਨੇ ਜਿਹੜੇ ਮਤਲਬ ਜਿਹੜਾ ਘਰ ਦਾ ਮਾਲਕ ਹੈ ਉਹਨੂੰ ਝਾੜਾਂ ਮਾਰੀਆਂ ਉਹਦਾ ਵੀਡੀਓ ਜ਼ਿਆਦਾ ਚੱਲ ਰਿਹਾ ਵੀ ਆਹ ਦੇਖੋ ਜੀ ਮਤਲਬ ਪ੍ਰਾਈਮ ਮਿਨਿਸਟਰ ਨੂੰ ਆਪਣੇ ਲੌਂਚ ਤੋਂ ਲਾਹ ਧਕਾ ਦੇ ਉੱਤੋਂ ਸੋ ਪੀਐਮ ਬਣ ਕੇ ਮੈਨੂੰ ਜੀ ਕੰਦੋਲਾ ਸਾਹਿਬ ਮੈਨੂੰ ਨਹੀਂ ਲੱਗਦਾ ਫਾਇਦਾ ਹੈਗਾ ਕਿਉਂਕਿ ਲੋਕ ਤਾਂ ਆਪਣੇ ਲੋਨ ਤੇ ਨਹੀਂ ਚੜ੍ਹ ਦਿੰਦੇ ਦੱਸੋ ਮੈਂ ਕੀ ਕਰੂੰਗਾ ਪੀਐਮ ਬਣ ਕੇ ਤੇ ਇਹ ਗਲਤ ਗੱਲ ਹੈ ਜੀ ਖੈਰ ਅਮਰੀਕ ਭਾਜੀ ਜਸ ਸਿੰਘ ਹੁਣੀ ਵੀ ਜੁੜੇ ਨੇ ਸਾਡੇ ਨਾਲ ਤੇ ਉਹ ਵੀ ਸਿੱਧੂ ਹੀ ਹੈ ਵੈਸੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਆਲ ਸਿੱਧੂ ਆਰ ਨੋਟ ਟੂ ਬੈਡ ਨਾਲੇ ਹੱਸ ਰਹੇ ਨੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਦਾ ਕਿ ਸਾਡੇ ਸਿੱਧੂਆਂ ਦਾ ਏਕਾ ਬੜਾ ਆ ਅਸੀਂ ਚਾਹੁੰਦੇ ਆਰ ਐਸ ਐਸ ਮੰਗਰ ਹਰੇਕ ਤੈਂ ਫਿੱਟ ਕਰੀਏ ਆਪਣੇ ਬੰਦੇ ਸੋ ਇਸ ਕਰਕੇ ਅਸੀਂ ਜੇਲਾਂ ਚ ਵੀ ਫਿੱਟ ਕਰ ਰਹੇ ਹਾਂ ਅਸੀਂ ਬਾਬਿਆਂ ਚ ਵੀ ਫਿੱਟ ਕਰ ਰਹੇ ਹਾਂ ਅਸੀਂ ਗਾਉਣ ਵਾਲਿਆਂ ਚ ਵੀ ਫਿੱਟ ਕਰ ਰਹੇ ਹਾਂ ਅਸੀਂ ਲਿਖਾਰੀਆਂ ਚ ਵੀ ਅਸੀਂ ਚੀਫ ਮਿਨਿਸਟਰ ਵੀ ਸਾਡਾ ਹੀ ਬਣਾਇਆ ਹੋਇਆ ਸੋ ਵੀ ਆਰ ਐਵਰੀ ਵੇਅਰ ਤੇ ਦਿਲਪ੍ਰੀਤ ਗਿੱਲ ਹੁਣੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸੋਰੀ ਬਾਈ ਜੀ ਪਹਿਲਾਂ ਨੀ ਮੈਸੇਜ ਕੀਤਾ ਤੇ ਆਈ ਐਮ ਸਾਇਲੈਂਟ ਲਿਸਨਰ ਸਿੰਸ 2016 ਦਿਲਪ੍ਰੀਤ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਔਰ ਲਗਾਤਾਰ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰਾਨਾ ਮਨਦੀਪ ਸਿੰਘ ਵੀ ਜੁੜੇ ਨੇ ਜੀ ਕਹਿੰਦੇ ਮੈਂ ਤੁਹਾਡੇ ਨਾਲ ਅਗਰੀ ਨਹੀਂ ਕਰਦਾ ਬਿਲਕੁਲ ਵੀ ਐਕਚੁਅਲੀ ਕਹਿੰਦੇ ਕੈਪਟਨ ਮੋਦੀ ਨੂੰ ਖੁਸ਼ ਕਰ ਰਿਹਾ ਆਈ ਥਿੰਕ ਯੂ ਫਰਗੈਟ ਕੈਪਟਨ ਸਪੀਚ ਔਨ ਪਾਕਿਸਤਾਨ ਔਨ ਕਰਤਾਰਪੁਰ ਕੋਰੀਡੋਰ ਦਰਬਾਰ ਸਾਹਿਬ ਤੇ ਅਟੈਕ ਤੇ ਅੱਜ ਕੱਲ੍ਹ ਦਰਬਾਰ ਸਾਹਿਬ ਦਾ ਲਾਕਡਾਊਨ ਵੀ ਸੈਂਟਰ ਤੇ ਸਟੇਟ ਦੀ ਪਾਲਿਸੀ ਹੈ ਡਜ਼ਨਟ ਮੈਟਰ ਹੂ ਇਜ਼ ਇਨ ਪਾਵਰ ਇਹ ਵੀ ਹੋ ਸਕਦਾ ਅਮਰੀਕ ਜੀ
ਇਹਨਾਂ ਦੀ ਗੱਲ ਠੀਕ ਵੀ ਹੋ ਸਕਦੀ ਮੋਦੀ ਨੂੰ ਖੁਸ਼ ਵੀ ਕਰ ਰਿਹਾ ਹੋਵੇਗਾ ਪਿੱਛੇ ਜਿਹਾ ਕੱਲ ਦੋ ਤਿੰਨ ਦਿਨ ਪਹਿਲਾਂ ਇਹ ਵੀ ਖਬਰ ਆਈ ਹੈ ਅਖਬਾਰ ਦੇ ਵਿੱਚ ਮੈਂ ਪੜ੍ਹੀ ਆ ਸ਼ਾਇਦ ਪੰਜਾਬੀ ਟ੍ਰਿਬਿਊਨ ਦੀ ਖਬਰ ਆ ਕਿ ਅਗਲੀ ਇਲੈਕਸ਼ਨ ਦੇ ਵਿੱਚ 2022 ਦੇ ਵਿੱਚ ਹੋ ਸਕਦਾ ਜਿਹੜੀ ਬੀਜੇਪੀ ਆ ਉਹ ਆਪਣਾ ਸੀਐਮ ਕੈਪਟਨ ਸਾਹਿਬ ਨੂੰ ਪ੍ਰੋਜੈਕਟ ਕਰਨ
ਹਾਂ ਇਹ ਵੀ ਗੱਲ ਹੋ ਸਕਦੀ ਹੈ ਬਈ ਮਨਦੀਪ ਸਿੰਘ ਜੀ
ਇਹ ਵੀ ਗੱਲ ਹੋ ਸਕਦੀ ਹੈ ਇਹਨਾਂ ਨੇ ਬਹੁਤ ਚੰਗੀ ਗੱਲ ਕੀਤੀ ਹੈ
ਬਿਲਕੁਲ ਵੈਲਿਡ ਪੁਆਇੰਟ ਆ ਤੁਹਾਡਾ ਦੇਖੋ ਗੱਲਾਂ ਚੋਂ ਗੱਲ ਨਿਕਲਦੀ ਆ ਗੱਲਾਂ ਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਤੇ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਜੀ ਤੁਸੀਂ ਇਸ ਐਂਗਲ ਤੋਂ ਵੀ ਸਾਨੂੰ ਦੱਸਿਆ ਬਹੁਤ ਬਹੁਤ ਸ਼ੁਕਰਾਨਾ ਤੇ ਸਰਮਾ ਬੱਜੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਕਹਿੰਦੇ ਜੀ ਜੀ ਸਰੋਤੇ ਸਰੋਤੇ ਤੇ ਡਿਪੈਂਡ ਕਰਦਾ ਜਿਵੇਂ ਕਿਵੇਂ ਕਈ ਕਹਿੰਦੇ ਭਗਵੰਤ ਮਾਨ ਨੂੰ ਸੀਐਮ ਬਣਾਉਂਦੇ ਨੇ ਮੈਂ ਤਾਂ ਤਾਇਆ ਸੰਤੋਖ ਸਿੰਘ ਜੀ ਨੂੰ ਸੁਖਵੀਰ
ਤਾਇਆ
ਸੰਤੋਖ ਸਿੰਘ ਸੁਖਵੀਰ ਵਾਲੀ ਗੱਲ ਤੇ ਰਾਜੀ ਹੋਣਗੇ ਕਹਿੰਦੇ ਮਤਲਬ ਸੁਖਵੀਰ ਬਣ ਸਕਦਾ ਹੈ ਤੇ ਮਤਲਬ ਇਹ ਡਿਪੈਂਡ ਕਰਦਾ ਵੱਖਰੇ ਵੱਖਰੇ ਐਂਗਲ ਤੋਂ ਤੇ ਚਲੋ ਆਪਣੇ ਆਪਣੇ ਜਿਹੜੀ ਨਜ਼ਰੀਆ ਆ ਪ੍ਰੋਸੈਸਿੰਗ ਆ ਆਪਾਂ ਦੇਖੋ ਵਿਚਾਰਾਂ ਕਰ ਰਹੇ ਹਾਂ ਸਾਰਿਆਂ ਦੀਆਂ ਸਾਂਝੀਆਂ ਲੈ ਰਹੇ ਹਾਂ ਗੁਰਿੰਦਰ ਸਿੰਘ ਹੁਣੀ ਜੁੜੇ ਨੇ ਕਹਿੰਦੇ ਬਾਈ ਜੀ ਕਹਿੰਦੇ ਵੀ ਜੇਕਰ ਸੁਖਬੀਰ ਬਾਦਲ ਮੁੱਖ ਮੰਤਰੀ ਬਣੇ ਤਾਂ ਸੜਕਾਂ ਦੀ ਥਾਂ ਤੇ ਨਦੀਆਂ ਬਣਾ ਦੇਣਗੇ ਕਿਉਂਕਿ ਪਾਣੀ ਵਾਲੀਆਂ ਬੱਸਾਂ ਖੜੀਆਂ ਖਰਾਬ ਹੋ ਰਹੀਆਂ ਨੇ ਉਹ ਦੈਟ ਵਾਜ਼ ਅ ਬਲੰਡਰ ਉਹ ਉਹਨਾਂ ਨੇ ਉਹ ਜਿਹੜੀ ਕਿ ਸਿਰੇ ਦੀ ਚਵਲ ਮਾਰੀ ਸੀਗੀ ਤੇ ਚਲੋ ਐਨੀਵੇ ਜਗਤਾਰਤ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਹਾਂਗਕਾਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਜੇ ਅਸੀਂ ਚਾਹੁੰਦੇ ਕੁਦਰਤ ਇਸ ਤਸਵੀਰ ਵਰਗੀ ਰਹੇ ਤਾਂ ਸਾਨੂੰ ਕੁਦਰਤ ਨੂੰ ਕੁਦਰਤ ਸਹਾਰੇ ਛੱਡ ਦੇਣਾ ਚਾਹੀਦਾ ਸ਼ੁਭ ਸਵੇਰ ਤੋਂ ਜਗਤਾਰ ਭਾਜੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਮੈਂ ਇਹ ਤਸਵੀਰ ਸਾਂਝੀ ਕਰਦਾ ਬ੍ਰੇਕ ਦੇ ਦੌਰਾਨ ਆਪ ਸਭ ਦੇ ਨਾਲ ਜੀ ਆਇਆਂ ਨੂੰ ਭਾਜੀ ਤੇ ਸਤਿਕਾਰਯੋਗ ਅਜਮੇਰ ਸਿੰਘ ਵੀ ਜੁੜੇ ਨੇ ਕਹਿੰਦੇ ਬਾਦਲ ਸਾਹਿਬ ਤੇ ਸੁਖਬੀਰ ਦੀ ਮਾਂ ਦੀ ਇੱਛਾ ਪੂਰੀ ਨਹੀਂ ਕੀਤੀ ਬਾਦਲ ਸਾਹਿਬ ਨੇ ਆਪ ਪਾਸੇ ਹੋ ਕੇ ਮੌਕਾ ਦੇ ਸਕਦੇ ਸਨ ਚੋਣ ਵਿੱਚ ਦਲ ਨੂੰ ਹਰਾਉਣ ਲਈ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਇੱਕ ਟੋਲਾ ਪਹਿਲਾਂ ਵੀ ਪਾਰਲੀਮੈਂਟ ਚੋਣ ਵਿੱਚ ਵਰਤਿਆ ਸੀ ਹੁਣ ਵੀ ਵਰਤਣਗੇ ਆਪ ਦੇ ਬਾਗੀ ਤਾਂ ਹੀ ਕੱਢੇ ਨਹੀਂ ਜਾ ਰਹੇ। ਇਹ ਵੀ ਕਈ ਕਹਿੰਦੇ ਨੇ ਕਿ ਬੀ ਟੀਮ ਹੈ ਜੀ ਆਮ ਆਦਮੀ ਪਾਰਟੀ ਦੀ। ਤੇ ਚਲੋ ਸਮੀਕਰਨ ਕਈ ਤਰ੍ਹਾਂ ਬਦਲਦੇ ਰਹਿੰਦੇ ਨੇ ਤੇ ਯੋਗੀ ਕੁਮਾਰ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ, ਤੇ ਗੌਰਵ ਸ਼ਰਮਾ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਤੇ ਕਹਿੰਦੇ ਨੇ ਕਿ ਭਾਜੀ ਪਿਛਲੇ ਹਫ਼ਤੇ ਪ੍ਰੋਗਰਾਮ ਡਰਾਈਵ ਕਰਦਿਆਂ ਸੁਣ ਰਿਹਾ ਸੀ, ਤੁਸੀਂ ਗੱਲ ਕਰ ਰਹੇ ਸੀਗੇ ਕਿ 108 ਵਾਰੀ ਲਿਖਣ ਵਾਲੀ ਗੱਲ ਦੀ ਕੋਈ ਕਾਨੂੰਨੀ ਮਾਨਤਾ ਨਹੀਂ, ਪਰ ਇਸ ਦਾ ਦੂਜਾ ਪੱਖ ਵੀ ਦੇਖਣਾ ਬਣਦਾ ਕਿ ਮੇਰੇ ਹਿਸਾਬ ਨਾਲ ਘਰ ਵਾਲੀ ਉਸ ਲਿਖੇ ਹੋਏ ਨੂੰ ਫਰੇਮ ਕਰਵਾ ਕੇ ਕੰਧ ਤੇ ਟੰਗ ਸਕਦੀ ਹੈ ਤੇ ਜ਼ਰੂਰਤ ਪੈਣ ਤੇ ਉਸ ਦੀ ਘਰੇਲੂ ਵਰਤੋਂ ਕਰ ਸਕਦੀ ਹੈ। ਅਮਰੀਕ ਜੀ ਉਹ 108 ਉਹ ਸੀਗਾ ਵੀ ਜਦੋਂ ਉਹ ਮੁੰਡੇ ਤੋਂ 108 ਵਾਰੀ ਲਿਖਾ ਕੇ ਲਿਆ
ਸੀ। ਹਾਂਜੀ ਉਹ ਕਹਾਣੀ ਮੈਨੂੰ ਪਤਾ, ਜਿਹੜੀ ਸਟੋਰੀ ਸੀ ਸਾਈ ਸੀ ਉਹਦਾ ਮੈਨੂੰ ਪਤਾ ਹੈ। ਮੈਂ ਇਹਨਾਂ ਨੇ ਲਿਖ ਕੇ ਤਾਂ ਨਹੀਂ ਲਾਏ ਹੈ ਕਦੇ।
ਦੇਖੋ ਤੁਹਾਡਾ ਤੇ ਗੌਰਵ ਸ਼ਰਮਾ ਦਾ ਬੜਾ ਮਤਲਬ ਬਹੁਤ ਡੂੰਘਾ ਤਜਰਬਾ ਆ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ, ਤੇ ਘਰੇਲੂ ਨੁਸਖੇ ਜਿਹੜੇ ਦੱਸਦੇ ਰਹਿੰਦੇ ਨੇ ਘਰ ਦੇ ਵਿੱਚ ਕਿੱਦਾਂ ਸੁਖੀ ਰਹਿਣਾ। ਅਰਸ਼ ਮੱਲੀ ਸਾਡੇ ਨਾਲ ਜੁੜੇ ਨੇ ਜੀ ਟਸਮੈਨੀਆ ਤੋਂ, ਕਿਆ ਖੂਬਸੂਰਤ ਤਸਵੀਰਾਂ ਉਹਨਾਂ ਨੇ ਭੇਜੀਆਂ, ਮੈਂ ਕੁਛ ਸਾਂਝੀਆਂ ਵੀ ਕੀਤੀਆਂ। ਕੋਰਾ ਪਿਆ ਹੋਇਆ ਸੀ ਜੀ ਟਸਮੈਨੀਆ ਦੇ ਵਿੱਚ, ਜੰਮਿਆ ਹੋਇਆ ਗੱਡੀਆਂ ਦੇ ਪਿੱਛੇ, ਤੇ ਦੇਖੋ ਤੁਸੀਂ ਔਰ ਖੂਬਸੂਰਤ ਤਸਵੀਰਾਂ ਪਹਾੜਾਂ ਦੀਆਂ, ਆਹਾ ਬੱਦਲ ਕੋਰਾ ਕਿਆ ਬਾਤ ਹੈ, ਬਹੁਤ ਵਧੀਆ ਜੀ। ਸ਼ੁਕਰਾਨਾ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਜਿਹੜੇ ਸਾਡੇ ਨਾਲ ਸਾਂਝਾਂ ਪਾਉਂਦੇ ਨੇ। ਔਰ ਦੀਪਜੋਤ ਸਿੰਘ ਸੋਈ ਅਲਰਟ ਪ੍ਰਿੰਟਿੰਗ ਵਾਲੇ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਤੇ ਉਹ ਵੀ ਕਹਿ ਰਹੇ ਨੇ ਕਿ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਸੁਖਬੀਰ ਬਾਦਲ ਤਾਂ ਆਪ ਆਪਣੇ ਪਿਓ ਨੂੰ ਵੀ ਕਹਿ ਦਿੰਦਾ ਕਿ ਮੇਰੇ ਪਿਤਾ ਸਮਾਨ ਹੈ, ਨਾਲੇ ਸੜਕਾਂ ਤੇ ਬੰਬ ਮਾਰੋ ਤਾਂ ਸੜਕ ਨਹੀਂ ਟੁੱਟਦੀ, ਤਾਂ ਫਿਰ ਪੰਜਾਬ ਦਾ ਤਾਂ ਰੱਬ ਹੀ ਰਾਖਾ ਆ। ਦੇਖੋ ਉਹਨੇ ਓਦਾਂ ਦੇ ਜਿਹੜੇ ਆਡੀਅੰਸ ਆ ਉਹਨੂੰ ਕੈਪਚਰ ਕਰਨਾ ਹੁੰਦਾ, ਤੇ ਜਿੱਦਾਂ ਦੇ ਹੁੰਦੇ ਨੇ ਤੇ ਓਦਾਂ ਦੀਆਂ ਉਹ ਗੱਲਾਂ ਕਰਦਾ ਆ, ਤੇ ਵੈਸੇ ਉਹ ਬੜਾ ਇੰਟੈਲੀਜੈਂਟ ਬੰਦਾ ਆ, ਤੇ ਮੇਰੇ ਨਾਲ ਉਹਦੀ ਇੰਟਰਵਿਊ ਵੀ ਹੋਈਆਂ 2-3 ਵਾਰੀ ਪਹਿਲਾਂ ਹੋਈਆਂ ਸੀ, ਤੇ ਹੀ ਇਜ਼ ਵੈਰੀ ਇੰਟੈਲੀਜੈਂਟ ਪਰਸਨ, ਐਸੀ ਗੱਲ ਨਹੀਂ ਹੈਗੀ। ਪਰ ਉਹ ਵੋਟਾਂ ਦੇ ਲਈ ਕਈ ਵਾਰੀ ਜੱਬਲਾਂ ਨੂੰ ਜੱਬਲੀਆਂ ਮਾਰ ਕੇ ਸਕਾਲਦਾ, ਤੇ ਜੱਬਲ ਉਹਨੂੰ ਫਿਰ ਵੋਟਾਂ ਵੀ ਪਾਉਂਦੇ ਨੇ, ਕਿਉਂਕਿ ਲੋਕ ਜਿਹੜੇ ਨੇ
ਦੇਖਿਆ ਜਾਵੇ ਤਾਂ ਜਿਹੜੇ ਸੁਖਬੀਰ ਬਾਦਲ ਆ ਚੰਗੇ ਸਕੂਲ ਦੇ ਪੜ੍ਹੇ ਹੋਏ ਅਮਰੀਕਾ ਤੋਂ, ਉਹ MBA ਵੀ ਉਹਨਾਂ ਨੇ ਕੀਤੀ ਹੋਈ ਆ, ਇੰਨੀ ਗੱਲ ਨਹੀਂ ਹੈ ਜਿੰਨੀ ਅਸੀਂ ਉਹਨਾਂ ਨੂੰ ਕਹਿੰਦੇ ਆ। ਇਹ ਗੱਲ ਮਨਦੀਪ ਜੀ ਬਿਲਕੁਲ ਠੀਕ ਆ ਕਿ ਉਹ ਨਾ ਸਮੇਂ ਦੇ ਅਨੁਸਾਰ ਜਿਹੜੀ ਇੱਕ ਤਰ੍ਹਾਂ ਸਾਈਕੀ ਹੁੰਦੀ ਆ ਤੁਹਾਡੇ ਸਰੋਤਿਆਂ ਦੀ ਜਾਂ ਤੁਹਾਡੇ ਵੋਟਰ ਦੀ, ਉਹ ਸਾਈਕੀ ਨੂੰ ਯੂਜ਼ ਕਰਕੇ ਉੱਦਾਂ ਦੇ ਬਣ ਜਾਂਦੇ ਆ, ਪਰ ਉਹਨਾਂ ਵਿੱਚ ਕਾਫੀ ਗੁਣ ਵੀ ਆ। ਮਨਦੀਪ ਹੁਣ ਥੋੜੇ ਜਿਹੇ ਏਦਾਂ ਦੇ ਕਈ ਘਟਨਾਵਾਂ ਹੋਈਆਂ ਜਿਹਨਾਂ ਦੇ ਕਾਰਨ ਕਿ ਉਹਨਾਂ ਦੀ ਪਾਰਟੀ ਵੀ ਥੱਲੇ ਲੱਗੇ, ਉਹ ਵੀ ਥੱਲੇ ਲੱਗੇ ਆ। ਕਈ ਵਾਰੀ ਡਿਸੀਜਨ ਤੁਹਾਨੂੰ ਲੈਣੇ ਪੈਂਦੇ ਆ, ਉਹ ਡਿਸੀਜਨ ਕਈ ਵਾਰ ਤੁਹਾਡੇ ਹੱਕ ਚ ਨਹੀਂ ਜਾਂਦੇ। ਮੇਰੇ ਖਿਆਲ ਤੇ ਏਦਾਂ ਦੀ ਕੋਈ ਗੱਲ ਹੋਈ ਹੋ, ਵੈਸੇ ਉਹ ਇੰਨੇ ਇੰਟੈਲੀਜੈਂਟ ਕਾਫੀ ਆ ਜਿੱਦਾਂ ਤੁਸੀਂ ਕਿਹਾ ਹੀ ਆ, ਤਾਂ ਹੀ ਤਾਂ ਕਹਿੰਦੇ ਆ ਹੋ ਸਕਦਾ
ਭਾਜੀ। ਦੇਖੋ ਭਾਈ
ਦੀ ਇਲੈਕਸ਼ਨ ਚ ਉਹ ਵੀਰੇ ਵਾਲਾ ਬਣ ਗਿਆ।
ਮੈਂ ਤੁਹਾਡੇ ਨਾਲ ਸਹਿਮਤ ਆ, ਮੈਂ ਉਹਦੀ ਵੀ ਗੱਲ ਅੰਡਰਸਟੈਂਡ ਕਰਦਾ ਸੁਖਬੀਰ ਦੀ ਜਾਂ ਕਿਸੇ ਵੀ ਪੋਲੀਟੀਸ਼ੀਅਨ ਦੀ। ਦੇਖੋ ਪੰਜਾਬ ਦੇ ਵਿੱਚ 60-70% ਵੋਟ ਪੈਂਦੀ ਆ, ਐਤਕੀ ਮੇਰੇ ਖਿਆਲ 63 ਪਈ ਆ ਜਾਂ ਕਿਸ ਤਰ੍ਹਾਂ ਪਈ ਆ, ਮਤਲਬ ਜਦੋਂ 70 ਪੈਂਦੀ ਆ ਸਰਕਾਰ ਬਦਲਦੀ ਆ, 60 ਪੈਂਦੀ ਤਾਂ ਉਹੀ ਸਰਕਾਰ ਰਹਿ ਜਾਂਦੀ ਆ। ਹੁਣ ਤੁਸੀਂ ਇਹ ਦੇਖੋ ਵੀ 100 ਦੇ ਵਿੱਚੋਂ 65 ਵੋਟਾਂ ਪੈ ਰਹੀਆਂ, ਮੰਨ ਲਓ 65%, ਤੇ ਜਿਹੜੀਆਂ 35 ਵੋਟਾਂ ਆ ਕੌਣ ਨੀ ਪਾ ਰਿਹਾ, 35 ਵੋਟਾਂ ਜਿਹੜਾ ਐਬਸੈਂਟ ਹੈ, ਕੌਣ ਐਬਸੈਂਟ ਹੈ? ਉਹ ਸੋ ਕਾਲਡ ਆਪਣੇ ਆਪ ਨੂੰ ਪੜ੍ਹੇ ਲਿਖੇ ਦੱਸਣ ਵਾਲੇ, ਹਾਈ ਕਲਾਸ ਵਾਲੇ, ਆਫੀਸਰ ਗ੍ਰੇਡ ਵਾਲੇ ਬੰਦੇ, ਉਹ ਬੰਦੇ ਨੇ ਜਿਹੜੇ ਕਹਿੰਦੇ ਨੇ ਨਾ ਵੋਟ ਅਸੀਂ ਨੀ ਵੋਟ ਪਾਉਣਾ, ਅਸੀਂ ਲਾਈਨ ਚ ਲੱਗੀਏ ਜਾ ਕੇ। ਉਹ ਵੋਟਾਂ ਪਾਉਣਾ ਗਰੀਬਾਂ ਦਾ ਕੰਮ ਸਮਝਦੇ ਨੇ ਵੀ ਗਰੀਬਾਂ ਦਾ ਹੈ ਵੋਟਾਂ, ਅਸੀਂ ਵੋਟ ਦੀ ਲਾਈਨ ਚ ਖੜ ਗਏ ਸੀ, ਕੱਲ ਵੋਟ ਪਾਈਏ। ਠੀਕ ਹੈ, ਉਹ ਆਪਣੇ ਆਪ ਨੂੰ ਜਿਹੜੇ ਪੜ੍ਹੇ ਲਿਖੇ ਆ, ਡੈਮੋਕ੍ਰੈਟਿਕ ਬੰਦੇ ਆ, ਸੋ ਕਾਲਡ ਐਡਵਾਂਸਡ ਬੰਦੇ ਆ, ਉਹ ਵਾਪਸ ਉਹ ਵੋਟ ਨਹੀਂ ਪਾਉਂਦੇ। ਠੀਕ ਹੈ, ਹੁਣ ਰਹਿ ਕੌਣ ਗਿਆ?
26 ਜਨਵਰੀ 2020 ਨੂੰ
ਜੀ
ਦਿੱਲੀ ਏਅਰਪੋਰਟ ਤੇ ਮੈਂ ਸੁਖਬੀਰ ਬਾਦਲ ਨੂੰ ਉਹਨਾਂ ਨੂੰ ਮਿਲਿਆ ਸੀ, ਤੇ ਉਹਨਾਂ ਦੀ ਜਿਹੜੀ ਬਾਣੀ ਆ ਜਾਂ ਬੋਲਚਾਲ ਆ ਉਹਦੇ ਤੋਂ ਲੱਗਦਾ ਨੀ ਜਿੱਦਾਂ ਅਸੀਂ ਉਹਦਾ ਕਿਆ ਸੁਣਾਈਆਂ ਲਾ ਰਹੇ, ਕਿੱਦਾਂ ਬੋਲਦੇ ਆ। ਉਹ ਤਾਂ ਬੜੇ ਪੜ੍ਹਿਆ ਲਿਖਿਆ ਵਾਂਗਰ ਬੋਲਦੇ ਆ, ਬੜੇ ਅਦਬ ਦੇ ਨਾਲ ਤੁਹਾਡੇ ਪੇਸ਼ ਆਉਂਦੇ ਆ
ਭਾਜੀ। ਤੁਸੀਂ ਤਾਂ
ਡਾਊਨ ਟੂ ਅਰਥ ਬੰਦੇ ਆ,
ਤੁਸੀਂ ਤਾਂ ਉਹੀ ਗੱਲ ਕਰੀ ਜਾਂਦੇ, ਪੜ੍ਹੇ ਲਿਖੇ ਉਹ MBA ਆ। ਤੁਸੀਂ ਜਿੱਦਾਂ ਨੀ ਕਹਿੰਦੇ ਐਤਕੀ ਜੀ ਡਾਕਟਰ ਸਾਹਿਬ ਨੂੰ ਬਣਾ ਦਿਓ ਪ੍ਰਧਾਨ, ਉਹ ਬੰਦਾ ਜਿਹੜਾ ਪ੍ਰਧਾਨ ਪਹਿਲੇ ਹੁੰਦਾ ਉਹ ਅਨਪੜ੍ਹ, ਉਹਨੂੰ ਕਹਿੰਦਾ ਲੋ ਇਹ ਪੜ੍ਹਿਆ ਲਿਖਿਆ, ਉਹ ਕਹਿੰਦੇ ਵੀ ਇਹਨੂੰ ਬਣਾ ਦਿਓ, ਕਹਿੰਦੇ ਕੱਲ ਹੀ ਬਣਾ ਦਿਓ, ਕਹਿੰਦੇ ਪੜ੍ਹਿਆ ਲਿਖਿਆ, ਲੋ ਇਹ ਪੜ੍ਹਿਆ ਲਿਖਿਆ, ਇਹ ਡਾਕਟਰ ਹੀ ਆ। ਜਿਦਾਂ ਮਾਸਟਰਾਂ ਨੂੰ ਲਾ ਇਹ ਕੋਈ ਪੜਿਆ ਲਿਖਿਆ ਮਾਸਟਰ ਹੀ ਆ ਨਿਆਣੇ ਹੀ ਪੜਾਉਂਦਾ ਆ ਹਨਾ
ਤੇ ਤੁਸੀਂ ਵੀ ਆਓ ਵੀ ਮੈਂ ਪਹਿਲੀ ਵਾਰ 1997 ਵਿਚ ਨਾ ਮੈਂ ਪਹਿਲੀ ਵਾਰ ਪੰਜਾਬ ਗਿਆ 1996 ਚ ਆਏ ਤੇ ਸਾਲ ਬਾਅਦ ਜਾਣ ਦਾ ਮੌਕਾ ਮਿਲਿਆ ਮੈਨੂੰ ਉੱਥੇ ਪਿੰਡ ਦੇ ਜਿੱਦਾਂ ਸਿਆਣੇ ਬੰਦੇ ਬੈਠੇ ਹੁੰਦੇ ਆ ਉਦਾਂ ਹੀ ਮੈਂ ਨਾ ਉਹਨਾਂ ਵਿਚ ਗਿਆ ਤੇ ਮੈਨੂੰ ਨਾ ਇੱਕ ਸਿਆਣਾ ਜਿਹਾ ਬੰਦਾ ਉਹਦਾ ਨਾਂ ਬਤਨ ਸਿੰਘ ਸੀ ਕਹਿੰਦਾ ਵੀ ਕਿੱਦਾਂ ਵੀ ਕਾਕਾ ਅਮਰੀਕਾ ਕਿੱਦਾਂ ਆ ਗਿਆ ਆਸਟ੍ਰੇਲੀਆ ਤੋਂ ਮੈਂ ਕਿਹਾ ਹਾਂਜੀ ਆਇਆ ਜੀ ਕਹਿੰਦਾ ਉੱਥੇ ਵੀ ਨਿਆਣੇ ਪੜਾਣਾ ਕਿ ਚਾਜੀ ਜੋਬ ਮਿਲੀ ਕੇ ਨਹੀਂ ਮੈਨੂੰ ਉੱਥੇ ਨਿਆਣੇ ਪੜਾਈ ਜਾਣਾ ਹਾਲੇ ਵੀ ਉਹ ਮਾਸਟਰ ਨੂੰ ਅਨਪੜ੍ਹ ਹੀ ਸਮਝੀ ਜਾਂਦੇ
ਇਹਨੂੰ
ਕੁਛ ਨੀ ਆ ਨਿਆਣੇ ਪੜਾਣ ਜੋਗਾ ਹੀ ਆ
ਕਹਿੰਦੇ ਵੀ ਐਤਕੀ ਪੜਿਆ
ਨਿਆਣੇ ਪੜਾਣ ਜੋਗਾ ਹੀ ਆ ਹੋਰ ਕੰਮ ਨੀ ਕਰਦਾ
ਕਹਿੰਦੇ ਐਤਕੀ ਵੀ ਪੜਿਆ ਲਿਖਿਆ ਪ੍ਰਧਾਨ ਬਣਾ ਦੋ ਕਹਿੰਦੇ ਚਲੋ ਠੀਕ ਆ ਡਾਕਟਰ ਸਾਹਿਬ ਨੂੰ ਬਣਾ ਦਿੰਦੇ ਆ ਲੈ ਪੜਿਆ ਲਿਖਿਆ ਡਾਕਟਰ ਹੀ ਹੈ ਤੁਸੀਂ ਵੀ ਉਹੀ ਗੱਲ ਕੀਤੀ ਵੀ ਪੜਿਆ ਲਿਖਿਆ ਲੱਗਦਾ ਸੀਗਾ ਉਹਨੇ MBA ਕੀਤੀ ਉਹ ਪੜਿਆ ਲਿਖਿਆ ਜੇ ਹੋਰ ਦੱਸੋ ਕਿੱਧਰ ਨੂੰ ਪੜਿਆ ਲਿਖਿਆ ਚਲੋ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੀ ਜੱਬਲੀ ਮਾਰਨੀ ਗੱਪ ਮਾਰਨੀ ਆ ਸੜਕਾਂ ਤੇ ਬੰਬ ਸੁੱਟਣੇ ਆ ਜਾਂ ਮੇਰੇ ਪਿਤਾ ਸਮਾਨ ਹੈ ਜਾਂ ਅਸੀਂ ਐਂ ਕਰ ਦਾਂਗੇ ਅਸੀਂ ਦੇਖੋ 65% ਲੋਕ ਵੋਟ ਪਾਉਂਦੇ ਨੇ ਠੀਕ ਹੈ 35% ਪੜ੍ਹੇ ਲਿਖੇ ਵੋਟ ਨਹੀਂ ਪਾਉਂਦੇ ਉਹ ਆਪਣੀ ਹੇਠੀ ਸਮਝਦੇ ਨੇ ਵੋਟ ਪਾਉਣੀ ਹੁਣ ਜਿਹੜੇ 65% ਆ ਉਹਦੇ ਵਿੱਚੋਂ ਮੰਨ ਲਓ ਕਿ 20-30% ਜਿਹੜੇ ਨੇ ਉਹ ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਵੋਟ ਪਾਉਣੀ ਆ ਪ੍ਰਭਾਵਿਤ ਹੋ ਗਏ ਆ ਉਹ ਵੀ ਉਹ ਪਾਉਂਦੇ ਨੇ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਾਂ ਉਹਨਾਂ ਦੀਆਂ ਮੀਟਿੰਗਾਂ ਚ ਜਾਂਦੇ ਨੇ ਜਾਂ ਉਹਨਾਂ ਨੂੰ ਕੋਈ ਕੰਮ ਹੈ ਜਾਂ ਉਹਨਾਂ ਨੇ ਕਰਾਉਣਾ ਹੁੰਦਾ ਕੰਮ MP ਦੇ ਨਾਲ ਖੜੇ ਆ ਜਾਂ ਪਿੰਡ ਦੇ ਵਿੱਚ ਉਹਨਾਂ ਦਾ ਗਰੁੱਪ ਬਣਿਆ ਹੋਇਆ ਉਹ ਵੀ ਇੱਦਾਂ ਨਹੀਂ ਪਾਉਂਦੇ ਡੈਮੋਕਰੇਸੀ ਦੇ ਤਰੀਕੇ ਦੇ ਨਾਲ ਪਏ ਅਸੀਂ ਵੋਟ ਪਾਉਣੀ ਆਪਣਾ ਹੱਕ ਜਿਹੜਾ ਜਮਾਉਣਾ ਆ ਚਲੋ 20-25% ਉਹ ਕੱਢ ਦਿਓ ਜਿਹੜੇ ਬਾਕੀ ਆ ਬਾਕੀ ਜੁਮਲੇ ਸੁਣਨ ਦੇ ਦੇਖੋ ਮੋਦੀ ਸਾਹਿਬ ਨੇ ਬਿਲਕੁਲ ਇਹ ਗੱਲ ਫੜੀ ਆ ਗਰਾਊਂਡ ਲੈਵਲ ਤੇ ਉਹਨਾਂ ਨੇ ਕੰਮ ਕੀਤਾ ਕਿ ਲੋਕੀ ਚਾਹੁੰਦੇ ਨੇ ਮੈਂ ਆਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਉਹ ਨਾ ਜਿਹੜੇ ਅਸਲੀ 300-200 ਸਾਲ ਤੋਂ ਭਾਰਤ ਦੇ ਵਿੱਚ ਚੱਲ ਰਿਹਾ ਹਮ ਆਜ਼ਾਦੀ ਲੈ ਕੇ ਹਟੇਂਗੇ ਹਮ ਵੈਸੇ ਕਰੇਂਗੇ ਉਸੇ ਕਰੇਂਗੇ ਉਹ ਉਸੇ ਹੀ ਚੱਲਦਾ ਆ ਅਸੀਂ ਤੁਹਾਨੂੰ ਆਲੂਆਂ ਦੇ ਭਾਅ ਘਟਾ ਦਾਂਗੇ ਅਸੀਂ ਪਿਆਜ਼ਾਂ ਦੇ ਭਾਅ ਘਟਾ ਦਾਂਗੇ ਲੋਕਾਂ ਨੂੰ ਆਲੂ ਪਿਆਜ਼ਾਂ ਨਾਲੇ ਭਾਅ ਦਾ ਜ਼ਿਆਦਾ ਜਿਹੜੇ ਮਤਲਬ ਗਰੀਬ ਤਬਕਾ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਹੀ ਸੁਣਨਾ ਚਾਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਹੀ ਉਹਨਾਂ ਨੂੰ ਸੁਣਾਈਆਂ ਗਈਆਂ ਇਸ ਤਰ੍ਹਾਂ ਦੀਆਂ ਗੱਲਾਂ ਉਹ ਦੇਖਦੇ ਨੇ ਦੇਖੋ ਮੈਂ ਜੱਬਲਾਂ ਦੀ ਗੱਲ ਕਰਦਾ ਹੁਣ ਕੋਰੋਨਾ ਵਾਇਰਸ ਹੋਈ ਆ ਆਪਾਂ ਮਾਡਰਨ ਅੱਜ ਦੀ ਗੱਲ ਕਰਦੇ ਹਾਂ ਕੋਰੋਨਾ ਵਾਇਰਸ ਦੇ ਵਿੱਚ ਆਪਾਂ ਅੱਗੇ ਵੀ ਇੱਕ ਦਿਨ ਚਿੰਤਨ ਕੀਤਾ ਕਿ ਮੈਨੂੰ ਇਹ ਦੱਸੋ ਕਿ ਕਿਹਨੇ ਕਿਹਨੇ ਆਪਣੇ ਆਪ ਨੂੰ ਡਿਵੈਲਪ ਕੀਤਾ ਕਿਹਨੇ ਕਿਹਨੇ ਇਸ ਲੋਕਡਾਊਨ ਦੇ ਵਿੱਚ ਕੋਈ ਕਿਤਾਬ ਪੜ੍ਹੀ ਕੋਈ ਉਹਨਾਂ ਨੇ ਹੁਨਰ ਸਿੱਖਿਆ ਕਿਸੇ ਨੇ ਕੋਈ ਰੁਮਾਲ ਕੱਢਿਆ ਕਿਸੇ ਨੇ ਕੋਈ ਦਰੀ ਬੁਣੀ ਕਿਸੇ ਨੇ ਕੋਈ ਪੇਂਟ ਕੀਤਾ ਕਿਸੇ ਨੇ ਕੋਈ ਚੀਜ਼ ਬਣਾਈ ਦੱਸੋ ਮੈਨੂੰ ਠੀਕ ਹੈ ਮੈਨੂੰ ਗਰੰਟੀ ਆ ਕਿ 95% ਲੋਕਾਂ ਨੇ ਸਿਰਫ ਤੇ ਸਿਰਫ ਟਿਕਟੋਕ ਦੇ ਵੀਡੀਓ ਦੇਖੇ ਬਣਾਏ ਵਟਸਐਪਾਂ ਕੀਤੀਆਂ ਨਜ਼ਾਰੇ ਲਏ ਉਹਨਾਂ ਨੇ ਆਪਣੇ ਆਪ ਨੂੰ ਕੋਈ ਡਿਵੈਲਪ ਨਹੀਂ ਕੀਤਾ ਇਸ ਟਾਈਮ ਦੇ ਵਿੱਚ ਹਾਲਾਂਕਿ ਇੱਕ ਬਹੁਤ ਪਰਫੈਕਟ ਓਪਰਚੁਨਿਟੀ ਸਾਰਿਆਂ ਨੂੰ ਮਿਲੀ ਸੀਗੀ ਜੇ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਸੋਚਿਆ ਜਾਵੇ ਵੀ ਤੁਹਾਨੂੰ ਘਰੇ ਬਿਠਾਲ ਦਿੱਤਾ ਗਿਆ ਤੁਹਾਨੂੰ ਰਾਸ਼ਨ ਵੀ ਘਰੇ ਆ ਰਿਹਾ ਤੁਹਾਨੂੰ ਗਵਰਨਮੈਂਟ ਸਪੋਰਟ ਵੀ ਕਰ ਰਹੀ ਆ ਹੁਣ ਤੁਸੀਂ ਘਰ ਬੈਠੋ ਤੁਸੀਂ ਬਾਹਰ ਜਾ ਨਹੀਂ ਸਕਦੇ ਹੁਣ ਘਰ ਬੈਠ ਕੇ ਤੁਸੀਂ ਕੋਈ ਨਾ ਕੋਈ ਘਰ ਦਾ ਕੰਮ ਕਰ ਲਓ ਰੈਨੋਵੇਸ਼ਨ ਕਰ ਲਓ ਪੇਂਟ ਕਰ ਲਓ ਤੁਸੀਂ ਮੈਨੂੰ ਆਪਣੇ ਆਪ ਹੀ ਦੇਖ ਲਓ ਆਲੇ ਦੁਆਲੇ ਤੁਹਾਡੇ ਆਲੇ ਦੁਆਲੇ ਲੋਕਾਂ ਨੇ ਕਿੰਨੇ ਨੇ ਆਪਣੇ ਘਰਾਂ ਦੇ ਕੰਮ ਕੀਤੇ ਜਾਂ ਡਿਵੈਲਪਮੈਂਟ ਕੀਤੀ ਕੋਈ ਹੁਨਰ ਸਿੱਖਿਆ ਕਿਸੇ ਨੇ ਵੀ ਨਹੀਂ ਸਿੱਖਿਆ ਹੋਣਾ ਜੇ ਹਿਸਾਬ ਨਾਲ ਯੂਟਿਊਬ ਦੇ ਉੱਤੇ ਟਿਕਟੋਕ ਦੇ ਉੱਤੇ ਜੱਬਲੀਆਂ ਲੋਕਾਂ ਦੀਆਂ ਆ ਰਹੀਆਂ ਨੱਚੀ ਜਾ ਰਹੇ ਨੇ ਸੱਸ ਨੌ ਖੱਜਲ ਵੀਡੀਓ ਬਣਾਈ ਜਾ ਰਹੀਆਂ ਘਰ ਵਾਲੀਆਂ ਕੁੜੀਆਂ ਮਤਲਬ ਏਦਾਂ ਦੇ ਡਬਲ ਮੀਨਿੰਗ ਘਟੀਆ ਤਰੀਕੇ ਦੇ ਵੀਡੀਓ ਮਾਂ ਪੁੱਤ ਬਣਾ ਰਹੇ ਨੇ ਪੇ ਪੁੱਤ ਬਣਾ ਰਹੇ ਨੇ ਪੇ ਨੌਂ ਬਣਾ ਰਹੇ ਨੇ ਮਤਲਬ ਲੋਕਾਂ ਨੇ ਔਰ ਉਹਨਾਂ ਨੂੰ ਖੁਸ਼ ਉਹ ਖੁਸ਼ ਹੋ ਰਹੇ ਨੇ ਲੋਕ ਉਹਨਾਂ ਨੂੰ ਦੇਖ ਦੇਖ ਕੇ ਕਰੋੜਾਂ ਦੇ ਵਿੱਚ ਖੁਸ਼ ਹੋ ਰਹੇ ਨੇ ਲੋਕ ਚੁਟਕਲੇ ਬਣਾ ਰਹੇ ਨੇ ਇਸ ਮਹਾਮਾਰੀ ਦੇ ਵਿੱਚ ਮੌਤ ਦਾ ਤਾਂਡਵ ਚੱਲ ਰਿਹਾ ਤੇ ਹਨਾ ਮਤਲਬ ਉਹ ਨੱਚੀ ਜਾ ਰਹੇ ਨੇ ਲੋਕ ਉਹ ਤੁਸੀਂ ਇਹ ਦੇਖੋ ਵੀ ਇਹਨਾਂ ਲੋਕਾਂ ਨੇ ਵੋਟਾਂ ਪਾਉਣੀਆਂ ਆਹ ਲੈਵਲ ਹੈ ਲੋਕਾਂ ਦਾ
ਆਪਣੇ ਸਮਾਜ ਜਿਹੜੇ ਪਾਤਰ ਆ ਨਾ ਜਿੱਦਾਂ ਭੈਣਾਂ ਆ ਭਰਾ ਆ ਜਾਂ ਹੋਰ ਲੋਕ ਆ ਉਹਨਾਂ ਉਹਨਾਂ ਨੂੰ ਉਹਨਾਂ ਦੇ ਜੋਕ ਬਣਾ ਕੇ ਆਪੇ ਸੁਣੀ ਜਾ ਰਹੇ ਆ
ਹਾਂ ਮਤਲਬ ਆਪਣੀ ਆਪਣੇ ਡਰਾਮੇ ਕਰੀ ਜਾ ਰਹੇ ਨੇ ਲੋਕ ਸਿੱਖਣ ਦੀ ਬਜਾਏ ਉਹ ਵੀਡੀਓ ਬਣਾ ਕੇ ਬੇਹੁਦਾ ਘਟੀਆ ਚੁਟਕਲੇ ਬਣਾ ਬਣਾ ਕੇ ਮਜ਼ਾਕ ਕਰੀ ਜਾ ਰਹੇ ਨੇ ਇੱਕ ਦੂਜੇ ਨੂੰ ਹਨਾ ਇਹ ਟਾਈਮ ਮਾੜੇ ਟਾਈਮ ਦੇ ਵਿੱਚ ਤੁਸੀਂ ਕੁਛ ਸਿੱਖ ਲਓ ਸਾਨੂੰ ਕੁਛ ਕਰ ਰਹੇ ਆ ਮਤਲਬ ਹੁਣ ਤੁਸੀਂ ਦੱਸੋ ਮੈਂ ਇਹ ਨਹੀਂ ਕਰਦਾ ਵੀ ਕਰਨਾ ਨਹੀਂ ਚਾਹੀਦਾ ਕਰੋ ਪਰ ਜਿਹੜੇ ਲੋਕ ਦੱਸੋ ਸੀ ਇਹ ਲੋਕ ਨੇ ਜਿਹੜੇ ਵੋਟਾਂ ਪਾਉਂਦੇ ਨੇ ਫਿਰ ਇਹਨਾਂ ਨੂੰ ਤੁਸੀਂ ਫਿਰ ਜੱਬੇ ਨਹੀਂ ਮਾਰੋਗੇ ਤਾਂ
ਹਰਨਾਮ ਸਿੰਘ ਨਾਲ ਗੱਲ ਹੋਈ ਆ
ਕੀ ਕਹਿੰਦਾ ਮੇਰੀ
ਸ੍ਰੀਨਗਰ ਗੱਲ ਹੋਈ ਆ ਹਰਨਾਮ ਸਿੰਘ ਕਹਿੰਦਾ ਜੀ ਟੋਇਲਟ ਦੇ ਵਿੱਚ ਕਹਿੰਦਾ ਲੋਕ ਨਾ ਆਪਣੇ ਦੂਜੇ ਕਰੀ ਜਾਂਦੇ ਆ ਵੀਡੀਓ ਸੁਣੀ ਜਾਂਦੇ ਆ ਕਰੀ ਜਾਂਦੇ ਆ ਕਹਿੰਦਾ ਮੈਂ ਤਾਂ ਹੁਣ ਕਿਸੇ ਦੇ ਪਾਰਟੀ ਤੇ ਵੀ ਨੀ ਜਾਂਦਾ ਘਰ ਨੂੰ ਸ਼ਾਮ ਦੇ ਕਿਸੇ ਵੇਲੇ ਪਾਰਟੀ ਤੇ ਬੁਲਾਉਂਦੇ ਆ ਲੋਕ ਕਹਿੰਦਾ ਮੈਨੂੰ ਤਾਂ ਇੱਦਾਂ ਦੀਆਂ ਖਬਰਾਂ ਮਿਲੀਆਂ ਕਈ ਔਰਤਾਂ ਨਾ ਟੋਇਲਟ ਦੇ ਵਿੱਚ ਸਬਜ਼ੀ ਕੱਟੀ ਜਾਣੀਆਂ
ਭਾਜੀ ਸੱਚੀ ਆਹ ਤਾਂ ਪਹਿਲੀ ਵਾਰੀ ਗੱਲ
ਗੱਲ ਕੀਤੀ ਆ ਕਹਿੰਦਾ ਸਬਜ਼ੀ ਕੱਟੀ ਜਾਣੀ ਆ ਰਸੋਈ ਦੇ ਕਈ ਵੀ ਕੰਮ ਜਿਹੜੇ ਛੋਟੇ ਮੋਟੇ ਪੈ ਜਾਂਦੇ ਹੋਏ ਉਹ ਕਰੀ ਜਾਣੀ ਆ ਮੈਂ ਤਾਂ ਪਾਰਟੀਆਂ ਤੇ ਜਾਣਾ ਕਹਿੰਦਾ ਬੰਦ ਕਰਤਾ ਕਮਾਲ ਹੋ ਗਈ ਆ
ਗੋਡ ਬਈ ਹਰਨਾਮ ਸਿੰਘ ਨੂੰ ਕਿਤੇ ਲੈ ਕੇ ਆਉਣਾ ਪੈਣਾ ਬਈ ਉਹ ਤਾਂ ਬਹੁਤ ਵੱਡੇ ਵੱਡੇ ਕਲਾਸੇ ਕਰ ਸਕਦਾ ਆਹ ਤਾਂ ਬਈ ਸਮਾਜਿਕ ਗੱਲ ਪਹਿਲੀ ਵੀ
ਅਗਲੇ ਵੀਕ
ਅੱਛਾ
ਹੋਰ ਵੀ ਕਲਾਸੇ ਹੁਣ ਕਈ ਕੀਤੇ ਆ
ਓਹ ਭਾਜੀ ਆਹ ਤਾਂ ਤੁਸੀਂ ਅਰਕੇ ਕੱਢ ਦਿੱਤਾ ਮੈਨੂੰ ਸਮਝ ਨਹੀਂ
ਬਾਦਲ ਸਾਹਿਬ ਨੂੰ ਉਦੇ ਬਦਨਾਮ ਕਰੀ ਜਿਹਨੇ ਮਾੜੀ ਜਿਹੀ ਗੱਲ ਕਹਿ ਸੀ
ਮੇਰੀਆਂ ਤਾਂ ਤੁਸੀਂ ਗੱਲਾਂ ਹੀ ਮੁਕਾਤੀਆਂ ਭਾਜੀ ਮੈਨੂੰ ਤਾਂ ਹੁਣ ਬ੍ਰੇਕ ਲੈਣੀ ਪੈਣੀ ਫੇਲ ਕਰਤਾ ਠੀਕ ਹੈ ਜੀ ਦੋਸਤੋ ਮੈਨੂੰ ਥੋੜੀ ਜਿਹੀ ਬ੍ਰੇਕ ਚਾਹੀਦੀ ਮੈਂ ਪਾਣੀ ਦਾ ਘੁੱਟ ਪੀ ਕੇ ਫੇਰ ਪ੍ਰੋਗਰਾਮ ਚ ਸ਼ਾਮਲ ਹੁੰਦਾ
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮਾਮਾ ਮਾਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ
ਬਸ ਇੰਨੀ ਜੀ ਵਿਸ਼ ਚਲੋ ਫਿਰ ਚੱਲਦੇ ਹੈ
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ ਕਿਸੇ ਵੀ ਸਾਈਜ਼ ਦੇ ਕਿਸੇ ਵੀ ਡਿਜ਼ਾਈਨ ਦੇ ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਤਾਂ ਫਿਰ ਨਾਮ ਯਾਦ ਰੱਖਿਓ
HK Kids
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106 5394
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। The Wedding Guru, the experienced marriage celebrant, Sumandeep Kaur tuhade vyah di registration di sari kagji karwai vich tuhadi madad karde ne. Jekar tusi apne vyah di registration layi wajib fees te bemisal seva da laha lena hove, tahan Sumandeep Kaur nu 043004472 0430044772 te sampark karo.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਹਰਮਨ ਰੇਡੀਓ ਦੇ ਉੱਤੇ, ਔਰ ਅੱਜ ਵੀਕਐਂਡ ਦੇ ਉੱਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਬੜੀਆਂ ਗੱਲਾਂ ਚੱਲ ਰਹੀਆਂ, ਹਾਸੇ ਮਜ਼ਾਕ ਦੀਆਂ ਵੀ ਚੱਲ ਰਹੀਆਂ, ਕੁਝ ਚਿੰਤਨ ਵੀ ਹੋ ਰਿਹਾ। ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਜੀ, ਕੁਝ ਸੁਨੇਹੇ ਲੈਣੇ ਆ, ਉਸ ਤੋਂ ਬਾਅਦ ਆਪਾਂ ਇੱਕ ਦੋ ਜਿਹੜੀਆਂ ਅਨਾਊਂਸਮੈਂਟਾਂ ਸਰਕਾਰ ਨੇ ਕੀਤੀਆਂ ਉੱਤੇ ਵੀ ਆਪਾਂ ਚਿੰਤਨ ਕਰਨਾ ਆ। ਹਾਂਜੀ, ਤੇ ਕੁਲਦੀਪ ਪੱਡਾ ਸਾਡੇ ਨਾਲ ਜੁੜੇ ਨੇ ਜੀ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੋਇੰਗ ਗੁੱਡ, ਥੈਂਕਸ, ਬਹੁਤ ਬਹੁਤ ਸ਼ੁਕਰੀਆ ਜੀ। ਸੁਖਦੀਪ ਮਿੱਠਾ ਵੀ ਮੈਲਬਨ ਤੋਂ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਯੋਗੀ ਕੁਮਾਰ ਜੀ ਕਹਿ ਰਹੇ ਨੇ ਕਿ ਔਨ ਹਿਸ ਪਾਰਟੀ ਫੇਲੀਅਰ, ਹੀ ਸੈਕਟ ਹਿਸ ਟੀਮ ਮੈਂਬਰਸ ਇਨਸਟੈਡ ਆਫ ਰਿਜ਼ਾਈਨਿੰਗ ਹਿਮਸੈਲਫ ਐਜ਼ ਅ ਲੀਡਰ, ਤੇ ਵਾਂਸ ਟੋਲਡ ਬਾਏ ਬਾਬਾ ਇਹ ਬ੍ਰੌਡਕਾਸਟ। ਹਾਂਜੀ ਬਿਲਕੁਲ, ਪਾਰਟੀ ਫੇਲੀਅਰ ਤਾਂ ਸੀ, ਮੈਂ ਉਦੋਂ ਵੀ ਕਿਹਾ ਸੀਗਾ ਕਿ ਜਦੋਂ ਹਾਰੀ ਆ ਸਰਕਾਰ ਤਾਂ ਲੀਡਰ ਰਿਜ਼ਾਈਨ ਦਿੰਦਾ ਹੁੰਦਾ, ਹੁਣ ਸਾਰੀ ਪਾਰਟੀ ਨੂੰ ਕੱਢ ਦਿੱਤਾ ਤੇ ਮੈਂ ਹੈਗਾ ਨਵੇਂ ਸਿਰੇ ਬਣਾਊਂਗਾ ਪਾਰਟੀ। ਸੋ ਦੈਟ ਵਾਜ਼ ਅ ਫੇਲੀਅਰ ਹੈ ਨਾ। ਤੇ ਪਰਮਜੀਤ ਧਾਲੀਵਾਲ ਵੀ ਕਹਿ ਰਹੇ ਨੇ ਤੇ ਕਹਿੰਦੇ ਨੇ ਕਿ ਇੱਕ ਸਿੱਧੂ ਕਹਿੰਦੇ ਜਮਾਨਤ ਤੇ ਵੀ ਆ ਜੀ, ਪਰ ਨਾਮ ਨਹੀਂ ਲੈਣਾ, ਪਰ ਟੁੱਟੀ ਆਤਿਸ਼ਬਾਜ਼ੀ ਵਾਂਗਰ ਚੱਲ ਹੋਰ ਪਾਸੇ ਜਾਂਦੀ ਆ। ਹਾਂਜੀ, ਇਹ ਉਹਨਾਂ ਨੇ ਕਿਹਾ ਕਮੈਂਟ ਕੀਤਾ। ਤੇ ਜੀ ਐਸ ਚਾਹਲ ਹੁਣੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਅਮਰੀਕ ਭਾਜੀ ਲੌਂਗ ਵੀਕਐਂਡ ਸ਼ੁਰੂ ਹੋਇਆ ਆ 5 to 8 ਤੱਕ, ਤੇ ਨਿਊ ਸਾਊਥ ਵੇਲਸ ਦੇ ਵਿੱਚ ਡਬਲ ਡੀਮੈਰਿਟ ਪੁਆਇੰਟ ਨੇ। ਸੋ 2 ਡਬਲ ਤੁਹਾਡੇ ਕੱਟ ਹੋਣਗੇ, ਫਾਈਨ ਤੁਹਾਨੂੰ ਡਬਲ ਹੋਏਗਾ। ਤੇ ਇਸ ਵੀਕਐਂਡ ਦੇ ਉੱਤੇ ਨਾ ਅਮਰੀਕ ਜੀ, ਜਿਹੜਾ ਸ਼ਹਿਰ ਹੈ ਜਿਹੜੇ ਬੰਨ ਹੋਏ ਨੇ ਉਹ ਬਾਹਰ ਨੂੰ ਜਾਣਗੇ, ਰੀਜਨਲ ਇਲਾਕਿਆਂ ਨੂੰ ਜਾਣਗੇ, ਔਰ ਬੜਾ ਖੂਬਸੂਰਤ ਮੌਸਮ ਹੈ ਰੀਜਨਲ ਇਲਾਕਿਆਂ ਦੇ ਵਿੱਚ, ਔਰ ਸਾਰਿਆਂ ਨੂੰ ਆਗਰਾ ਕੀਤਾ ਜਾ ਰਿਹਾ ਕਿ ਰੀਜਨਲ ਇਲਾਕਿਆਂ ਦੇ ਵਿੱਚ ਟੂਰਿਜ਼ਮ ਦੀ ਗਤੀਵਿਧੀ ਬਹੁਤ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ ਪਿਛਲੇ ਸਾਲਾਂ ਨਾਲੋਂ, ਕਿਉਂਕਿ ਲੋਕ ਜਿਹੜੇ ਨੇ ਅੱਕੇ ਹੋਏ ਨੇ। ਔਰ ਰੀਜਨਲ ਤੁਸੀਂ ਜਾ ਸਕਦੇ ਆ, ਨਿਊ ਸਾਊਥ ਵੇਲਸ ਵਾਲੇ ਨਿਊ ਸਾਊਥ ਵੇਲਸ ਜਾ ਸਕਦੇ ਨੇ, ਵਿਕਟੋਰੀਆ ਵਾਲੇ ਵਿਕਟੋਰੀਆ ਚ ਜਾ ਸਕਦੇ ਨੇ, ਇਹ ਹੁਣ ਥੋੜੀਆਂ ਖੁੱਲਾਂ ਮਿਲੀਆਂ ਹੋਈਆਂ ਨੇ। ਪਰ ਜਿਹੜੇ ਵੀ ਡਰਾਈਵ ਸੱਜਣ ਮਿੱਤਰ ਕਰ ਰਹੇ ਨੇ ਉਹ ਖਿਆਲ ਰੱਖਣ ਕਿ 5 to 8 June ਜਿਹੜੇ ਆ ਡਬਲ ਡੀ ਮੈਰਿਟ ਪੁਆਇੰਟ ਨੇ। ਔਰ ਧੰਨਵਾਦ ਕਰਦੇ ਹਾਂ ਜੀ ਐਸ ਚਾਹਲ ਹੁਣਾਂ ਦਾ ਜਿਨ੍ਹਾਂ ਨੇ ਇਹ ਜਾਣਕਾਰੀ ਭੇਜੀ ਆ ਜੀ। ਸੁਖਦੀਪ ਰਿਆੜ ਕੋਬਰਮ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਭਾਜੀ ਮੈਂ ਪਿਛਲੇ ਸਾਲ ਪੰਜਾਬ ਗਿਆ ਸੀ, ਸੋਚਦਾ ਸੀ ਕਿ ਸੜਕਾਂ ਵਧੀਆ ਬਣ ਗਈਆਂ ਹਨ, ਫਿਰ ਮੈਂ ਇੱਕ ਦਿਨ ਆਨੰਦਪੁਰ ਸਾਹਿਬ ਗਿਆ, ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਵਾਲੀ ਸੜਕ ਤੇ ਮੇਰੇ ਸਾਰੇ ਵਹਿਮ ਭਰਮ ਦੂਰ ਕਰ ਦਿੱਤੇ। ਪਿੰਡਾਂ ਵਾਲੀਆਂ ਸੜਕਾਂ ਜ਼ਿਆਦਾਤਰ ਖਰਾਬ ਹਨ, ਸੁਖਵੀਰ ਬਣੇ ਜਾਂ ਕੈਪਟਨ ਪੰਜਾਬ ਦਾ ਸੁਧਾਰ ਵਾਲੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਨਹੀਂ ਜੀ। ਫਿਲਹਾਲ ਸਿੱਧੂ ਕਿਤੇ ਨਹੀਂ ਜਾ ਰਿਹਾ ਭਾਜੀ, ਸਿਰਫ ਖਬਰਾਂ ਹਨ। ਹਾਂਜੀ ਬਹੁਤ ਬਹੁਤ ਧੰਨਵਾਦ, ਪਰ ਇਹ ਸੜਕ ਦੇ ਬਾਰੇ ਅਸੀਂ ਕਾਫੀ ਖੁਲਾਸੇ ਕੀਤੇ ਆ, ਸੜਕਾਂ ਜਿਹੜੀਆਂ ਨੇ ਅਸੀਂ ਇੱਥੇ ਪ੍ਰੋਗਰਾਮ ਵੀ ਕੀਤਾ ਸੀਗਾ ਖਾਸ ਕਰਕੇ ਆਨੰਦਪੁਰ ਸਾਹਿਬ ਵਾਲੀ ਸਾਡੀ ਸੜਕ ਹੈ ਨਾ ਉਹ ਕਾਫੀ ਖਰਾਬ ਹੈ ਪਰ ਬਣ ਰਹੀ ਸੀ ਉਦੋਂ ਹੁਣ ਦਾ ਸਾਨੂੰ ਬਹੁਤਾ ਪਤਾ ਨਹੀਂ ਹੈਗਾ ਤੇ ਸ਼ਿਵਦੀਪ ਕਲੇਰ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਮਨਦੀਪ ਕਟਿੰਗ ਵੈਜੀਟੇਬਲ ਇਨ ਵਾਸ਼ਰੂਮ ਇਜ਼ ਹਾਈਟ ਆਫ ਐਗਜ਼ੈਜਰੇਸ਼ਨ ਮੇਡ ਅ ਡੇ ਗ੍ਰੇਟ ਸ਼ੋ ਕਹਿੰਦੇ ਠੀਕ ਹੈ ਜੀ ਦੇਖੋ ਆਈ ਡੋਂਟ ਨੋ ਮਤਲਬ ਹੁਣ ਏਦਾਂ ਦੇ ਵੋਟਰ ਆਉਣੇ ਹੈ ਨਾ ਤੇ ਇਹਨਾਂ ਨੂੰ ਵੋਟ ਪਾਉਣੀ ਆ ਤੇ ਹਰਜਿੰਦਰ ਸਿੰਘ ਘੁੰਮਣ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ ਤੇ ਜਗਤਾਰ ਭਾਜੀ ਨੇ ਫੋਟੋ ਭੇਜੀ ਸੀ ਉਹ ਆਪਾਂ ਸ਼ੇਅਰ ਕਰ ਦਿੱਤੀ ਆ ਤੇ ਅਮਰੀਕ ਭਾਜੀ ਸਾਡੇ ਨਾਲ ਸੁਖਰਾਜ ਸਿੰਘ ਵੀ ਜੁੜੇ ਨੇ ਉਹ ਕਹਿੰਦੇ ਨੇ ਕਿ ਕੈਨ ਯੂ ਪਲੀਜ਼ ਸਪੀਕ ਆਊਟ ਸਮਥਿੰਗ ਵਟ ਗੋਇੰਗ ਔਨ ਅਮੈਰੀਕਾ ਇਜ਼ ਦੈਟ ਰਾਈਟ ਔਰ ਰੋਂਗ ਦੇਖੋ ਅਮਰੀਕਾ ਦੇ ਵਿੱਚ ਕਾਫੀ ਜਿਹੜਾ ਵਿਦਰੋਹ ਚੱਲ ਰਿਹਾ ਪਰ ਇੱਕ ਗੱਲ ਅਮਰੀਕ ਚ ਹੁਣ ਮੈਂ ਅਮਰੀਕ ਤੇ ਅਮਰੀਕਾ ਇੱਕੋ ਹੀ ਚੀਜ਼ ਆ ਇੱਕ ਗੱਲ ਸਮਝ ਆਈ ਆ
ਦਬਵੀਂ ਆਵਾਜ਼ ਦੇ ਵਿਚ ਕਹਿੰਦੇ ਅਮਰੀਕਾ ਦੇ ਵਿਚ ਗਲਤ ਹੋ ਰਿਹਾ ਤੇ ਕਾਲਿਆਂ ਤੇ ਹਮਲੇ ਹੋ ਰਹੇ ਆ ਪਰ ਵਿਚੋਂ ਇਹ ਵੀ ਆਵਾਜ਼ਾਂ ਸੁਣਨੇ ਨੂੰ ਮਿਲਦੀਆਂ ਕਿ ਅਮਰੀਕਾ ਦੇ ਜਿਹੜੇ ਲੋਕ ਆ ਨਾ ਉਹ ਜਿਹੜੇ ਇੱਥੇ ਦੇ ਵੀ ਲੋਕ ਆ ਉਹ ਡੋਨਲਡ ਟਰੰਪ ਨੂੰ ਤਾਂ ਨਫ਼ਰਤ ਕਰਦੇ ਆ ਪਰ ਉਹਦੀਆਂ ਪੋਲਿਸੀਜ਼ ਨੂੰ ਨਫ਼ਰਤ ਨਹੀਂ ਕਰਦੇ ਉਹਦੀਆਂ ਜਿਹੜੀਆਂ ਪੋਲਿਸੀਜ਼ ਆ ਨਾ ਉਹਨੂੰ ਫੇਵਰ ਕਰਦੇ ਆ ਜੇ ਤੁਸੀਂ ਡੀਪਲੀ ਦੇਖੋ ਅਮਨਦੀਪ ਇਹਦੇ ਬਾਰੇ ਇਸ ਵੇਲੇ ਸਮੇਂ ਦੀ ਵੀ ਲੋੜ ਆ ਤੇ ਕਰੋਨਾ ਨੇ ਵੀ ਸਾਬਤ ਕਰ ਦਿੱਤਾ ਤੇ ਜਿਹੜੀ ਕਲੋਜ਼ਡ ਇਕਾਨਮੀਜ਼ ਆ ਨਾ ਬੰਦ ਇਕਾਨਮੀ ਦੀ ਇਸ ਵੇਲੇ ਲੋੜ ਆ ਜਿਹੜੀ ਓਪਨ ਅਪ ਇਕਾਨਮੀ ਜਾਂ ਲਿਬਰਲ ਇਕਾਨਮੀ ਆ ਉਹਨਾਂ ਦੀ ਬਹੁਤ ਜ਼ਿਆਦਾ ਸਮੇਂ ਤੋਂ ਭਰਾਈ ਹੋ ਚੁੱਕੀ ਆ ਉਹ ਕੰਮ ਕਰ ਚੁੱਕੀਆਂ ਉਹਦੇ ਨਾਲ ਕੀ ਹੋ ਰਿਹਾ ਆ ਕਿ ਵਾਤਾਵਰਨ ਜਿਹੜਾ ਆ ਬਹੁਤ ਖਰਾਬ ਹੋ ਚੁੱਕਾ ਆ ਵਾਤਾਵਰਨ ਪੋਲੀਟੀਕਲੀ ਵੀ ਖਰਾਬ ਹੋ ਚੁੱਕਾ ਵਾਤਾਵਰਨ ਇਨਵਾਇਰਮੈਂਟਲੀ ਵੀ ਖਰਾਬ ਹੋ ਚੁੱਕਾ ਆ ਬਿਜ਼ਨਸ ਵਾਈਜ਼ ਵੀ ਵਾਤਾਵਰਨ ਜਿਹੜਾ ਖਰਾਬ ਹੋ ਚੁੱਕਾ ਹੈ ਇਨਵਾਇਰਮੈਂਟ ਜਿਹੜਾ ਕਿਉਂਕਿ ਲੋਕਾਂ ਦੇ ਵਿੱਚ ਰਿਸੋਰਸਿਸ ਨੂੰ ਐਕਸਪਲੋਇਟ ਕਰਨ ਦੀ ਜਿਹੜੀ ਭਾਵਨਾ ਆ ਜਾਂ ਬਿਜ਼ਨਸ ਦੀ ਜਿਹੜੀ ਕੈਪੀਟਲਿਜ਼ਮ ਦੇ ਕਾਰਨ ਜਿੰਨੇ ਵੀ ਰਿਸੋਰਸ ਆ ਇਹਨਾਂ ਦੀ ਓਵਰ ਐਕਸਪਲੋਇਟੇਸ਼ਨ ਹੋ ਰਹੀ ਆ ਕਿਉਂਕਿ ਜ਼ਰੂਰਤ ਦੀਆਂ ਲੋੜਾਂ ਸਾਨੂੰ ਉਨੀਆਂ ਨਹੀਂ ਚਾਹੀਦੀਆਂ ਹੁੰਦੀਆਂ ਜਿੰਨਾ ਅਸੀਂ ਪ੍ਰਯੋਗ ਕਰ ਰਹੇ ਹਾਂ ਸਾਡੇ ਕੋਲ 20-20 ਕੁੜਤੇ ਆ ਸਾਡੇ ਕੋਲ 40-40 ਸ਼ਰਟਾਂ ਆ ਸਾਡੇ ਕੋਲ 20-20 ਪਾਉਣ ਵਾਲੇ ਜੋੜੇ ਆ ਇਹ ਸਾਨੂੰ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਤੇ ਹੁਣ ਸਾਡੇ ਕੋਲ ਸਮੇਂ ਦੀ ਇੰਨੀ ਘਾਟ ਆ ਕਿ ਅਸੀਂ ਆਪਣੇ ਆਪ ਨੂੰ ਇੰਨਾ ਮਸ਼ਰੂਫ ਕਰ ਰੱਖਿਆ ਕਿ ਸਬਜ਼ੀ ਕੱਟਣ ਦਾ ਵੀ ਵਿਹਲ ਸਾਡੇ ਕੋਲ ਹੈ ਨੀ ਉਹ ਵੀ ਅਸੀਂ ਟੋਲਦੇ ਫਿਰਦੇ ਸਮਾਂ ਕਿਤੇ ਨਾ ਕਿਤੇ ਉਹਨੂੰ ਵੀ ਕੱਟੀਏ ਤੇ ਦੇਖੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਕੁਦਰਤ ਆ ਇਹ ਸੈਲਫ ਰੈਕਟੀਫਿਕੇਸ਼ਨ ਕਰਦੀ ਆ ਉਹ ਕਰੈਕਟ ਕਰਦੀ ਆ ਆਪਣੇ ਆਪ ਨੂੰ ਕਈ ਵਾਰੀ ਜਿਹੜੀ ਕੁਦਰਤ ਆ ਉਹ ਬਿਮਾਰੀਆਂ ਦੇ ਰੂਪ ਲਾ ਕੇ ਰੂਪ ਦੇ ਵਿੱਚ ਜਾਂ ਪਛਾੜ ਲਿਆ ਕੇ ਜਾਂ ਉਹਨੇ ਸਸਟੇਨ ਕਰਨਾ ਹੁੰਦਾ ਇਕੋਨਮੀ ਨੂੰ ਅਸੀਂ ਇਕੋਨਮੀ ਨੂੰ ਨੀ ਵਰਲਡ ਨੂੰ ਸਾਰੇ ਨੂੰ ਸਾਰੀ ਕਾਇਨਾਤ ਨੂੰ ਉਹਨੇ ਸਸਟੇਨ ਕਰਨਾ ਹੁੰਦਾ ਉਹ ਸਸਟੇਨ ਕਰਦੀ ਆਈ ਆ ਕਰਦੀ ਰਹੂਗੀ ਕਰਦੀ ਇਸ ਵੇਲੇ ਕਰ ਰਹੀ ਆ ਅਮਨਦੀਪ ਜੇ ਤੁਸੀਂ ਜੇ ਕੋਰੋਨਾ ਵਾਇਰਸ ਦੀ ਪਹਿ ਵਿੱਚ ਜਾਓ ਤਾਂ ਇਹਦੇ ਜਿਹੜੀ ਕਾਰਨ ਕੀ ਆ ਕੀ ਕਾਰਨ ਇਹਦੇ ਹੋ ਸਕਦੇ ਤੁਹਾਨੂੰ ਜਿਹੜੀ ਗੰਦਗੀ ਜ਼ਿਆਦਾ ਫੈਲਾਈ ਉਹ ਅਸੀਂ ਜਿਹੜੀਆਂ ਆਪ ਹੁਦਰੀਆਂ ਅਸੀਂ ਛੇੜੀਆਂ ਆ ਇਹਨਾਂ ਸਾਰਿਆਂ ਤੇ ਰੋਕ ਲਾਉਣ ਦੀ ਇੱਕ ਕੁਦਰਤੀ ਪ੍ਰਕਿਰਿਆ ਆ ਇਹ ਜਿਹੜੀ ਕਿ ਕੁਦਰਤ ਨੇ ਕੀਤੀ ਆ
ਦੇਖੋ
ਤੇ ਤੁਸੀਂ ਹੁਣ ਅਮਰੀਕਾ ਦੇ ਵਿੱਚ ਹੁਣ ਜਿਹੜਾ ਡੋਨਲਡ ਟਰੰਪ ਹੈ ਗੱਲ ਇੱਥੇ ਨੂੰ ਲੈ ਕੇ ਆਉਂਦੇ ਆ ਕਿ ਉਹ ਕਹਿ ਰਿਹਾ ਕਿ ਜਿਹੜੀ ਅਮਰੀਕਨ ਇਕਾਨਮੀ ਆ ਨਾ ਇਹਦੇ ਤੇ ਐਕਸਟਰਨਲ ਇਵੇਜ਼ਨ ਹੋ ਰਿਹਾ ਆ ਐਕਸਟਰਨਲ ਹਮਲਾ ਹੋ ਰਿਹਾ ਆ ਇਕਨੋਮਿਕ ਤੌਰ ਤੇ ਉਹਨੂੰ ਬੰਦ ਕਰਨਾ ਚਾਹੀਦਾ ਕਲੋਜ਼ਡ ਇਕਾਨਮੀ ਨੂੰ ਅਸੀਂ ਫੇਵਰ ਕਰਦੇ ਹਾਂ ਅਤੇ ਇਸੇ ਕੋਨਸੈਪਟ ਦੇ ਅਨੁਸਾਰ ਕਲੋਜ਼ਡ ਇਕਾਨਮੀ ਦੇ ਕੋਨਸੈਪਟ ਦੇ ਅਨੁਸਾਰ ਜਾਂ ਇੱਕ ਤਰ੍ਹਾਂ ਦੇ ਨਾਲ ਜਿਹੜੇ ਸਟ੍ਰਿਕਟ ਡਿਸੀਜਨ ਲੈਣ ਦੇ ਕਾਰਨ ਉਹ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟਸ਼ਿਪ ਉਹਨੇ ਜਿੱਤੀ ਸੀ ਇਹੀ ਹਾਲ ਇਹੀ ਇਸੇ ਕਰਕੇ ਜਿਹੜੀ ਹਿੰਦੁਸਤਾਨ ਦੇ ਵਿੱਚ ਮੋਦੀ ਦੀ ਸਰਕਾਰ ਵੀ ਇਹਨਾਂ ਕਰਕੇ ਹੀ ਆਈ ਸੀ ਇਹਨਾਂ ਗੱਲਾਂ ਕਰਕੇ ਪਾਵਰ ਦੇ ਵਿੱਚ ਆਏ ਸੀ ਹੁਣ ਅਮਰੀਕਾ ਦੇ ਵਿੱਚ ਜਿਹੜੇ ਦੂਜੀ ਟਰਮ ਲਈ ਟਰੰਪ ਦੀ ਇਲੈਕਸ਼ਨ ਹੋਊਗੀ ਮੇਰੇ ਖਿਆਲ ਦੇ ਵਿੱਚ ਟਰੰਪ ਫਿਰ ਭਾਰੀ ਬਹੁਮਤ ਦੇ ਨਾਲ ਅਮਰੀਕਾ ਵਿੱਚ ਜਿੱਤੂਗਾ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਹਿਊਮਨ ਰਾਈਟਸ ਵਾਲੇ ਕਿ ਅਮਰੀਕਾ ਦੇ ਵਿੱਚ ਆਹ ਹੋ ਰਿਹਾ ਅਮਰੀਕਾ ਦੇ ਵਿੱਚ ਹੋਰ ਹੋਇਆ ਜਦ ਇਹ ਗੱਲਾਂ ਹੋ ਰਹੀਆਂ ਲੇਕਿਨ ਲੋਕ ਜਿਹੜੇ ਆ ਅਮਰੀਕਾ ਦੇ ਲੋਕ ਆ ਉਹ ਟਰੰਪ ਦੇ ਨਾਲ ਬਹੁਤ ਜਿਆਦਾ ਓਹਦੇ ਹੱਕ ਵਿਚ ਆ ਇਸ ਵੇਲੇ ਵੀ।
ਅਮਰੀਕ ਜੀ ਕਈ ਓਬਜ਼ਰਵੇਸ਼ਨ ਆ, ਮੈਂ ਆਪਣੇ ਸਾਡੇ ਮਾਮਾ ਜੀ ਉੱਥੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦਾ, ਮੇਰੇ ਹੋਰ ਦੋਸਤ ਨੇ ਉਹ ਗੱਲਬਾਤ ਕਰਦੇ ਰਹਿੰਦੇ ਆ ਵੀ ਉੱਥੇ ਹੋ ਕੀ ਰਿਹਾ। ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਆ ਕਿ ਜਦੋਂ ਡੈਮੋਕਰੇਟ ਸਰਕਾਰਾਂ ਰਹੀਆਂ ਨੇ, ਓਬਾਮਾ ਦੀ ਸਰਕਾਰ ਰਹੀ, ਉਹ ਤੋਂ ਪਹਿਲਾਂ ਕਲਿੰਟਨ ਦੇ ਸਮੇਂ ਦੌਰ ਦੇ ਦੌਰਾਨ, ਤੇ ਬੁਸ਼ ਤਾਂ ਫਿਰ ਲੜਾਈਆਂ ਚ ਕਢਾਈਆਂ ਚ ਰਿਹਾ, ਦੋ ਤਿੰਨ ਹਮਲੇ ਕੀਤੇ, ਉਦੋਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਜੋਬ ਸਰਮਾਇਆ ਉਹ ਚਾਈਨਾ ਨੂੰ ਭੇਜ ਦਿੱਤਾ ਗਿਆ ਯੋਜਨਾਬੱਧ ਤਰੀਕੇ ਨਾਲ ਸਮਝੌਤੇ ਕਰ ਕਰਕੇ, ਕਿਉਂਕਿ ਉਹਨਾਂ ਨੇ ਆਪਣੀਆਂ ਲੜਾਈਆਂ ਫੰਡ ਕਰਨੀਆਂ ਸੀ, ਉਹਨਾਂ ਨੂੰ ਪੈਸੇ ਚਾਹੀਦੇ ਸੀ ਤੇ ਪੈਸੇ ਦੇ ਬਦਲੇ ਫੈਕਟਰੀਆਂ ਉਧਰ ਚਲੇ ਗਈਆਂ। ਹੁਣ ਇਹਦੇ ਨਾਲ ਕੀ ਆ ਕਿ ਜਿਹੜਾ ਅਮਰੀਕਾ ਆ, ਅਮਰੀਕਾ ਦਾ ਵਰਕਰ ਆ, ਉਹਨਾਂ ਦੀਆਂ ਜੋਬਸ ਘੱਟ ਗਈਆਂ, ਸਸਤਾ ਹੋ ਗਿਆ ਸਮਾਨ, ਜਿਹੜਾ ਕੈਪੀਟਲ ਜਿਹੜਾ ਯੂਰਪ ਦਾ ਤੇ ਅਮਰੀਕਾ ਦਾ ਉਹ ਸਾਰਾ ਚਾਈਨਾ ਚਲੇ ਗਿਆ, ਲੋਕਾਂ ਦਾ ਉੱਥੇ ਚਲੋ ਭਲਾ ਹੋਇਆ, ਉਹ ਵੀ ਇੱਕ ਗੱਲ ਹੈ। ਪਰ ਜੇ ਜਿੱਦਾਂ ਦੇਸ਼ ਦੇ ਵਿੱਚ ਤੁਸੀਂ ਜਿੱਦਾਂ ਹੁਣ ਕਹਿ ਲਓ ਕਿ ਮੇਰਾ ਘਰ ਹੈ, ਮੈਂ ਆਪਣੇ ਘਰ ਦੇ ਚੁੱਲ੍ਹੇ ਬੰਦ ਕਰਦਾ ਵੀ ਬਈ ਮੈਨੂੰ ਰੋਟੀ ਪਕਾਉਣੀ ਮਹਿੰਗੀ ਪੈਂਦੀ ਹੈ ਤੇ ਮੈਂ ਨਾਲ ਢਾਬੇ ਤੋਂ ਖਾਇਆ ਕਰਾਂ, ਠੀਕ ਹੈ, ਢਾਬੇ ਤੋਂ ਮੇਰੀ ਰੋਟੀ ਆਉਣ ਲੱਗ ਜਾਏ, ਮੇਰੀ ਕਿਚਨ ਵੀ ਬੰਦ ਹੋ ਜਾਵੇ, ਮੈਂ ਸਾਰਾ ਡਿਪੈਂਡੈਂਟ ਹੋ ਜਾਵਾਂ ਉਸ ਢਾਬੇ ਤੋਂ, ਡਿਪੈਂਡੈਂਟ ਹੋ ਜਾਵਾਂ, ਫਿਰ ਮੈਂ ਜਿਹੜੀ ਸਫਾਈ ਵਾਲੇ ਮੈਂ ਆਪ ਨਾ ਕਰਾਂ, ਬਾਹਰੋਂ ਆਉਣ, ਤੁਸੀਂ ਸਾਰਾ ਕੰਮ ਬਾਹਰੋਂ ਕਰਾ ਰਹੇ ਹਾਂ ਤੇ ਪੈਸਾ ਬਾਹਰ ਨੂੰ ਹੀ ਜਾ ਰਿਹਾ ਤੁਹਾਡਾ ਸਾਰਾ ਹੀ, ਅੰਦਰ ਨੂੰ ਤਾਂ ਆ ਨਹੀਂ ਰਿਹਾ, ਠੀਕ ਹੈ ਨਾ। ਸੋ ਅੰਦਰ ਨੂੰ ਕਿੱਦਾਂ ਆ ਰਿਹਾ, ਮੈਂ ਕਿਸੇ ਦੇ ਜਾ ਕੇ ਚਪੇੜਾ ਮਾਰਾਂ, ਬੈਂਕ ਲੁੱਟ ਲਿਆਵਾਂ, ਫਿਰ ਤਾਂ ਹੀ ਆ ਰਿਹਾ ਨਾ, ਦੈਟਸ ਵਟ ਅਮਰੀਕਾ ਵਾਜ਼ ਡੂਇੰਗ। ਆਪਣੇ ਸਾਰੇ ਜਿਹੜੇ ਘਰ ਜਿਹੜੇ ਘਰੇਲੂ ਵਰਕਰ ਸੀ ਉਹ ਵਿਹਲੇ ਬੈਠੇ ਸੀ ਤੇ ਸਾਰਾ ਸਮਾਨ ਬਾਹਰੋਂ ਲੈਂਦੇ ਸੀ ਤੇ ਪੈਸਿਆਂ ਦੀ ਇਨਕਮ ਲੈਣ ਲਈ ਕੀ ਕਰਦੇ ਸੀ, ਉਹ ਕਿਤੇ ਉਹ ਕੰਟਰੀ ਨੂੰ ਢਾ ਲਿਆ, ਕਿਸੇ ਉਸ ਕੰਟਰੀ ਨੂੰ ਢਾ ਲਿਆ, ਉਹ ਲੁੱਟ ਲੈਂਦਾ, ਉਹ ਲੁੱਟ ਲੈਂਦਾ ਤੇ ਉਹ ਪੈਸੇ ਵੰਡ ਰਹੇ ਸੀ। ਹੁਣ ਉਹ ਲੁੱਟ ਲਟਾਈ ਵਾਲਾ ਕੰਮ ਬੰਦ ਹੋ ਗਿਆ, ਹੁਣ ਉਹ ਰਸ਼ੀਆ ਵੀ ਖੜ ਗਿਆ ਨਾਲ ਬਰਾਬਰ। ਹੁਣ ਕੀ ਹੈ, ਟਰੰਪ ਇਸੇ ਹੀ ਥੀਮ ਤੇ ਜਿੱਤਿਆ ਸੀ ਵੀ ਅਸੀਂ ਇਹ ਕੰਮ ਬੰਦ ਕਰਨਾ ਆ, ਲੜਾਈਆਂ ਕਢਾਈਆਂ ਬੰਦ ਕਰਨੀਆਂ, ਮੈਂ ਇੱਥੋਂ ਵੀ ਫੌਜ ਕੱਢੂੰਗਾ, ਅਫਗਾਨਿਸਤਾਨ ਚੋਂ, ਮੈਂ ਸੀਰੀਆ ਚੋਂ ਵੀ ਕੱਢੂੰਗਾ, ਮੈਂ ਆਪਣੀਆਂ ਫੈਕਟਰੀਆਂ ਲਾਊਂਗਾ। ਲੋਕਾਂ ਨੂੰ ਉਹਨੇ ਇਹ ਪ੍ਰੋਮਿਸ ਕੀਤਾ ਸੀ ਜਾਂ ਲੋਲੀਪੋਪ ਦਿੱਤਾ ਸੀ, ਵਟ ਐਵਰ, ਔਰ ਉਹ ਪੂਰਾ ਕਰ ਰਿਹਾ। ਔਰ ਜਿਹੜੇ ਹੁਣ ਤੁਸੀਂ ਅੱਜ ਦੇ ਫਿਗਰ ਦੇਖੋ, ਅੱਜ ਸਵੇਰ ਦੇ ਫਿਗਰ ਹੈ, ਮਤਲਬ 2.5 ਮਿਲੀਅਨ ਜੋਬਸ ਦੁਆਰਾ ਉੱਥੇ ਇਹ ਪਿਛਲੇ ਹਫ਼ਤੇ ਲੱਗ ਗਈਆਂ ਨੇ, ਵਾਪਸ ਕੰਮ ਤੇ ਚਲੇ ਗਏ ਨੇ ਲੋਕ, ਔਰ 13.5 ਅਨਇੰਪਲਾਇਮੈਂਟ ਰੇਟ ਹੈ, ਜਿਹੜਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਸੀਗਾ ਕਿ 25%+ ਤੱਕ ਪਹੁੰਚ ਸਕਦਾ ਆ, ਮਤਲਬ ਇਸ ਮਹੀਨੇ ਚ, ਜੂਨ ਮਹੀਨੇ ਚ, ਔਰ ਉਹ ਸਿਰਫ 13.5% ਹੈ, ਜਿਹੜਾ ਕਿ ਸ਼ਾਇਦ ਟਰੰਪ ਦੇ ਲਈ ਬਹੁਤ ਗੁੱਡ ਹੋਏਗਾ, ਵਧੀਆ ਹੋਏਗਾ ਵੀ ਚਲੋ ਲੋਕ ਕੰਮ ਤੇ ਜਾ ਰਹੇ ਨੇ। ਪਰ ਦੂਜੇ ਪਾਸੇ ਇਹ ਵੀ ਹੈ ਕਿ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਉੱਥੇ ਚੱਲ ਰਿਹਾ ਹੈ ਉਹ ਅੱਜ ਦਾ ਨਹੀਂ, 401 ਸਾਲ ਹੋ ਚੁੱਕਾ ਆ, 401 ਸਾਲ ਪਹਿਲਾਂ ਇਹ ਪਾਲਿਸੀ ਬਣੀ ਸੀ, ਔਰ ਉਹ ਤੋਂ ਬਾਅਦ ਧੱਕਾ ਹੋਇਆ, ਬਹੁਤ ਧੱਕਾ ਹੋਇਆ, ਸਾਰਿਆਂ ਨੂੰ ਪਤਾ, ਔਰ ਇਹ ਅਮਰੀਕਾ ਵਾਲੇ ਖੁਦ ਮੰਨਦੇ ਆ ਕਿ ਸਾਡਾ ਇਤਿਹਾਸ ਜਿਹੜਾ ਆ ਇਹ ਗੰਦਾ ਇਤਿਹਾਸ ਹੈ, ਔਰ ਇਹ ਚੱਲੀ ਜਾਣਾ ਆਉਣ ਵਾਲੇ 1000 ਸਾਲ ਤੱਕ, ਇਹ ਜਿਹੜਾ ਧੱਕੇ ਦਾ ਉਹਨਾਂ ਨੂੰ ਮੁੱਲ ਦੇਣਾ ਹੀ ਪੈਣਾ ਆ, 5-10 ਸਾਲ ਨਹੀਂ, ਇਹ ਕਿਸੇ ਨੇ ਇਲਤ ਕਰਿਆ ਹੀ ਕਰਨੀ ਹੈ ਇੱਦਾਂ ਦੀ, ਠੀਕ ਹੈ, ਚਾਹੇ ਉਹ ਗੋਰਾ ਹੋਵੇ ਚਾਹੇ ਉਹ ਕਾਲਾ ਹੋਵੇ। ਹੁਣ ਇਹਦੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਇਹ ਆ ਰਹੀਆਂ, ਜਿਹੜੇ ਪਹਿਲੇ ਹਫ਼ਤੇ ਡੇਢ ਹਫ਼ਤੇ ਪ੍ਰੋਟੈਸਟ ਹੋਇਆ ਉਹਦੇ ਵਿੱਚ ਲੁੱਟ ਖੋਹ ਵਾਲੇ ਲੋਕ ਆਏ, ਲੋਟੂ ਟੋਲੇ ਬਾਕੀ ਸੂਬਿਆਂ ਤੋਂ ਆਏ, ਉਹਨਾਂ ਦੇ ਆਏ, ਉਹਨਾਂ ਨੇ ਮੈਨੂੰ ਇੱਥੋਂ ਤੱਕ ਪਤਾ ਲੱਗਾ ਵੀ ਨਿਊਯਾਰਕ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਭੰਨ ਤੋੜ ਪਤਾ ਕਿਹਦੀ ਕੀਤੀ ਆ, ਕਾਫੀ ਸ਼ਾਪ ਦੀ ਥੋੜੋ ਕੀਤੀ ਆ ਉਹਨਾਂ ਨੇ ਭੰਨ ਤੋੜ, ਉਹਨਾਂ ਨੇ ਕਾਫੀ ਸ਼ਾਪ ਨਹੀਂ ਭੰਨੀ, ਉਹਨਾਂ ਨੇ ਜਿਹੜੇ ਪ੍ਰੋਟੈਸਟਰ ਸੀਗੇ ਜਾਂ ਜਿਹੜੇ ਵਿੱਚ ਵੜ ਗਏ ਸੀ ਲੋਟੂ ਟੋਲੇ, ਉਹਨਾਂ ਨੇ ਪੈਟਰੋਲ ਪੰਪ ਨਹੀਂ ਲੁੱਟਿਆ ਭਾਜੀ, ਉਹਨਾਂ ਨੇ ਵੱਡੇ ਵੱਡੇ ਜਵੈਲਰੀ ਸਟੋਰ ਲੁੱਟੇ ਨੇ, ਸੋਨਾ ਲੁੱਟਿਆ ਉਹਨਾਂ ਨੇ ਭੰਨ ਭੰਨ ਕੇ, ਬੜੇ ਬੜੇ ਜਿਹੜੇ ਇਲੈਕਟ੍ਰੋਨਿਕ ਸ਼ਾਪ ਨੇ ਉਹਨਾਂ ਚ ਮਹਿੰਗੀਆਂ ਮਹਿੰਗੀਆਂ ਚੀਜ਼ਾਂ, ਘੜੀਆਂ, ਲੋਕਾਂ ਦੀਆਂ ਫੋਟੋਆਂ ਦਿਖਾ ਰਹੇ ਨੇ ਜਿਹੜੇ ਚੱਕੀ ਜਾ ਰਹੇ ਨੇ, ਸੋਨਾ ਚੱਕੀ ਜਾ ਰਹੇ ਨੇ, ਜਵੈਲਰੀ ਚੱਕੀ ਜਾ ਰਹੇ ਨੇ, ਹਨਾ। ਹੁਣ ਉਹ ਜਿਹੜਾ ਬਿਜ਼ਨਸ ਹੈ ਉਹ ਇੱਕ ਲੋਟੂ ਮੁਹਿੰਮ ਚਲਾਈ ਗਈ, ਚੱਲੀ ਵਿੱਚ ਵੜ ਗਏ ਉਹਦੀ ਮੌਤ ਦੇ, ਅਨਫੋਰਚੁਨੇਟ ਮੌਤ ਦੇ ਵਿੱਚ। ਔਰ ਹੁਣ ਜਿਹੜਾ ਆ ਜਦੋਂ ਮਿਲਟਰੀ ਆਈ, ਹੁਣ ਸ਼ਾਂਤ ਹੈ, ਹੁਣ ਪ੍ਰੋਟੈਸਟ ਵੀ ਸ਼ਾਂਤ ਹੋ ਰਿਹਾ, ਲੋਕ ਜਿਹੜੇ ਨੇ ਗੋਲੀ ਦੇ ਡਰ ਕਰਕੇ ਭੱਜੇ ਨੇ, ਹੁਣ ਜਿਹੜੇ ਲੋਟੂ ਸੀ ਹੁਣ ਪ੍ਰੋਟੈਸਟ ਹੋ ਰਹੇ ਨੇ। ਪਰ ਇੱਕ ਗੱਲ ਇਹ ਦੇਖਣ ਵਾਲੀ ਹੈ ਕਿ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਕੋਰੋਨਾ ਵਾਇਰਸ ਦਾ ਪਿਛਲੇ 4 ਮਹੀਨੇ 5 ਮਹੀਨੇ ਤੋਂ ਰੌਲਾ ਪਿਆ ਸੀ, ਹੁਣ ਉਹ ਕਿਤੇ ਵੀ ਹੈ ਨਹੀਂ, ਹੁਣ ਸਾਰਾ ਕੁਝ ਹੋ ਰਿਹਾ, ਕੋਈ ਰੋਕਦਾ ਨਹੀਂ। ਹੁਣ ਸਿਡਨੀ ਦੇ ਵਿੱਚ ਅੱਜ ਪਲਾਨ ਕੀਤਾ ਜਾ ਰਿਹਾ, ਉੱਥੇ ਮਤਲਬ 30-40 ਹਜ਼ਾਰ ਬੰਦਾ ਰਜਿਸਟਰ ਹੋਇਆ ਪਿਆ ਵੀ ਉੱਥੇ ਅੱਜ ਕਰਨਾ। ਰਾਤੀ ਨਿਊ ਸਾਊਥ ਵੇਲਜ਼ ਸਰਕਾਰ ਕੋਰਟ ਦੇ ਵਿੱਚ ਕੇਸ ਜਿੱਤੀ ਆ ਪੁਲਿਸ, ਪੀ ਇਹ ਨਹੀਂ ਰੈਲੀ ਹੋਣੀ ਚਾਹੀਦੀ ਹਨਾ। ਹੁਣ ਉਹ ਜਿਹੜੇ ਓਹਦੇ ਪ੍ਰਬੰਧਕ ਆ
ਨੀਰ ਸਾਹਿਬ ਦੀ ਪ੍ਰੀਮੀਅਰ ਆ, ਓਹਨੇ ਕਿਹਾ ਅਸੀਂ ਹੋਣ ਨੀ ਦਵਾਂਗੇ, ਗਲਤ ਗੱਲ ਹੈ, ਹੋਣੀ ਨੀ ਚਾਹੀਦੀ। ਹੁਣ ਇੱਕ ਵਾਰੀ ਫਿਰ ਅਮਰੀਕਾ ਤੇ ਆਨੇ ਮੈਂ ਤੁਹਾਡੀ ਗੱਲ ਵੀ ਕੰਟੀਨਿਊ ਰੱਖਾਂਗੇ। ਅਮਰੀਕਾ ਦੇ ਵਿੱਚ ਜਦੋਂ ਤੱਕ ਜਿੱਥੋਂ ਤੱਕ ਟਰੰਪ ਦਾ ਸਵਾਲ ਹੈ ਨਾ, ਉਹ ਬਹੁਤ ਅਗਰੈਸਿਵ ਅਤੇ ਸੋਲਿਡ ਜਿਹੜੇ ਇਕਨੋਮਿਕ ਡਿਸੀਜਨ ਡਿਲੀਵਰ ਕਰ ਰਹੀ ਆ ਤੇ ਉਹਦੇ ਆਊਟਕਮ ਬੜੇ ਪ੍ਰੋਗਰੈਸਿਵ ਆ ਰਹੇ ਆ ਇਕੋਨਮੀ ਦੇ ਵਿੱਚ, ਤੇ ਇਹਦੇ ਕਰਕੇ ਉਹਨੇ ਜਿੱਤਣਾ ਹੈ। ਤੇ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਜਿਹੜੀ ਤੁਸੀਂ ਕਰ ਰਹੇ।
ਆਪਾਂ ਨਿਊ ਸਾਊਥ ਵੇਲਸ ਦੀ ਗੱਲ ਕਰ ਰਹੇ ਸੀ ਵੀ ਨਿਊ ਸਾਊਥ ਵੇਲਸ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਸਿਡਨੀ ਦੇ ਵਿੱਚ ਪ੍ਰੋਟੈਸਟ ਦੇ ਲਈ ਅਪਲਾਈ ਕੀਤਾ ਹੋਇਆ ਸੀ, ਤੇ ਜਦੋਂ ਅਪਲਾਈ ਕੀਤਾ ਥੋੜੇ ਬੰਦਿਆਂ ਨੇ ਅਪਲਾਈ ਕੀਤਾ ਸੀ ਤਾਂ ਉਹਨੂੰ ਇਜਾਜ਼ਤ ਦੇ ਦਿੱਤੀ ਪੁਲਿਸ ਵਾਲਿਆਂ ਨੇ। ਫਿਰ ਕੀ ਕੀਤਾ, ਉਹ ਜਿਹੜੇ ਪ੍ਰਬੰਧਕ ਹੈ ਉਹਨਾਂ ਨੇ ਆਨਲਾਈਨ ਸ਼ੁਰੂ ਕਰਤਾ ਵੀ ਆਪਣਾ ਰਜਿਸਟਰ ਕਰੋ ਕਿੰਨ ਕਿੰਨ ਆਉਣਾ ਹੈ, ਕਿਉਂਕਿ ਉਹ ਰਿਕੁਆਇਰਮੈਂਟ ਸੀ। ਤੇ ਉੱਥੇ ਮੇਰੇ ਖਿਆਲ 30-40 ਹਜ਼ਾਰ ਬੰਦਾ ਰਜਿਸਟਰ ਕਰਵਾ ਲਿਆ ਉਹਨਾਂ ਨੇ। ਉਹਨਾਂ ਨੇ ਫਿਰ ਅਮੈਂਡਮੈਂਟ ਪਾ ਦਿੱਤੀ ਤੇ ਅਸੀਂ ਜਿਹੜਾ ਪ੍ਰੋਟੈਸਟ ਦੀ ਅਮੈਂਡਮੈਂਟ ਪਾਉਣੇ ਆ ਵੀ ਹੁਣ 5,000 ਬੰਦਾ ਨਹੀਂ ਹੁਣ 40,000 ਬੰਦਾ ਹੋਊਗਾ। ਤੇ ਪੁਲਿਸ ਵਾਲੇ ਕਹਿੰਦੇ ਹੋ ਹੀ ਨਹੀਂ ਸਕਦਾ, ਕਿਉਂਕਿ ਦੇਖੋ ਇੰਨਿਆਂ ਦਾ ਸੋਸ਼ਲ ਡਿਸਟੈਂਸ ਦੀ ਜਿਹੜੀ ਪ੍ਰੋਟੋਕਾਲ ਚੱਲ ਰਿਹਾ 1.5 ਮੀਟਰ ਦਾ, 40,000 ਬੰਦੇ ਲਈ ਥਾਂ ਹੀ ਹੈ ਨਹੀਂ ਉੱਥੇ। ਉਹ ਕਹਿੰਦੇ ਨਹੀਂ ਹੋ ਨਹੀਂ ਸਕਦਾ, ਇਲੀਗਲ ਹੈ, ਤੁਸੀਂ ਅਮੈਂਡਮੈਂਟ ਕਰ ਨਹੀਂ ਸਕਦੇ, 7 ਦਿਨ ਦਾ ਨੋਟਿਸ ਚਾਹੀਦਾ ਆ। ਠੀਕ ਹੈ ਨਾ, ਜੇ ਅਮੈਂਡਮੈਂਟ ਕਰਨੀ ਵੀ ਆ ਤਾਂ 7 ਦਿਨ ਪਹਿਲਾਂ ਅਮੈਂਡ ਕਰਕੇ ਨੋਟਿਸ ਚਾਹੀਦਾ। ਉਹਨਾਂ ਨੇ ਫਿਰ ਤਿਆਰੀ ਕਰਨੀ ਆ ਉਸ ਪ੍ਰੋਟੈਸਟ ਨੂੰ ਹੈਂਡਲ ਕਰਨ ਦੇ ਲਈ। ਹੁਣ ਉਹ ਟਾਈਮ ਹੈ ਨਹੀਂ ਸੀ, ਉਹ ਕੋਰਟ ਚ ਲੈ ਗਏ, ਕੋਰਟ ਦੇ ਵਿੱਚ ਹਾਈ ਕੋਰਟ ਨੇ ਫੈਸਲਾ ਜਿਹੜਾ ਆ ਉਹ ਨਿਊ ਸਾਊਥ ਵੇਲਸ ਦੀ ਪੁਲਿਸ ਦੇ ਹੱਕ ਚ ਦੇ ਦਿੱਤਾ ਵੀ ਇਹ ਇਲੀਗਲ ਹੈ, ਇਹ ਨਹੀਂ ਕਰ ਸਕਦੇ ਇੰਨੇ ਲੋਕਾਂ ਨਾਲ। ਹੁਣ ਡਿਸਪਾਈਟ ਦੈਟ ਜਿਹੜੇ ਪ੍ਰਬੰਧਕ ਹੈ ਉਹ ਕਹਿੰਦੇ ਨਹੀਂ ਜੀ, ਉਹ ਇਹਨੂੰ ਪੋਲੀਟੀਕਲ ਮੈਟਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਹਾਲਾਂਕਿ ਇਹ ਇੱਕ ਲੋਜਿਸਟਿਕ ਮੈਟਰ ਹੈ ਜਿਹੜਾ ਉਹ ਕਹਿੰਦੇ ਪ੍ਰੋਟੈਸਟ ਕਰ ਸਕਦੇ ਆ ਤੁਸੀਂ, ਪਰ ਤੁਸੀਂ ਪ੍ਰੋਪਰ ਕਾਨੂੰਨ ਫੋਲੋ ਕਰੋ। ਦੇਖੋ ਇੱਕ ਪਾਸੇ ਤਾਂ ਪਿਛਲੇ 4 ਮਹੀਨੇ ਤੋਂ ਬਿਜ਼ਨਸ ਜਿਹੜੇ ਸਫ਼ਰ ਕਰ ਰਹੇ ਨੇ ਹੈ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ, ਵਿਆਹ ਨਹੀਂ ਲੋਕ ਕਰਾ ਸਕਦੇ, ਕਿਸੇ ਦੇ ਫਿਊਨਰਲ ਤੇ ਨਹੀਂ ਜਾ ਸਕਦੇ ਹਨਾ, ਉਹ ਸਾਰਾ ਕੁਝ ਫੋਲੋ ਕਰ ਰਹੇ ਹਾਂ ਅਸੀਂ, A to Z ਫੋਲੋ ਕਰ ਰਹੇ ਹਾਂ, ਬਿਜ਼ਨਸ ਖੋਲ੍ਹ ਨਹੀਂ ਸਕਦੇ ਆਪਣੇ। ਜਿਹੜੇ ਪ੍ਰੋਟੈਸਟਰ ਹੈ ਆਫਟਰ ਡੂਇੰਗ ਆਲ ਦੀਸ ਪ੍ਰੀਕੋਸ਼ਨਸ ਕੰਟਰੋਲ ਕਰਕੇ ਉਹ ਇੱਕ ਦਿਨ ਦੇ ਵਿੱਚ 40,000 ਬੰਦਾ ਸਿਡਨੀ ਚ ਇਕੱਠਾ ਕਰ ਗਿਆ, ਜੇ ਮਤਲਬ ਉੱਥੇ ਉਹ ਕੋਰੋਨਾ ਵਾਇਰਸ ਦੇ ਮਤਲਬ ਇੱਕ ਵਾਰੀ ਭਾਂਬੜ ਮੱਚ ਗਿਆ ਫਿਰ ਕੀ ਕਰੂਗੇ, ਮਤਲਬ ਕੀ ਅਚੀਵ ਕੀ ਕਰਨਾ, ਅਚੀਵ ਕੀ ਕਰਨਾ ਹੈ, ਮਤਲਬ
ਗੱਲ ਤਾਂ ਉਹੀ ਗੱਲ ਮੈਂ ਕਰਨ ਲੱਗਾ। ਅਨਰੈਸਟ ਅਮਰੀਕਾ ਚ ਫੈਲੀ ਹੋਈ ਹੈ, ਲੋਕਾਂ ਲੋਕ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਦੇ ਖਿਲਾਫ ਵਿਦਰੋਹ ਕਰ ਰਹੇ ਨੇ, ਠੀਕ ਹੈ, ਲੋਟੂ ਟੋਲਾ ਕਰ ਰਹੇ ਆ, ਖਾਸ ਤੌਰ ਤੇ
ਲੋਟੂ ਟੋਲਾ ਕਰ ਰਹੇ ਆ। ਨਹੀਂ ਨਹੀਂ, ਉਹ ਲੋਟੂ ਟੋਲਾ ਉਹਦੇ ਚ ਵੜ ਗਿਆ ਸੀ, ਹੁਣ ਉਹਨਾਂ ਨੇ ਕੱਢ ਦਿੱਤਾ ਆ, ਹੁਣ ਲੋਕ ਜੈਨੂਅਨ ਲੋਕ ਪ੍ਰੋਟੈਸਟ ਕਰ ਰਹੇ ਨੇ।
ਅਮਨਦੀਪ ਚਲੋ ਉੱਥੇ ਪ੍ਰੋਟੈਸਟ ਹੋ ਰਹੇ ਆ
ਜੀ,
ਇੱਕ ਨਾ ਮੇਰੀ ਮੈਚ ਇੱਥੇ ਗੱਲ ਹੋ ਰਹੀ ਸੀ ਇੰਗਲੈਂਡ ਦੇ ਵਿੱਚ ਕਿਸੇ ਨਾਲ 3-4 ਦਿਨ ਪਹਿਲਾਂ, ਕਹਿੰਦਾ ਜਿਹੜੇ ਸਮਾਜ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈ ਨਾ, ਇਹ ਹਿਊਮਨ ਰਾਈਟ ਜਿਹੜੇ ਹਿਊਮਨ ਰਾਈਟ ਪ੍ਰੋਟੈਸਟਰ ਆ ਨਾ, ਹਿਊਮਨ ਰਾਈਟ ਜਿਹੜੇ ਇਹਦੀ ਪ੍ਰੋੜਤਾ ਕਰਦੇ ਆ ਉਹਨੇ ਜ਼ਿਆਦਾ ਕ੍ਰੀਏਟ ਕੀਤੀਆਂ ਆ ਹਿਊਮਨ ਰਾਈਟ। ਕੋਈ ਵੀ ਸੁਧਾਰ ਸਰਕਾਰ ਕਰਦੀ ਆ, ਕੋਈ ਵੀ ਸਟ੍ਰਿਕਟ ਡਿਸੀਜਨ ਜਿਹੜੇ ਕਿ ਲੌਂਗ ਟਰਮ ਦੇ ਲਈ ਲੋਕਾਂ ਲਈ ਸਹਾਈ ਹੋਣੇ ਆ ਉਹ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰਦੀ ਆ, ਕੋਈ ਥੋੜਾ ਬਹੁਤ ਸਖਤੀ ਦਾ ਪ੍ਰਯੋਗ ਕਰਦੀ ਆ, ਉੱਥੇ ਹਿਊਮਨ ਰਾਈਟਸ ਵਾਲੇ ਆ ਕੇ ਨਾ ਹੋਣ ਨਹੀਂ ਦਿੰਦੇ। ਜਿੱਦਾਂ ਹੁਣ ਇੱਥੇ ਐਗਜ਼ਾਮਪਲ ਅਸੀਂ ਦੇ ਸਕਦੇ ਹਾਂ, ਬੈਕ ਟੂ 2007-2008 ਦੇ ਵਿੱਚ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਦਿੱਲੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹਾਦ ਛੇੜਿਆ ਜੀ, ਕਈ ਵੀ ਇੰਡਸਟਰੀ ਹੈ ਨਾ ਉਹ ਰੈਜੀਡੈਂਸ਼ੀਅਲ ਏਰੀਆ ਤੋਂ ਇੱਕ ਇੰਡਸਟਰੀਅਲ ਜ਼ੋਨ ਦੇ ਵਿੱਚ ਉਹਨੂੰ ਸ਼ਿਫਟ ਕਰਨ ਦੀ ਕੋਸ਼ਿਸ਼ ਕਰਦੀ ਸੀ ਉਹ, ਪਰ ਲੋਕਾਂ ਨੇ ਹਿਊਮਨ ਰਾਈਟਸ ਵਾਲੇ ਨੇ ਹੋਣ ਨਹੀਂ ਦਿੱਤਾ ਕਿ ਛੋਟਾ ਵਪਾਰ ਖਤਮ ਹੋਣਾ, ਲੋਕਾਂ ਦੇ ਰੁਜ਼ਗਾਰ ਖਤਮ ਹੋਣੇ ਆ। ਹੋ ਸਕਦਾ ਕੁਛ ਮਹੀਨਿਆਂ ਦੇ ਲਈ, ਕੁਛ ਸਾਲ ਦੇ ਲਈ ਹੋਣ ਉਹ, ਲੇਕਿਨ ਇਨ ਦਾ ਲੌਂਗ ਟਰਮ ਦਾ ਕਿੰਨਾ ਫਾਇਦਾ ਹੋਣਾ ਹੈ।
ਨਹੀਂ ਉਹ ਉੱਤੇ ਆਪਾਂ ਪ੍ਰੋਪਰ ਪ੍ਰੋਗਰਾਮ ਵੀ ਕੀਤੇ ਸੀ ਵੀ ਉਹ ਇੱਕ ਜੈਨੂਅਨ ਸੀਗਾ ਵੀ ਜਿੱਥੇ ਲੋਕ ਘਰਾਂ ਦੇ ਹੇਠਾਂ ਦੁਕਾਨਾਂ ਬਣਾ ਬਣਾ ਕੇ ਰਿਸੋਰਸਿਸ ਮਿਸਯੂਜ਼ ਕਰ ਰਹੇ ਸੀ। ਖੈਰ ਜਿਹੜੀ ਇਹ ਗੱਲ ਚੱਲ ਰਹੀ ਹੈ ਸਿਡਨੀ ਦੀ ਕਿ ਇੱਕ ਪਾਸੇ 4-5 ਮਹੀਨੇ ਤੋਂ ਸਾਰਾ ਸੂਬਾ ਬਿਲੀਅਨਸ ਡਾਲਰ ਦਾ ਘਾਟਾ ਖਾ ਰਿਹਾ ਹੈ ਹਨਾ, ਹਰ ਬੰਦਾ ਖਾ ਰਿਹਾ, ਬਿਜ਼ਨਸ ਖਾ ਰਿਹਾ ਹੈ, ਲੋਕ ਖਾ ਰਹੇ ਨੇ, ਜੋਬਾਂ ਵਾਲੇ ਖਾ ਰਹੇ ਨੇ ਹਨਾ, ਇਹ ਜਿਹੜੇ ਪ੍ਰੋਟੈਸਟਰ ਨੇ ਮਤਲਬ ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਵੀ ਇੰਨੇ ਪ੍ਰੀਕੋਸ਼ਨ ਸਾਰਿਆਂ ਨੇ ਲਏ ਆ ਤੇ ਅਸੀਂ ਪ੍ਰੋਟੈਸਟ ਕਰਨਾ। ਮੈਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਨਿਊਜ਼ ਬਣੀ ਇਹਦੀ, ਆਪਣੇ ਆਪ ਚ ਪ੍ਰੋਟੈਸਟ ਦਰਜ ਹੋ ਗਿਆ, ਕਰਨ ਦੀ ਲੋੜ ਨਹੀਂ ਹੈਗੀ, ਆਪਾਂ ਨੂੰ ਰਿਸਕ ਲੈਣ ਦੀ ਲੋੜ ਨਹੀਂ ਹੈਗੀ। ਤੇ ਕੈਨਬਰਾ ਦੇ ਵਿੱਚ ਕੱਲ ਪ੍ਰੋਟੈਸਟ ਹੋਇਆ, ਕਿਸੇ ਨੇ ਫੋਲੋ ਹੀ ਨਹੀਂ ਕੀਤਾ, ਪ੍ਰਾਈਮ ਮਿਨਿਸਟਰ ਵੀ ਕਹਿ ਹਟਿਆ ਮਤਲਬ, ਪਰ ਹੁਣ ਤਾਂ ਉੱਥੋਂ ਦੀ ਜਿਹੜੀ ਲੇਬਰ ਗਵਰਨਮੈਂਟ ਆ ਹੁਣ ਉਹ ਕਿਸੇ ਨੇ ਪ੍ਰੋਟੋਕਾਲ ਫਾਲੋ ਹੀ ਨਹੀਂ ਕੀਤਾ ਕਰੋਨਾ ਵਾਇਰਸ ਵਾਲਾ ਮਤਲਬ ਵਟਸ ਗੋਇੰਗ ਔਨ ਇੱਕ ਪਾਸੇ ਤਾਂ ਅਸੀਂ ਮਤਲਬ ਅਮਰੀਕਾ ਦੇ ਉੱਥੇ ਦੇ ਲਾਜ਼ ਦੇ ਲਈ ਪ੍ਰੋਟੈਸਟ ਕਰ ਦੂਜੇ ਪਾਸੇ ਆਪਣੀ ਅਸੀਂ ਲਾਅ ਦੀਆਂ ਧੱਜੀਆਂ ਉਡਾ ਰਹੇ ਹਾਂ ਜਾਂ ਲੋਕਾਂ ਦੀ ਅਸੀਂ ਸਿਹਤ ਦੇ ਕੰਪਰੋਮਾਈਜ਼ ਕਰ ਰਹੇ ਹਾਂ
ਹੁਣ ਇਹਦੇ ਨਾਲ ਕੋਰੋਨਾ ਵਾਇਰਸ ਫੈਲ ਜਾਵੇ ਠੀਕ ਹੈ ਸਰਕਾਰ ਨੇ ਸਕਾਟ ਮੋਰਿਸਨ ਨੇ ਉਹਨੇ ਚੰਗੇ ਫੈਸਲੇ ਨਹੀਂ ਲਾਏ ਉਹਨੇ ਚੰਗੇ ਪ੍ਰੀਕੋਸ਼ਨਸ ਨਹੀਂ ਲਾਏ ਤੇ ਖਰਾਬਾ ਤਾਂ ਅਸੀਂ ਆਪ ਕਰ ਰਹੇ ਹਾਂ
ਲੁੱਟ ਕਰਦੇ ਨੇ ਲੁੱਟ ਘਸੁੱਟ ਕਰਦੇ ਨੇ ਮੁੜ ਕੇ ਫਾਲੋ ਨੀ ਕਰਦੇ ਦੇਖਦੇ ਨੀ ਵੀ ਕੋਰੋਨਾ ਵਾਇਰਸ ਫੈਲੀ ਹੋਈ ਅਸੀਂ ਪ੍ਰੋਟੈਸਟ ਸਾਨੂੰ ਸੁੱਝ ਰਹੀ ਹੈ ਇਹ ਉਹੀ ਬੰਦੇ ਇਹ ਸੁਖਬੀਰ ਬਾਦਲ ਉਹਨਾਂ ਨੂੰ ਇਹਨਾਂ ਨਾਲੇ ਜੂਝਣਾ ਪੈਂਦਾ ਇਹਨਾਂ ਦੀਆਂ ਵੋਟਾਂ ਨਾਲੇ ਇਹ ਉਹੀ ਹੈ ਜਿਹੜੇ ਜਿਹੜੇ ਟੋਇਲਟ ਚ ਬੈਠ ਕੇ ਭਿੰਡੀਆਂ ਕੱਟਣ ਵਾਲੇ ਹੀ ਆ ਫਿਰ ਸਮਝ ਲਓ ਇਹ ਉਸ ਤਰ੍ਹਾਂ ਦੇ ਲੋਕ ਕਹਿੰਦੇ ਟੋਇਲਟ ਚ ਬੈਠ ਕੇ ਹੁਣ ਗੁਰਨਾਮ ਸਿੰਘ ਨੂੰ ਪੁੱਛਿਓ ਵੀ ਸਬਜ਼ੀ ਭਿੰਡੀਆਂ ਦੇ ਕੱਟਦੇ ਹੋਣੇ ਟੋਇਲਟ ਚ ਬੈਠ ਕੇ ਕਿਉਂਕਿ ਉਹਨਾਂ ਨੂੰ ਇੱਦਾਂ ਹੁੰਦੇ ਵੀ ਨਾਲ ਟੋਇਲਟ ਪੇਪਰ ਵੀ ਹੁੰਦਾ ਜਿਹੜੀ ਉਹ ਲੇਸ ਜੀ ਲੱਗਦੀ ਉਹਨੂੰ ਸਾਫ਼ ਵੀ ਕਰ ਲੈਂਦੇ
ਨਹੀਂ ਅੱਜ ਕੱਲ ਟੋਇਲਟ ਪੇਪਰ ਦੇ ਹੋਰ ਵੀ ਹਰਨਾਮ ਸਿੰਘ ਦੱਸਦਾ ਸੀ ਕਾਹਦੇ ਕੱਟਦੇ ਆ ਕਿਉਂਕਿ ਸੈਨੀਟਾਈਜ਼ਰ ਹੁੰਦੇ ਨਾ ਪਏ ਉਹ ਬਾਰ ਬਾਰ ਹੱਥ ਧੋਈ ਜਾਂਦੇ ਸਬਜ਼ੀ ਕੱਟੀ ਜਾਂਦੇ
ਬਈ ਤੁਹਾਡਾ ਹਰਨਾਮ ਸਿੰਘ ਦਾ ਮੈਨੂੰ ਮਿਲਣਾ ਹੀ ਪੈਣਾ ਹੁਣ ਜਾ ਕੇ ਚਲੋ ਇੱਧਰ ਸਾਡੇ ਨਾਲ ਸਨੀ ਹੁਣੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਆਈ ਐਮ ਫਰੋਮ ਅਨੰਦਪੁਰ ਸਾਹਿਬ ਟੂ ਤੇ ਹਾਲੇ ਵੀ ਹਾਲ ਬੁਰਾ ਹੀ ਹੈ ਜੀ ਰੋਡ ਦਾ ਕੁਝ ਨਹੀਂ ਕਰ ਰਿਹਾ ਜੀ ਤੇ ਨਾ ਉੱਥੇ ਕੋਈ ਵੀ ਲੋਕਾਂ ਨੂੰ ਕੋਈ ਵੀ ਟੈਨਸ਼ਨ ਨਹੀਂ ਤੇ ਉੱਥੇ ਸਭ ਸਰਕਾਰਾਂ ਇੱਕੋ ਜਿਹੀਆਂ ਨੇ ਜੀ ਚੇਂਜ ਬੀਜੇਪੀ ਹੋ ਜਾਵੇ ਕੁਛ ਹੋ ਜਾਵੇ ਸਭ ਆਪਣੇ ਆਪ ਲਈ ਸੋਚਦੇ ਨੇ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਅਪਗ੍ਰੇਡ ਕਰਨ ਦੇ ਲਈ ਔਰ ਕੁਲਵੀਰ ਸਿੰਘ ਤੰਜੂ ਬਾਈ ਜੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਇੱਕ ਐਕਟ ਪਾਸ ਕੀਤਾ ਉਹਦੀ ਫੋਟੋ ਭੇਜੀ ਆ ਖਬਰ ਭੇਜੀ ਆ ਕਹਿੰਦੇ ਇੱਕ ਨਾ ਰੀਸੈਂਟ ਆਰਡੀਨੈਂਸ ਗਵਰਨਮੈਂਟ ਦਾ ਆਇਆ ਰਿਗਾਰਡਿੰਗ ਵਨ ਨੇਸ਼ਨ ਵਨ ਐਗਰੀ ਮਾਰਕੀਟ ਇਹ ਕੱਲ ਨੂੰ ਕਰਾਂਗੇ ਜੀ ਆਪਾਂ ਪਿਛਲੀ ਵਾਰੀ ਥੋੜੀ ਜਿਹੀ ਗੱਲ ਕੀਤੀ ਸੀ ਤੇ ਇਹ ਆਪਾਂ ਕੱਲ ਨੂੰ ਗੱਲ ਕਰਾਂਗੇ ਅਵਤਾਰ ਸਿੰਘ ਮਾਨ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਮਨਪ੍ਰੀਤ ਸਿੰਘ ਐਸ ਐਸ ਕੇ ਅਕਾਊਂਟੈਂਟ ਵਾਲੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਸ਼ੁਕਰਾਨਾ ਜੀ ਤੁਹਾਡਾ ਬਹੁਤ ਬਹੁਤ ਪੁਸ਼ਪ ਡਡਵਾਲ ਜੀ ਕੀ ਹਾਲ ਚਾਲ ਹੈ ਜੀ ਆਓ ਜੀ ਜੀ ਆਇਆਂ ਨੂੰ ਤੇ ਉਹਨਾਂ ਦੇ ਵੱਡੇ ਭਾਈ ਯੋਗੇਸ਼ ਡਡਵਾਲ ਜੀ ਦੀ ਅੱਜ ਮੈਰਿਜ ਐਨਵਰਸਰੀ ਹੈ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਅਮਰੀਕ ਜੀ
ਤਲਵਾੜੇ ਇਲਾਕੇ ਦੇ ਆ ਤਲਵਾੜੇ ਇਲਾਕੇ ਦੇ ਆ ਹੁਸ਼ਿਆਰਪੁਰ
ਬਿਲਕੁਲ ਬਿਲਕੁਲ ਆਪਣੇ ਇਲਾਕੇ ਦੇ ਨੇ ਜੀ ਤੇ ਬਹੁਤ ਦੇਰ ਤੋਂ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਹਰਮਨ ਰੇਡੀਓ ਤੇ ਦੋਨੋਂ ਹੀ ਬ੍ਰਦਰ ਜਿਹੜੇ ਨੇ ਜਦੋਂ ਇੱਕ ਵਾਰੇ ਵੀ ਸੀ ਅਸੀਂ ਉਦੋਂ ਦੇ ਜਾਣਦੇ ਹਾਂ ਜੀ ਇਹਨਾਂ ਨੂੰ ਹਾਂਜੀ ਹਾਂਜੀ ਹੈਪੀ ਮੈਰਿਜ
ਜਦੋਂ ਇਹ ਨਾ ਚੀਜ਼ਾਂ ਗਲਤ ਚੱਕ ਕੇ ਲੈ ਆਉਂਦੇ ਹੁੰਦੇ ਸੀ ਸਟੋਰ ਰੂਮ ਦੇ ਵਿੱਚੋਂ ਸ਼ੋਪਿੰਗ ਸੈਂਟਰ ਚ ਜਾਂਦੇ ਹੁੰਦੇ ਚੀਜ਼ ਲੈਣੀ ਕੋਈ ਹੁੰਦੀ ਹੁੰਦੀ ਸੀ
ਬਹੁਤ ਵਧੀਆ ਸੀਗੀ ਤੇ ਇੱਧਰ ਜਿਹੜੀ ਜੀ ਐਸ ਚਾਹਲ ਉਹਨਾਂ ਨੇ ਭੇਜੀ ਇਨਫੋਰਮੇਸ਼ਨ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਐਂਟੀ ਰੇਸਿਜ਼ਮ ਪ੍ਰੋਟੈਸਟਰ ਹੈ ਉਹਨਾਂ ਨੂੰ ਐਗਜ਼ੈਂਪਸ਼ਨ ਮਿਲ ਗਈ ਹੈ ਜੀ ਤੇ ਪਰ ਉਹਦੀਆਂ ਬੜੀਆਂ ਐਗਜ਼ੈਂਪਸ਼ਨ ਤਾਂ ਇੱਥੇ ਵੀ ਮਿਲੀ ਸੀ ਪਰ ਇਹਨਾਂ ਨੇ ਅਮੈਂਡਮੈਂਟ ਕਰਕੇ ਇੰਨੇ ਲੋਕ ਭਰਤੀ ਕਰ ਲਏ ਕਿ ਮਤਲਬ ਨਹੀਂ ਹੋ ਸਕਿਆ ਉਹ। ਖੈਰ ਅਮਰੀਕ ਜੀ ਗੱਲ ਹੁਣ ਆਪਾਂ ਕਰਦੇ ਹਾਂ ਸਰਕਾਰ ਨੇ ਜਿਹੜੀ $25,000 ਦੀ ਗ੍ਰਾਂਟ ਅਨਾਊਂਸ ਕੀਤੀ ਹੈ ਨਾ ਰੈਨੋਵੇਸ਼ਨ ਗ੍ਰਾਂਟ ਉਹਦੇ ਬਾਰੇ ਬਹੁਤ ਸਾਰੀਆਂ ਸਕੀਮਾਂ ਲੈ ਕੇ ਆ ਰਹੇ ਨੇ
ਜਿੱਥੇ ਰੈਨੋਵੇਸ਼ਨ ਤੇ ਨਵੇਂ ਘਰ ਬਣਾਉਣ ਦੀ ਦੋ ਤਰ੍ਹਾਂ ਦੀਆਂ ਗ੍ਰਾਂਟਾਂ ਕਰਨੀਆਂ ਆ।
ਉਹ ਤਾਂ ਇੱਦਾਂ ਵੀ ਤੁਸੀਂ ਕਿਵੇਂ ਘਰ ਬਣਾਉਣਾ ਸੀ ਤੁਹਾਨੂੰ ਮਿਲਣਾ ਨੀ ਸੀਗਾ ਉਹ ਤੇ
ਸਰਕਾਰ ਨੇ ਸਾਰੇ ਪਾਸੇ ਘੇਰੇ ਵਾ ਲੋਕ।
ਅੱਛਾ
ਮੈਂ ਦੇਖਿਆ ਆਪਣੇ ਦੋਸਤ ਨਾਲ ਵੀ ਮੈਂ ਗੱਲ ਕੀਤੀ ਉਹ ਸਾਨੂੰ ਤੁਹਾਨੂੰ ਸਾਰੇ ਪਾਸੋਂ ਘੇਰੇ ਆ ਗ੍ਰਾਂਟ ਮਿਲਦੀ ਨੀ ਹੈ।
ਅੱਛਾ ਉਹ ਇਹ ਵੀ ਆਹ ਵੀ ਜਿਹੜੀ ਨਵੀਂ ਗ੍ਰਾਂਟ ਹੈ ਨਾ ਉਹ ਫੇਸਬੁੱਕ ਤੇ ਨਾ ਜਿੰਨੇ ਵੀ ਸਾਡੇ ਮਿੱਤਰ ਸੱਜਣ ਮੇਰੇ ਫੇਸਬੁੱਕ ਤੇ ਉਹ ਜੀ ਗ੍ਰਾਂਟ ਦੀ ਪਾਲਣ ਲੱਗਿਆ ਗ੍ਰਾਂਟ ਲੈ ਲਓ ਜੀ ਸਾਡੇ ਨਾਲ ਅਪਰੂਵ ਕਰੋ ਸਾਡੇ ਨਾਲ ਗੱਲਬਾਤ ਕਰੋ ਡਿਟੇਲ ਕਰੋ ਅਸੀਂ ਆਹ ਕਰਾਂਗੇ ਉਹ ਕਰਾਂਗੇ। ਉਹ ਮੈਂ ਕਿਹਾ ਯਾਰ ਜਦੋਂ ਮੈਂ ਦੇਖਿਆ ਉਹਦੀ ਡਿਟੇਲ ਚ ਪੜਿਆ ਅਮਰੀਕ ਭਾਜੀ ਇਸ ਹਿਸਾਬ ਨਾਲ ਤਾਂ ਜਿਹੜੀ 25,000 ਦੀ ਗ੍ਰਾਂਟ ਦੇ ਰਹੇ ਆ ਉਹ ਕਹਿੰਦੇ ਆ ਵੀ ਜਿਹੜਾ ਤੁਹਾਡਾ ਘਰ ਦੀ ਟੋਟਲ ਵੈਲਿਊ ਆ ਉਹ 7.5 ਲੱਖ ਤੋਂ ਘੱਟ ਹੋਣੀ ਚਾਹੀਦੀ ਆ। ਤੁਸੀਂ ਮੈਨੂੰ ਇਹ ਦੱਸੋ ਵੀ ਸਿਡਨੀ ਚ ਕੋਈ ਏਦਾਂ ਦਾ ਘਰ ਹੈਗਾ ਜਿਹੜਾ 7.5 ਲੱਖ ਤੋਂ ਘੱਟ ਹੋਵੇ?
ਹਾਂਜੀ ਬਿਲਕੁਲ ਬਿਲਕੁਲ ਅਮਰੀਤ ਤੁਹਾਡੀ ਗੱਲ ਠੀਕ ਹੈ। ਉਹ ਕਹਿੰਦੇ ਨਵਾਂ ਘਰ ਆ ਨਾ ਉਹਨੂੰ 25,000 ਦੀ ਗ੍ਰਾਂਟ ਤਾਂ ਮਿਲੂਗੀ ਜੇ ਉਹਦੀ ਜ਼ਮੀਨ ਸਣੇ ਕੀਮਤ 7.5 ਲੱਖ ਤੋਂ ਘੱਟ ਹੋਵੇ, 7.5 ਲੱਖ ਹੋਵੇ ਜਾਂ ਇਹ ਤੋਂ ਘੱਟ ਹੋਵੇ। ਜੇ 7.5 ਲੱਖ ਤੋਂ ਤੁਹਾਡੇ ਘਰ ਦੀ ਕੀਮਤ ਵੱਧ ਜਾਂਦੀ ਹੈ, ਸਿਡਨੀ ਤੱਕ ਜਿਹੜਾ ਛੋਟਾ ਮੋਟਾ 2 ਬੈਡਰੂਮ ਘਰ ਬਣਾ ਉਹ ਵੀ ਨੀ ਬਣਦਾ 7.5 ਲੱਖ ਚ, ਉਹ ਗ੍ਰਾਂਟ ਕਿਹਨੂੰ ਮਿਲੂਗੀ? ਤੇ ਏਦਾਂ ਹੀ ਬ੍ਰਿਸਬੇਨ ਦੇ ਵਿਚ ਵੀ ਏਦਾਂ ਹੀ ਆ, ਉੱਥੇ ਵੀ ਨੀ 7.5 ਲੱਖ ਚ ਘਰ ਬਣਦਾ। ਏਦਾਂ ਹੀ ਇਹ ਤੁਸੀਂ ਮੈਲਬੋਰਨ ਚਲ ਜਾਓ ਜਿੱਥੇ ਅੱਜ ਠੰਡ ਜ਼ਿਆਦਾ, ਉੱਥੇ ਵੀ ਨੀ ਘਰ ਬਣ ਸਕਦਾ ਇੰਨੇ ਦਾ। ਤੇ ਇਹ ਜਿਹੜੇ 3 ਵੱਡੇ ਸ਼ਹਿਰ ਆ ਇਹ ਤਾਂ ਇਹਦੇ ਤੋਂ ਬਾਹਰੇ ਰਹੂਗੇ। ਹੁਣ ਜਿਹੜੀ ਤੁਸੀਂ ਰੈਨੋਵੇਸ਼ਨ ਦੀ ਗੱਲ ਲੈ ਲਓ, ਉਹਦੇ ਵਿਚ ਪਤਾ ਕੀ ਕਹਿੰਦੇ ਆ, ਉਹਦੇ ਵਿਚ ਕਹਿੰਦੇ ਤੁਹਾਡੀ ਜਿਹੜੀ ਰੈਨੋਵੇਸ਼ਨ ਦਾ ਖਰਚਾ ਨਾ ਉਹ $1.5 ਲੱਖ ਤੋਂ ਲੈ ਕੇ $7.5 ਲੱਖ ਦੇ ਵਿਚ ਹੋਣਾ ਚਾਹੀਦਾ। ਹੁਣ ਤੁਸੀਂ 25,000 ਲੈਣ ਦੀ ਖਾਤਰ ਤੁਸੀਂ 1.5 ਲੱਖ ਪਹਿਲਾਂ ਖਰਚੋਗੇ ਫੇਰ 25,000 ਲਓਗੇ, ਲੋੜ ਤੁਹਾਨੂੰ ਹੈ
ਨੀ?
ਅਸੀਂ ਤਾਂ ਏਦਾਂ ਸਮਝਦੇ ਸੀ ਕਿ 25,000 ਦੇ ਨਾ ਚੈੱਕ ਉਦਾਂ ਹੀ ਫੜਾ ਦੇਣੇ ਭਾਈ ਰੈਨੋਵੇਟ, ਅਸੀਂ ਬਾਥਰੂਮ ਵਗੈਰਾ ਰੈਨੋਵੇਟ ਕਰ ਲਵਾਂਗੇ। ਉਹ ਨੀ ਤਾਂ ਸਰਕਾਰ ਏਦਾਂ ਨੀ ਦੇ ਰਹੀ। ਜਿੱਦਾਂ
ਉਹ ਮੈਂ ਪਤਾ ਕੀ ਆ, ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ 7.5 ਲੱਖ ਦੀ ਵੈਲਿਊ ਆ, ਮੈਂ ਇੱਦਾਂ ਸੁਣਿਆ। ਪਰ ਗੱਲ ਇਹ ਵੀ ਆਈ ਜਾਂਦੀ ਹੈ, ਚਾਲ ਹੁਣਾਂ ਨੇ ਮੈਸੇਜ ਭੇਜਿਆ ਵੀ ਜਿਹੜੀ ਵੈਲਿਊ ਹੈ ਉਹ 1.5 ਮਿਲੀਅਨ, ਐਗਜ਼ਿਸਟਿੰਗ ਹੋਮ ਵੈਲਿਊ ਕੈਨ ਨਾਟ ਐਕਸੀਡ 1.5 ਮਿਲੀਅਨ। ਇਹ ਤੇ ਥੋੜੀ ਕਨਫਿਊਜ਼ਨ ਹੈ, ਪਰ ਜਿੱਥੇ ਤੱਕ ਕੱਲ ਮੈਂ ਟੀਵੀ ਤੇ ਦੇਖ ਰਿਹਾ ਸੀ ਤੇ 7.5 ਲੱਖ ਤੋਂ ਹੇਠਾਂ ਹੋਣਾ ਚਾਹੀਦਾ। ਇਹਦਾ ਮਤਲਬ ਸਿਡਨੀ, ਮੈਲਬਰਨ, ਬ੍ਰਿਸਬਨ ਆਲੇ ਘਰ ਤਾਂ ਬਿਲਕੁਲ ਹੀ ਬਾਹਰ ਹੋ ਗਏ, ਉੱਥੇ ਤਾਂ ਆਲਮੋਸਟ ਕਿਤੇ ਬਾਹਰ ਜੇ ਕੋਈ ਘਰ ਹੋਊਗਾ ਉੱਥੇ ਕਰ ਸਕਦੇ। ਅਮਰੀਕ ਭਾਜੀ ਕਿਤੇ ਇਹ ਪਾਲਿਸੀ ਤਾਂ ਨੀ ਵੀ ਜਿਹੜੇ ਸ਼ਹਿਰਾਂ ਦੇ ਬਿਲਡਰ ਹੈ ਉਹਨਾਂ ਨੂੰ ਇੱਦਾਂ ਇਨਡਾਇਰੈਕਟਲੀ ਇਹ ਕਿਹਾ ਗਿਆ ਹੋਵੇ ਵੀ ਤੁਸੀਂ ਰੀਜਨਲ ਇਲਾਕਿਆਂ 'ਚ ਮੂਵ ਹੋ ਕੇ ਕੰਮ ਕਰ ਲਓ ਉੱਥੇ, ਕਿਉਂਕਿ ਸਰਕਾਰ ਖੁਦ ਕਹਿ ਰਹੀ ਹੈ ਕਿ ਇਸ ਸਕੀਮ ਦੇ ਵਿੱਚ 75,000 ਹਾਊਸ ਹੋਲਡ ਹੀ ਆਉਂਦਾ ਆ ਆਸਟ੍ਰੇਲੀਆ ਦੇ ਵਿੱਚ।
ਨਹੀਂ ਨਹੀਂ ਅਮਨਦੀਪ, 75,000 ਦੇ ਵਿੱਚ ਸਾਊਥ ਆਸਟ੍ਰੇਲੀਆ ਵੀ ਆ ਜਾਂਦਾ,
ਆਸਟ੍ਰੇਲੀਆ
ਵੀ ਆ ਜਾਂਦਾ, ਟੈਕਸੀ ਵੀ ਆ ਜਾਂਦੇ ਸਾਰੇ। ਹੁਣ ਜਿਹੜਾ ਹੁਣ ਤੁਸੀਂ ਇਹ ਗੱਲ ਕੀਤੀ ਨਾ ਰੀਜਨਲ ਇਲਾਕਿਆਂ 'ਚ ਲੋਕ ਜਾਊਗੇ, ਹੁਣ ਸਿਡਨੀ ਛੱਡ ਕੇ ਕੋਈ 25,000 ਲੈਣ ਦੀ ਖਤ ਬਾਹਰ ਥੋੜਾ ਜਾਂਦਾ?
ਨਹੀਂ ਨਹੀਂ ਤੁਸੀਂ ਸਮਝਦੇ ਨੀ ਹੈਗੇ, ਤੁਸੀਂ ਸਮਝਦੇ ਆ, ਮਤਲਬ ਮੈਨੂੰ ਨੀ ਸਮਝਾਉਣਾ ਆ ਰਿਹਾ ਵੀ ਦੇਖੋ ਜਿਹੜੇ ਬੰਦੇ ਕੋਲ, ਮਤਲਬ ਕੌਫਸਾਰਬਰ ਵਿਚ ਹੀ ਮੈਂ ਰਹਿ ਰਿਹਾ, ਮੇਰੇ ਕੋਲ 6 ਲੱਖ ਦਾ ਘਰ ਹੈ, ਠੀਕ ਹੈ? ਔਰ ਕੌਫਸਾਰਬਰ ਦੇ ਵਿਚ 6 ਲੱਖ ਦਾ ਘਰ ਬੜਾ ਵਧੀਆ ਹੁੰਦਾ ਆ, ਸਾਰੇ ਰੀਜਨਲ ਇਲਾਕਿਆਂ ਚ 6 ਲੱਖ ਦੇ ਵਧੀਆ ਘਰ ਆਉਂਦੇ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਉੱਤੇ $1.5 ਲੱਖ ਖਰਚਣਾ ਚਾਹੁੰਦਾ ਆ, ਮੇਰੇ ਕੋਲ 1.5 ਲੱਖ ਪਿਆ ਹੋਊਗਾ, ਪਹਿਲੀ ਗੱਲ ਤਾਂ ਵੀ ਮੈਂ ਖਰਚੂਗਾ ਗੱਲ ਹੀ ਇਸ ਟਾਈਮ ਦੇ ਚ ਅਮੀਰ ਮੈਂ ਪਹਿਲਾਂ ਹੀ 1.5 ਲੱਖ ਦਾ ਮੇਰੇ ਕੋਲ ਪਿਆ, ਠੀਕ ਹੈ? ਫਿਰ 1.5 ਲੱਖ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਕੀ ਕਰ ਸਕਦੇ ਆ? ਬਾਥਰੂਮ ਕਿੰਨੇ ਕੁ ਦਾ ਇੱਕ ਤੁਸੀਂ ਅਪਗ੍ਰੇਡ ਕਰ ਲਓਗੇ? 25,000 ਦਾ ਕਰ ਲਓਗੇ? ਕਿਚਨ ਕਿੰਨੇ ਦੀ ਕਰ ਲਓਗੇ? 25,000 ਦੀ ਕਰ ਲਓਗੇ, ਠੀਕ ਹੈ? ਉਹ ਤੁਸੀਂ ਸਵਿਮਿੰਗ ਪੂਲ ਵੀ ਇਹ ਨਹੀਂ ਲਾ ਸਕਦੇ, ਕਈ ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਕਰ ਸਕਦੇ, ਤੁਸੀਂ 2-3 ਕਮਰੇ ਜਿਹੜੇ ਤੁਸੀਂ ਲਿਟਰਲੀ ਇੱਕ ਜਿੰਨਾ ਘਰ ਹੈ ਇੰਨਾ ਹੀ ਘਰ ਤੁਸੀਂ ਹੋਰ ਨਾਲ ਬਣਾਓ, ਇਹ 1.5 ਲੱਖ ਦਾ ਬਣਦਾ ਹੈ। ਫਿਰ ਤੁਸੀਂ 2-3 ਕਮਰੇ ਹੋਰ ਬਣਾ ਲਓ, 4 ਬਣਾ ਲਓ, ਘਰ ਨੂੰ ਡਬਲ ਕਰ ਲਓ। ਹੁਣ ਸਰਕਾਰ ਖੁਦ ਮੰਨਦੀ ਹੈ ਵੀ ਆਸਟ੍ਰੇਲੀਆ ਦੇ ਵਿੱਚ ਸਿਰਫ 75,000 ਜਿਹੜੇ ਹਾਊਸ ਹੋਲਡ ਹੈ ਉਹ ਇਸ ਸਕੀਮ ਚ ਐਲੀਜੀਬਲ ਹੋਣਗੇ। ਹੁਣ ਮੈਨੂੰ ਚਾਲ ਸਾਹਿਬ ਕਰਕੇ ਦੱਸਿਓ ਰਿਸਰਚ ਵੀ ਟੋਟਲ ਘਰ ਕਿੰਨੇ ਆ ਆਸਟ੍ਰੇਲੀਆ ਚ, ਕਰਿਓ ਸਰਚ ਜਰਾ ਭੇਜਿਓ ਮੈਨੂੰ। ਹੁਣ ਇਹਨਾਂ ਦੇ ਵਿੱਚੋਂ ਵੀ ਕਿਸੇ ਕੋਲ 1.5 ਲੱਖ ਹੋਊਗਾ, ਕੋਈ ਖਰਚਣਾ ਚਾਹੁੰਦਾ ਹੋਊਗਾ ਉਹ ਕਰੂਗਾ, ਮੰਨ ਲਓ ਕਿ 50% ਸਕਸੈਸ ਰੇਟ ਹੈ 75 ਦੇ ਵਿੱਚੋਂ, ਮੰਨ ਲਓ ਚਲੋ 40,000 ਬੰਦਾ ਜਿਹੜਾ ਆ ਘਰ ਜਿਹੜਾ ਉਹ ਐਲੀਜੀਬਲ ਹੁੰਦਾ, ਉਹ ਇਸ ਗ੍ਰਾਂਟ ਨੂੰ ਲੈਂਦਾ ਆ। ਹੁਣ 40,000 ਰੈਨੋਵੇਸ਼ਨਾਂ ਹੋਣੀਆਂ, ਉਹਦੇ ਵਿੱਚ ਫੇਰ ਆ ਜਾਂਦਾ ਆ ਵੀ ਕੌਂਸਲ ਕਰਨ ਦਿੰਦੀ ਆ ਜਾਂ ਨਹੀਂ, ਤੁਹਾਡੀ ਬੈਂਕ ਲਾ ਉਹ ਕਰਦੀ ਆ ਜਾਂ ਨਹੀਂ ਕਰਦੀ, ਟਾਈਮ ਕਿੰਨਾ ਆ। ਪਰ ਜੇ ਮੰਨ ਲਓ 40,000 ਘਰ ਵੀ ਰੈਨੋਵੇਟ ਕਰਦੇ ਲੋਕਾਂ ਨੂੰ, ਚਲੋ ਮੈਂ ਤਾਂ ਕਹਿੰਦਾ ਜੇ 10 ਵੀ ਕਰਦੇ ਆ ਤਾਂ ਇੱਕ ਐਕਸਟਰਾ ਕੰਮ ਜਨਰੇਟ ਹੋਇਆ ਜਿਹੜਾ ਕਿ ਲੋਕਲ ਬਿਲਡਰਾਂ ਨੂੰ, ਲੋਕਲ ਟਰੇਡੀਆਂ ਨੂੰ ਜੋਬ ਮਿਲੀ ਆ। ਇਹ ਐਕਚੁਲੀ ਟਰੇਡੀਆਂ ਦੇ ਲਈ ਇੱਕ ਜੋਬ ਕ੍ਰੀਏਸ਼ਨ ਇਨਸੈਂਟਿਵ ਹੈ ਕਿ ਲੋਕ ਜਿਹੜੇ ਕਹਿੰਦੇ ਨੇ ਹਜੇ ਨਹੀਂ ਕਰਾਉਣਾ ਅਸੀਂ ਲੇਟ ਕਰਾਵਾਂਗੇ ਪਤਾ ਨਹੀਂ ਕਿੱਧਰ ਨੂੰ ਜਾਣਾ, ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਇਹ ਕੱਲ ਨਾ ਰੋਕੋ, ਅਸੀਂ ਤੁਹਾਨੂੰ 25,000 ਦਿੰਦੇ, ਤੁਸੀਂ ਕਰਾ ਲਓ ਕੰਮ ਜਿਹੜਾ ਕਰਾਉਣਾ, ਠੀਕ ਹੈ ਨਾ? ਸੋ ਇਸ
ਕਰਕੇ 25 ਨਾ ਦੇਣ 10-10 ਹਜ਼ਾਰ ਲੋਕਾਂ ਦੇਣ ਤੇ ਆਪਣੇ ਕਿਚਨ ਵਗੈਰਾ ਠੀਕ ਕਰਾ ਲਓ, ਬਾਥਰੂਮ ਠੀਕ ਕਰਾ ਲਓ।
ਮੈਂ ਆਪਣੀ ਪਹਿਲੀ ਗੱਲ ਤਾਂ ਜਿਹੜਾ ਸਬਸਿਡੀ ਕਲਚਰ ਹੈ ਨਾ, ਮੈਂ ਉਹਦਾ ਬਿਲਕੁਲ ਵੀ ਹਮਾਇਤੀ ਨਹੀਂ,
ਇਹਤੇ ਵਿਰੋਧ ਕਰਦੇ
ਹਾਂ। ਮੈਂ ਬਿਲਕੁਲ ਵੀ ਹਮਾਇਤੀ ਨਹੀਂ ਹੈਗਾ, ਵੀ ਜਿੰਨੀ ਬਈ ਤੁਹਾਡੇ ਹੱਕ ਦੀ ਕਮਾਈ ਆ, ਜਿੰਨੀ ਸਾਡੇ ਹੱਕ ਦੀ ਕਮਾਈ ਆ, ਅਸੀਂ ਉਨਾ ਹੀ ਖਾਣਾ ਚਾਹੁੰਦੇ ਹਾਂ। ਹੁਣ ਦੇਖੋ ਸਰਕਾਰ ਤਾਂ ਇੱਥੋਂ ਤੱਕ ਵੀ ਆਫਰ ਕਰਦੀ ਆ, ਈਮੇਲਾਂ ਆਉਂਦੀਆਂ ਤੁਹਾਨੂੰ। ਹੁਣ ਮੈਂ ਅੰਦਰਲੀ ਗੱਲ ਦੱਸਦਾ, ਅਸੀਂ ਇੰਡੀਆ ਨੂੰ ਕਹੀ ਜਾਂਦੇ ਹਾਂ ਵੀ ਬਕਾਊ ਮੀਡੀਆ ਵਿਕ ਗਿਆ ਜੀ ਸਰਕਾਰ ਦੇ ਇਸ਼ਤਿਹਾਰ। ਸਰਕਾਰ ਉੱਥੇ ਕਿੱਦਾਂ ਖਰੀਦਦੀ ਆ? ਉਹ ਤੁਹਾਨੂੰ ਇਸ਼ਤਿਹਾਰ ਦਾ ਆਫਰ ਕਰਦੀ ਆ ਵੀ ਅਸੀਂ ਤੁਹਾਨੂੰ ਸਰਕਾਰੀ ਐਡ ਦੇਵਾਂਗੇ, ਠੀਕ ਹੈ, ਤੁਸੀਂ ਲੈ ਲਓ ਸਾਡੇ ਨਾਲ ਸਾਈਨ ਅਪ ਕਰ ਲਓ। ਜਦੋਂ ਤੁਸੀਂ ਉਹਨਾਂ ਨਾਲ ਸਾਈਨ ਕਰਦੇ ਆ ਤਾਂ ਉਹਦੇ ਵਿੱਚ ਇਹ ਸਾਈਨ ਕਰਦੇ ਆ ਕਿ ਜੋ ਸਰਕਾਰ ਫਿਰ ਕਹੂਗੀ ਤੁਹਾਨੂੰ ਕਰਨਾ ਪੈਣਾ। ਉਹ ਫਿਰ ਵਿੱਚ ਆਪਣੇ ਉਹਨਾਂ ਦੇ ਬੰਦੇ ਹੁੰਦੇ ਆ, ਤੁਹਾਨੂੰ ਉਹਨਾਂ ਦੀ ਖ਼ਬਰਾਂ ਲਾਣੀਆਂ ਪੈਣੀਆਂ, ਜਿਹੜੀਆਂ ਉਹ ਪ੍ਰੈਸ ਰਿਲੀਜ਼ ਜਿੱਦਾਂ ਦੀ ਖ਼ਬਰ ਬਣਾ ਕੇ ਭੇਜਦੇ ਤੁਹਾਨੂੰ ਲਾਣੀਆਂ ਪੈਣੀਆਂ, ਚਾਹੇ ਕਿਸੇ ਦੇ ਵਿਰੋਧ ਚ ਹੋਵੇ, ਇਹ ਤੁਹਾਡੇ ਨਾਲ ਅਗਰੀਮੈਂਟ ਕਰ ਲੈਂਦੇ ਆ। ਹੁਣ ਆਸਟ੍ਰੇਲੀਆ ਦੀ ਸਰਕਾਰ ਨੇ ਨਹੀਂ, ਪਰ ਆਸਟ੍ਰੇਲੀਆ ਦੀਆਂ ਕੁਝ ਕੰਪਨੀਆਂ ਨੇ ਇਨਡਾਇਰੈਕਟਲੀ ਮਤਲਬ ਫੇਸਬੁੱਕ ਦੇ ਰਾਹੀਂ ਇੱਕ ਗ੍ਰਾਂਟ ਭੇਜੀ ਆ, ਜਿਹੜੇ ਕਹਿੰਦੇ ਆ ਵੀ ਤੁਸੀਂ ਜੇ ਨਾ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੋਰੋਨਾ ਵਾਇਰਸ ਦੀ ਨਿਊਜ਼ ਦਿੰਦੇ ਹੋ, ਤੁਸੀਂ ਮੀਡੀਆ ਰਨ ਕਰਦੇ ਹੋ, ਫਾਰ ਐਗਜ਼ਾਮਪਲ ਹਰਮਨ ਰੇਡੀਓ ਹੀ ਆ, ਅਸੀਂ ਮਤਲਬ ਰੋਜ਼ ਇੱਕ ਕੋਰੋਨਾ ਵਾਇਰਸ ਤੇ ਉਹਦੇ ਤੇ ਪਾ ਦਿਆ ਕਰੀਏ ਪੋਸਟ, ਬਿਆਨ ਪਾ ਦਿਆ ਕਰੀਏ, ਇਨਫੋਰਮੇਸ਼ਨ ਪਾ ਦਿਆ ਕਰੀਏ, ਅਸੀਂ ਉਹ ਪਿਛਲੇ 10-15 ਦਿਨਾਂ ਦਾ ਡਾਟਾ ਜਿਹੜਾ ਆ ਉਹ ਉਹਨਾਂ ਨੂੰ ਦੇ ਦਈਏ, ਤੇ ਉਹਦੀ ਇਹ ਕੰਡੀਸ਼ਨ ਹੈ ਕਿ ਤੁਸੀਂ ਦੋ ਬੰਦੇ ਜਿਹੜੇ ਆ ਉਹ ਜਰਨਲਿਸਟ ਇੰਪਲੋਏ ਕੀਤੇ ਹੋਏ ਆ, ਜਿਹੜੀ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਕੀਤੇ ਹੋਏ ਆ, ਹਨਾ। ਤਾਂ ਤੁਸੀਂ ਅਸੀਂ ਤੁਹਾਨੂੰ 60,000 ਤੋਂ ਲੈ ਕੇ $90,000 ਸਾਲ ਦੇ ਦੇਵਾਂਗੇ, ਇਹ ਇੱਕ ਲੋਲੀਪੋਪ ਹੈ ਹੁਣ। ਪਰ ਉਹਦੀਆਂ ਜਿਹੜੀਆਂ ਥੱਲੇ ਕੰਡੀਸ਼ਨ ਤੁਸੀਂ ਪੜੋਗੇ ਤਾਂ ਤੁਹਾਨੂੰ ਉਹ ਚ ਸਮਝ ਆਏਗਾ ਕਿ ਉਹ ਲਿਖਿਆ ਹੋਇਆ ਉਹਦੇ ਵਿੱਚ ਵੀ ਤੁਸੀਂ ਜੋ ਕਰਨਾ ਕੋਰੋਨਾ ਵਾਇਰਸ ਦੀਆਂ ਰਿਪੋਰਟਸ ਦੇਣੀਆਂ, ਅਪਡੇਟ ਦੇਣੀਆਂ, ਉਹ ਦੇਈ ਚੱਲੋ, ਪਰ ਸਮੇਂ ਸਮੇਂ ਅਨੁਸਾਰ ਅਸੀਂ ਆਪਣੀਆਂ ਰਿਪੋਰਟ ਦੇਵਾਂਗੇ ਔਰ ਤੁਸੀਂ ਰਿਫਿਊਜ਼ ਨਹੀਂ ਕਰ ਸਕਦੇ, ਨਾ ਹੀ ਤੁਸੀਂ ਐਡਿਟ ਕਰ ਸਕਦੇ ਉਹਨਾਂ ਨੂੰ, ਅਸੀਂ ਕਰਵਾਵਾਂਗੇ ਫਿਰ। ਮਤਲਬ ਕੱਲ ਨੂੰ ਉਹਨਾਂ ਨੇ ਮਤਲਬ ਚਾਈਨਾ ਦੇ ਅਗੇਂਸਟ ਸਟੈਂਡ ਲੈ ਲਿਆ ਜਾਂ ਕਿਤੇ, ਮਤਲਬ ਇਹਦਾ ਮਤਲਬ ਫਿਰ ਸਾਡਾ ਮੀਡੀਆ ਤੇ ਅਸੀਂ ਕੁਛ ਨਹੀਂ ਕਰਦੇ, ਉਹਨਾਂ ਨੇ ਸਾਨੂੰ ਖਰੀਦ ਲਿਆ, ਲਿਟਰਲੀ ਖਰੀਦ ਲਿਆ। ਜੇ ਅਸੀਂ ਉਹਨਾਂ ਨੂੰ ਨਹੀਂ ਫਾਲੋ ਕਰਦੇ ਉਹਨਾਂ ਨੇ ਪੈਸੇ ਸਾਡੇ ਵਾਪਸ ਲੈ ਲੈਣੇ ਆ। ਹੁਣ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖੋ ਪਿਛਲੇ 10-15 ਦੇ ਵਿੱਚ ਆਸਟ੍ਰੇਲੀਆ ਤੋਂ 3-4 ਰੇਡੀਓ ਇਹੋ ਜਿਹੇ ਚੱਲਦੇ ਨੇ ਜਾਂ ਮੀਡੀਆ ਚੱਲਦੇ ਨੇ, ਉਹਨਾਂ ਦੇ ਕੋਰੋਨਾ ਵਾਇਰਸ ਹੈਸ਼ਟੈਗ ਚੱਲਣੇ ਸ਼ੁਰੂ ਹੋ ਗਏ ਨੇ। ਇਹਦਾ ਮਤਲਬ ਕੀ ਆ ਕਿ ਉਹਨਾਂ ਨੇ ਉਹ ਸਕੀਮ ਦੇ ਉੱਤੇ ਸਾਈਨ ਕਰ ਲਿਆ ਤੇ ਸਰਕਾਰ ਤੋਂ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਆ। ਫਿਰ ਉਹ ਉਸ ਮੀਡੀਆ ਤੋਂ ਬੈਠ ਕੇ ਇੱਥੇ ਬੈਠ ਕੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਚੈਨਲ ਜਿਹੜੇ ਬਕਾਊ ਆ ਇੱਥੇ ਨਹੀਂ ਹੈਗੇ? ਇੱਥੇ ਵੀ ਤਾਂ ਬਕਾਊ ਹੀ ਆ ਫਿਰ।
ਤੁਹਾਨੂੰ ਪੈਸੇ ਦੇ ਕੇ ਕੰਮ ਕਰਾਉਂਦੀ ਸਰਕਾਰ, ਇੱਥੇ ਤੁਹਾਨੂੰ ਪੋਲੀਆਂ ਪੋਲੀਆਂ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ, ਫਿਰ ਏਦਾਂ ਜਿੱਦਾਂ ਤੁਸੀਂ ਹੁਣ ਗੱਲਾਂ ਕਰਦੇ ਏਦਾਂ ਨੀ ਕਰ ਸਕਦੇ, ਫਿਰ ਤੁਹਾਨੂੰ ਗੱਲਾਂ ਚ ਨਾ ਪੋਲਾ ਭਰ ਲਿਆਉਣਾ ਪੈਂਦਾ ਹੀ ਆ ਜਿੱਦਾਂ।
ਨਹੀਂ ਅਮਰੀਕ ਭਾਜੀ, ਅਸੀਂ ਤਾਂ ਠੋਕ ਕੇ ਜਵਾਬ ਦਿੱਤਾ, ਅਸੀਂ ਬਿਲਕੁਲ ਲੈਣਾ ਪੈਂਦਾ, ਅਸੀਂ ਬਿਲਕੁਲ ਠੋਕ ਕੇ ਜਵਾਬ ਦਿੱਤਾ।
ਜਿਸ ਵੇਲੇ ਗ੍ਰਾਂਟ ਲੈਣੇ ਆ ਉਸ ਵੇਲੇ ਪੋਲੀਆਂ ਪੋਲੀਆਂ ਗੱਲਾਂ ਕਰਨੀਆਂ ਪੈਂਦੀਆਂ,
ਉਹ ਤਾਂ
ਕਰਨੀ ਸਹਿਮਤ ਹੈ ਕਿ ਨਹੀਂ?
ਬਿਲਕੁਲ ਬਿਲਕੁਲ ਸਹਿਮਤ ਹੈ, ਉਹ ਤਾਂ ਤੁਹਾਨੂੰ ਫੇਰ ਡਿਪਲੋਮੈਟਿਕ ਗੱਲਾਂ ਜਿੱਦਾਂ ਦੀ ਉਹ ਚਾਹੁੰਦੇ, ਸਰਕਾਰ ਪੱਖੀ ਗੱਲਾਂ ਉਧਰੋਂ ਘੁਮਾ ਕੇ ਗੱਲਾਂ, ਜਿਹੜੇ ਸਰਕਾਰੀ ਰੇਡੀਓ ਹੈ ਉਹਨਾਂ ਨੂੰ ਸਰਕਾਰ ਦੀ ਗੱਲ ਮੰਨਣੀ ਪੈਣੀ ਆ ਕਿਉਂਕਿ ਉਹ ਜੋਬ ਕਰਦੇ ਨੇ, ਉਹਨਾਂ ਨੂੰ ਜਿਹੜੀਆਂ ਜੋਬਾਂ ਮਿਲਦੀਆਂ ਨੇ। ਜਿਹੜੇ ਪ੍ਰਾਈਵੇਟ ਰੇਡੀਓ ਆ ਜਾਂ ਟੀਵੀ ਆ ਜਾਂ ਪੇਪਰ ਹੈ ਉਹਨਾਂ ਨੂੰ ਹੁਣ ਉਧਰੋਂ ਗ੍ਰਾਂਟਾਂ ਉਹਨੀ ਦੂਜੇ ਪਾਸੇ ਕੰਨ ਫੜ ਲਏ ਆ, ਠੀਕ ਹੈ, ਉਹਨਾਂ ਨੂੰ ਵੀ ਸਰਕਾਰ ਪੱਖੀ ਭੁਗਤਣਾ ਹੀ ਪੈਣਾ ਹੈ। ਸੋ ਇੰਡੀਪੈਂਡੈਂਸ ਕੀ ਰਹਿ ਗਈ? ਇੱਕ ਪਾਸੇ ਤਾਂ ਅਸੀਂ ਇਹ ਰੌਲਾ ਪਾ ਰਹੇ ਹਾਂ ਵੀ ਭਾਰਤ ਦਾ ਮੀਡੀਆ ਜੀ ਬਕਾਊ ਹੈ, ਇੱਧਰ ਤੁਸੀਂ ਪਿਛਲੇ ਸਾਰੇ ਚੈਨਲਾਂ ਤੇ ਜਾ ਕੇ ਦੇਖੋ, ਸਾਡਿਆਂ ਤੇ ਵੀ ਜਾ ਕੇ ਦੇਖੋ, ਸਾਰਿਆਂ ਦੀ ਤੁਸੀਂ ਘੋਕ ਕਰੋ, ਪਿਛਲੇ 20-25 ਦਿਨਾਂ ਦੇ ਵਿੱਚ ਹੈਸ਼ਟੈਗ ਕੋਰੋਨਾ ਵਾਲੇ ਜਿਹੜੇ ਜਿੰਨੇ ਵੀ ਚੈਨਲ ਹੈ ਉਹ ਤੁਸੀਂ ਸਿੱਧਾ ਸਿੱਧਾ ਅੰਦਾਜ਼ਾ ਲਾ ਲਓ ਵੀ ਉਹ ਸਰਕਾਰ ਤੋਂ ਉਹਨਾਂ ਨੇ ਗ੍ਰਾਂਟ ਲੈ ਲਈ ਹੈ ਜਾਂ ਉਹ ਲੈਣ ਨੂੰ ਫਿਰਦੇ ਨੇ ਤਾਂ ਉਹ ਐਵੀਡੈਂਸ ਬਣਾ ਰਹੇ ਨੇ, ਠੀਕ ਹੈ। ਫਿਰ ਉਹ ਚੈਨਲ ਜਿਹੜੇ ਨੇ ਉਹ ਰੌਲਾ ਪਾਉਣਗੇ, ਉਹ ਜੀ ਬਕਾਊ ਮੀਡੀਆ ਫਲਾਨਾ ਮੀਡੀਆ ਬਿਕ, ਗੱਲ ਤਾਂ ਇਹ ਆ ਵੀ ਆਪ ਵਿਕਣ ਨੂੰ ਫਿਰਦੇ ਨੇ, ਉਹਨਾਂ ਨੂੰ ਖਰੀਦਦਾ ਨੀ ਸੀ ਹੁਣ ਖਰੀਦਦੇ ਆ, ਗੱਲ ਇਹ ਆ,
ਬਿਲਕੁਲ ਠੀਕ ਹੈ ਨਾ।
ਹਾਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਸਾਨੂੰ ਵੀ ਆਫਰ ਆਇਆ, ਸਾਨੂੰ ਵੀ ਈਮੇਲਾਂ ਆਈਆਂ ਔਰ ਬਿਲਕੁਲ ਸਾਡੀ ਸਲਾਹ ਹੋਈ ਆ, ਅਸੀਂ ਕਿਹਾ ਨਹੀਂ ਅਸੀਂ ਕੋਈ ਗ੍ਰਾਂਟ ਨਹੀਂ ਲੈਣੀ, ਕੋਈ ਕੁਛ ਨਹੀਂ ਲੈਣਾ, ਅਸੀਂ ਹਰਮਨ ਰੇਡੀਓ ਗ੍ਰਾਂਟਾਂ ਲਈ ਨਹੀਂ ਚਲਾ ਰਹੇ, ਅਸੀਂ ਪੈਸਿਆਂ ਲਈ ਨਹੀਂ ਚਲਾ ਰਹੇ, ਅਸੀਂ ਸਨ 2000 ਤੋਂ 2005 ਅਸੀਂ ਚਲਾ ਰਹੇ ਹਾਂ ਪੈਸ਼ਨ, ਇੱਕ ਕਮਿਊਨਿਟੀ ਸਰਵਿਸ ਲਈ, ਜਿੱਥੇ ਕੋਈ ਅਸੀਂ ਇੱਕ ਦੂਜੇ ਨੂੰ ਚਾਰਜ ਨਹੀਂ ਕਰਦੇ, ਪੈਸਾ ਨਹੀਂ ਲੈਂਦੇ, ਵਲੰਟੀਅਰ ਸਾਰੇ ਜੁੜਦੇ ਨੇ, ਇੰਡੀਆ ਵਾਲੇ ਅਸੀਂ ਪੇਡ ਨੇ ਸਾਰੇ, ਸਾਡੇ ਸਾਰੇ ਪ੍ਰੈਜੈਂਟਰ ਕਿਉਂਕਿ ਉਹਨਾਂ ਨੂੰ ਰੋਜ਼ੀ ਰੋਟੀ ਦਾ ਸਵਾਲ ਹੈ। ਪਰ ਇੱਥੋਂ ਅਸੀਂ ਇੱਕ ਪੈਸ਼ਨ ਲਈ ਕਰਦੇ ਹਾਂ, ਪੈਸਿਆਂ ਲਈ ਨਹੀਂ ਕਰਦੇ, ਪੈਸਿਆਂ ਲਈ ਸਾਡੀਆਂ ਆਪਣੀਆਂ ਜੌਬਾਂ ਨੇ, ਆਪਣੇ ਕੰਮ ਨੇ, ਇਸ ਕਰਕੇ ਆ। ਸੋ ਸਾਡੇ ਰੇਡੀਓ ਦਾ ਮਕਸਦ
ਕੰਮ ਅਮਦੀਪ, ਇਸ ਕੰਟਰੀ ਚ ਹਰੇਕ ਕੋਈ ਕੰਮ ਆ, ਵਧੀਆ ਕੰਮ ਆ, ਸਾਰੇ ਵੈਲ ਟੂ ਡੂ ਸ਼ੌਕੀਆ ਤੌਰ ਤੇ ਕੰਮ ਕਰਦੇ ਸਾਰੇ ਰੇਡੀਓ ਤੇ। ਹਾਂਜੀ,
ਦੂਜੀ ਗੱਲ ਭਾਜੀ, ਜਿਹੜੀ ਹੁਣ ਗ੍ਰਾਂਟਾਂ ਦੇ ਲੋਲੀਪੋਪ ਮਿਲ ਰਹੇ ਨੇ, ਭਾਈ ਉਹਦੇ ਵਿਚ ਇਹ ਆ ਵੀ ਤੁਸੀਂ 25,000 ਮਤਲਬ ਤਸਮਿਆਂ ਨਾਲ ਸ਼ੂ ਫ੍ਰੀ ਮਿਲ ਰਹੇ ਨੇ, ਇੱਦਾਂ ਰੱਖ ਲੋ ਵੀ ਤੁਹਾਨੂੰ ਤਸਮੇ ਫ੍ਰੀ ਆ। ਆਹੋ, ਨਾਲ ਮਤਲਬ 1.5 ਲੱਖ ਜਿਹੜਾ ਖਰਚਣਾ ਪੈਣਾ ਆ ਉਹ, ਹਨਾ, ਉਹ ਜੇ ਇੰਨੇ ਪੈਸੇ ਹੋਣ, ਜੇ ਸਾਡੇ ਕੋਲ ਇੰਨੇ ਪੈਸੇ ਹੋਣ, ਹਨਾ, ਤਾਂ ਫੇਰ ਆਪਾਂ ਗ੍ਰਾਂਟ ਲਈ ਕੱਲ ਹੀ ਅਪਲਾਈ ਕਰੀਏ ਜੇ ਇੰਨੇ ਅਮੀਰ ਆ ਅਸੀਂ। ਪਰ ਦੂਜੀ ਗੱਲ ਇਹ ਆ ਵੀ ਚਲੋ
ਗ੍ਰਾਂਟ ਲੈ ਵੀ ਲੈਣੇ, ਚਲੋ 25,000 ਲੈ ਵੀ ਲੈਣੇ, ਉਹ ਸਸਤਾ ਪੇ ਵੀ ਨੀ ਪੈਣਾ ਤੁਹਾਨੂੰ ਨਾ, ਉਹਦੇ ਸਫੜਾ ਦਪੜੀ ਦੇ ਵਿੱਚ ਕੁਆਲਿਟੀ ਵੀ ਮਾੜੀ ਮਿਲਣੀ ਆ, ਰੇਟ ਵੀ ਜਿਆਦਾ ਮਿਲਣੇ ਆ। ਤੁਸੀਂ 25,000 ਲੈਣ ਦੇ ਬਦਲੇ ਨਾ ਤੁਸੀਂ 50,000 ਕੋਲੋਂ ਲੈ ਕੇ ਛੁੱਟਣਾ।
ਆ ਸਾਡੇ ਨਾਲ ਅਮਨਦੀਪ ਸਿੰਘ ਪੰਨੂ ਜੁੜੇ ਨੇ, ਮੇਰੇ ਨਾਮ ਹੀ ਹੈ, ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਵੀ ਵੀ ਲਿਵ ਇਨ ਨਿਊ ਹਾਊਸ ਇਨਕਲੂਡਿੰਗ ਲੈਂਡ, 3.5 ਲੱਖ ਦਾ ਹੈ ਜੀ, ਤੇ ਲੈਂਡ ਪ੍ਰਾਈਸ ਜਿਹੜੀ ਆ 80,000 ਦੀ ਆ, ਤੇ ਕਹਿੰਦੇ ਵੀ ਮੈਂ ਇਹ 4 ਬੈਡਰੂਮ ਘਰ 3 ਸਾਲ ਪਹਿਲਾਂ, 3 ਸਾਲ ਪੁਰਾਣਾ, 2,90,000 ਦਾ ਲਿਆ ਸੀ, ਤੇ ਹੁਣ 3.5 ਲੱਖ ਉਹਦੀ ਵੈਲਿਊ ਹੈ। ਇਟਸ ਵੈਰੀ ਚੀਪ, ਆਈ ਥਿੰਕ ਨਿਊ ਕਾਸਲ
ਕਿਹੜੇ ਸ਼ਹਿਰ ਦੀ ਗੱਲ ਕਰ ਰਹੇ
ਆ? ਭੇਜਿਓ ਜੀ ਪੰਨੂ ਸਾਹਿਬ, ਤੇ ਇਟਸ ਵੈਰੀ ਚੀਪ ਟੂ ਲਿਵ ਇਨ ਕੰਟਰੀ ਸਾਈਡ ਐਂਡ ਆਈ ਐਮ ਲਿਵਿੰਗ ਵੈਰੀ ਰਿਲੈਕਸਿੰਗ ਐਂਡ ਇੰਜੋਇੰਗ ਲਾਈਫ। ਇਹ ਆਮ ਪ੍ਰੀਟੀ ਸ਼ੋਰ ਨਿਊ ਕਾਸਲ ਹੈ, ਭੇਜਿਓ ਜੀ, ਤੇ ਇਹਨਾਂ ਦੀ ਫੋਟੋਆਂ ਵੀ ਪਾਈਆਂ ਸੀ।
ਨਹੀਂ
ਨਹੀਂ ਨਿਊ ਕਾਸਲ ਸਾਈਡ ਤੇ ਮੈਂ ਅੰਦਾਜ਼ਾ ਹੀ ਲਾ ਰਿਹਾ, ਵੈਸੇ ਉਹਨਾਂ ਦਾ ਆ ਜਾਣਾ ਮੈਸੇਜ। ਤਾਂ ਜਗਜੀਤ ਸਿੰਘ ਜੀ ਵੀ ਜੁੜੇ ਨੇ ਪ੍ਰੋਗਰਾਮ ਚ, ਉਹ ਵੀ ਸ਼ਾਮਿਲ ਹੋਣੇ, ਕਹਿੰਦੇ ਬਹੁਤ ਵਧੀਆ ਜੀ। ਤਾਂ ਬਾਕੀ ਯੋਗੀ ਕੁਮਾਰ ਕਹਿੰਦੇ ਨੇ, ਇੰਸਪਾਇਰਡ ਬਾਈ ਮੋਦੀ, ਗਿਵ ਨਥਿੰਗ ਐਂਡ ਮੇਕ ਪੀਪਲ ਫੀਲ ਗੁੱਡ, ਲਾਈਕ 15 ਲੱਖ ਜਾਂ 20 ਲੱਖ ਕਰੋੜ, ਠੀਕ ਹੈ। ਤੇ ਗੁਰਵਿੰਦਰ ਸਿੰਘ ਨੱਤ ਵੀ ਪ੍ਰੋਗਰਾਮ ਚ ਜੁੜੇ ਨੇ, ਕਹਿੰਦੇ ਨੇ ਸਤਿ ਸ੍ਰੀ ਅਕਾਲ ਬਾਈ ਜੀ, ਸਿਡਨੀ ਛੱਡ ਕੇ ਗ੍ਰਾਂਟ ਹਰ ਜਗ੍ਹਾ ਚੱਲੂ, ਮੈਲਬਨ ਵਿਚ 6 ਲੱਖ ਦਾ ਬ੍ਰਾਂਡ ਨਿਊ ਬਹੁਤ ਸੋਹਣਾ ਘਰ ਮਿਲਦਾ ਹੈ। ਏਦਾਂ ਹੀ ਬ੍ਰਿਸਬਨ ਚ, ਬ੍ਰਿਸਬਨ ਮੇਰੇ ਮਿੱਤਰਾਂ ਨੇ ਬਣਾਇਆ ਤੇ ਇੱਥੇ ਮੈਂ ਆਪ। ਹਾਂਜੀ, ਇਹ ਤੁਹਾਡੇ ਨਾਲ ਮੈਂ ਸਹਿਮਤ ਹਾਂ, ਪਰ ਜਿਹੜੇ ਇਨਰ ਸਿਟੀਜ਼ ਦੀ ਗੱਲ ਕਰਦੇ ਹਾਂ ਜਿੱਥੇ ਮਤਲਬ ਮਿਲੀਅਨਸ ਚ ਪਹੁੰਚ ਗਈ ਆ। ਵਰਿੰਦਰ ਨਿੱਜਰ ਮੈਲਬਨ ਤੋਂ ਵੀ ਜੁੜੇ ਨੇ, ਕਹਿੰਦੇ ਇਟਸ ਅ ਨਿਊ, ਇਟਸ ਫਾਰ ਨਿਊ ਇਨਵੈਸਟਰਸ, ਯੂ ਡੋਂਟ ਹੈਵ ਟੂ ਬੀ ਫਸਟ ਹੋਮ ਬਾਇਰ। ਤੇ ਬਾਕੀ ਕਹਿੰਦੇ ਇਹ ਜਿਹੜਾ ਨਵੇਂ ਇਲਾਕਿਆਂ ਨੂੰ ਇਨਕਰੇਜ ਹੈ ਵੀ ਉੱਥੇ ਜਾ ਕੇ ਤੁਸੀਂ ਘਰ ਲਓ, ਖਰੀਦੋ, ਬਣਾਓ। ਦੇਖੋ, ਇਹ ਪਹਿਲਾਂ ਵੀ ਆਪਾਂ ਕਹਿ ਚੁੱਕੇ ਹਾਂ ਕਿ ਇਹ ਜਿਹੜੀ ਸਕੀਮ ਹੈ ਨਾ, ਇਹ ਜਿਹੜੇ ਟ੍ਰੇਡੀਜ਼ ਹੈ, ਜਿਹੜੇ ਸਕਿੱਲਡ ਵਰਕਰ ਹੈ, ਉਹਨਾਂ ਨੂੰ ਕੰਮ ਦੇ ਵਿੱਚ ਮਸ਼ਰੂਫ ਰੱਖਣ ਦੇ ਲਈ ਬਣਾਈ ਗਈ ਹੈ, ਤਾਂ ਕਿ ਉਹਨਾਂ ਨੂੰ ਕੰਮ ਮਿਲਦਾ ਰਹੇ, ਕੰਮ ਜਨਰੇਟ ਹੁੰਦਾ ਰਹੇ। ਵਧੀਆ ਪਾਲਿਸੀ ਹੈ ਸਰਕਾਰ ਦੀ, ਪਰ ਮੈਂ ਇਹ ਕਹਿੰਦਾ ਕਿ ਇਹ ਏਦਾਂ ਵੀ ਨਹੀਂ ਵੀ ਅੱਡੀਆਂ ਚੁੱਕ ਕੇ ਫਾਹੇ ਨਾ ਲੈ ਲਿਓ, ਇਹ ਜ਼ਰਾ ਖਿਆਲ ਰੱਖਿਓ। ਅਮਰੀਕ ਭਾਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ, ਇਹ ਤੋਂ ਬਲਕਿ ਸਕੀਮ ਦਾ
25,000 ਹੀ ਮਿਲ ਰਹੇ ਆ। ਹਾਂਜੀ, ਹੁਣ 25,000 ਤੁਸੀਂ ਤਾਂ ਹੀ ਲਓਗੇ ਜੇ ਤੁਸੀਂ 1.5 ਲੱਖ ਉਤੋਂ ਉੱਪਰ ਖਰਚੋਗੇ। ਬਿਲਕੁਲ ਗੱਲ ਤੁਹਾਡੀ ਠੀਕ ਆ ਕਿ ਇਹ ਤੁਹਾਨੂੰ ਲੈਣਾ ਤਾਂ ਹੀ ਚਾਹੀਦਾ ਜੇ ਤੁਹਾਨੂੰ ਲੋੜ ਆ। ਹੁਣ ਸਬਸਿਡੀ ਵੈਸੇ ਤਾਂ ਨਾ ਕੋਈ ਵੀ ਤੁਹਾਨੂੰ ਦੁਨੀਆਂ ਤੇ ਕੋਈ ਵੀ ਤੁਹਾਨੂੰ ਫ੍ਰੀ ਚੀਜ਼ ਨਹੀਂ ਦੇ ਰਿਹਾ ਹੁੰਦਾ, ਚਾਹੇ ਕੋਈ ਗ੍ਰਾਂਟ ਹੋਵੇ, ਚਾਹੇ ਕੋਈ ਸਬਸਿਡੀ ਹੋਵੇ, ਚਾਹੇ ਕੁਛ ਵੀ ਹੋਵੇ, ਉਹਦੇ ਵਿੱਚ ਉਹਨਾਂ ਦੇ ਵੈਸਟਡ ਇੰਟਰਸਟ ਹੁੰਦੇ ਆ। ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕੀ ਹਾਲ ਹੋਇਆ ਸਬਸਿਡੀਜ਼ ਕਲਚਰ ਦਾ, ਉਹਨੇ ਸਾਰੀ ਇਕੋਨਮੀ ਸ਼ੈਟਰ ਕਰਕੇ ਰੱਖਿਆ। ਇਹ ਗੱਲ ਹੁਣ ਦਿੱਲੀ ਦੇ ਵਿੱਚ ਵੀ ਹੋ ਰਹੀ
ਜੀ। ਬਲਰਾਜ ਸਿੰਘ ਹੁਣੀ ਜੁੜੇ ਨੇ, ਉਹ ਕਹਿੰਦੇ ਨੇ ਕਿ ਨਾਉ ਆਈ ਅੰਡਰਸਟੈਂਡ ਭਾਜੀ ਕਿ ਇੱਕ ਪੰਜਾਬੀ ਰੇਡੀਓ ਹੈ ਵਿਕਟੋਰੀਆ ਦੇ ਵਿੱਚ, ਉਹ ਇੰਨੀ ਗਵਰਨਮੈਂਟ ਐਡ ਕਰ ਰਿਹਾ, ਮੈਂ ਸਮਝ ਨਹੀਂ ਸੀ ਸਕ ਰਿਹਾ ਵੀ ਇਹ ਗੱਲ ਕੀ ਹੋ ਰਹੀ ਹੈ, ਜਾਣਕਾਰੀ ਦੇਣ ਲਈ ਧੰਨਵਾਦ। ਹਾਂਜੀ ਬਿਲਕੁਲ ਜੀ, ਸਰਕਾਰੀ ਗ੍ਰਾਂਟ ਆ ਰਹੀ ਹੈ ਜੀ ਤਾਂ ਕਰਕੇ। ਤੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਨੂੰ ਤਾਂ ਮਿਸਤਰੀ ਵੀ ਸਸਤਾ ਮਿਲ ਗਿਆ ਪਰ ਗ੍ਰਾਂਟ ਨਹੀਂ ਮਿਲੀ। ਫੋਟੋ ਭੇਜੀ ਆ, ਇਹਨੀ ਆਪੇ ਸੌਦੇ, ਇਹ ਆਪੇ ਹੀ ਲਾਈ ਜਾਂਦੇ ਆ, ਟੈਲਾਂ ਵੀ ਨਹੀਂ ਆਪ ਲਾ ਲਈਆਂ, ਕੰਧ ਵੀ ਆਪ ਬਣਾ ਲਈ ਟੂਲ ਲੈ ਕੇ, ਹਨਾ, ਕਹਿੰਦੇ ਸਾਨੂੰ ਗ੍ਰਾਂਟ ਨਹੀਂ ਮਿਲੀ ਪਰ ਕਰੋਨਾ ਵਾਇਰਸ ਨੇ ਮਤਲਬ ਸਾਨੂੰ ਮਿਸਤਰੀ ਜ਼ਰੂਰ ਬਣਾ ਤਾ। ਤੇ ਚਲੋ ਬਹੁਤ ਵਧੀਆ ਗੱਲ ਜੀ, ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ। ਤੇ ਜਗਤਾਰ ਭਾਜੀ ਕਹਿੰਦੇ ਨੇ, ਉਹਨਾਂ ਦਾ ਮੈਸੇਜ ਮੈਂ ਪੜ੍ਹਦਾ ਜੀ, ਕਹਿੰਦੇ ਪੰਜਾਬ ਦੇ ਸਿਆਸੀ ਲੀਡਰ ਲੋਕਾਂ ਨੂੰ ਬੁੱਧੂ ਸਮਝਦੇ ਨੇ, 60% ਤੋਂ ਜ਼ਿਆਦਾ ਲੋਕ ਹੈ ਵੀ ਨੇ ਪੰਜਾਬ 'ਚ, ਤੇ ਪੰਜਾਬ ਦੇ ਲੋਕ ਨਿੱਜਵਾਦ ਨਾਲ ਜੁੜੇ ਹੋਏ ਨੇ। ਪੰਜਾਬ ਦੀ ਅੱਧੀ ਤੋਂ ਵੱਧ ਜਨਤਾ ਸਰਕਾਰ ਦੀਆਂ ਸਕੀਮਾਂ ਤੇ ਨਿਰਭਰ ਹੈ, ਜੋ ਜ਼ਿਆਦਾਤਰ ਲੋਕ ਮੁੜ ਮੁੜ ਉਹਨਾਂ ਨੂੰ ਵੋਟਾਂ ਪਾਉਂਦੇ ਨੇ। ਫਲੋਰਾ ਸਾਹਿਬ, ਸੁਖਬੀਰ ਬਾਦਲ ਨੂੰ ਮੈਂ ਬਹੁਤ ਨੇੜੇ ਤੋਂ ਦੇਖਿਆ। ਚੰਡੀਗੜ੍ਹ ਪੜ੍ਹਦੇ ਸਮੇਂ ਸੁਖਬੀਰ ਸਿਆਸਤ 'ਚ ਨਹੀਂ ਸੀ ਆਉਣਾ ਚਾਹੁੰਦਾ, ਬਿਲਕੁਲ ਸਹੀ ਗੱਲ ਹੈ। ਉਹ ਅਸਲ ਦੇ ਵਿੱਚ ਬਿਜ਼ਨਸਮੈਨ ਹੈ, ਉਹਦੀ ਵਿਰਤੀ ਬਿਜ਼ਨਸਮੈਨ ਵਾਲੀ ਹੈ। ਸੁਖਬੀਰ ਨੂੰ ਲੋਕਾਂ ਦੇ ਗਰਾਊਂਡ ਸਤਰ ਦਾ ਕੋਈ ਪਤਾ ਨਹੀਂ ਤੇ ਉਸਦਾ ਆਲਾ ਦੁਆਲਾ ਦੱਸਦਾ ਕਿ ਉਹ ਉਹੀ ਬੋਲੀ ਜਾਂਦਾ ਹੈ। ਉਹ ਜਿਵੇਂ 70ਵਿਆਂ ਦੇ ਲੀਡਰ ਲੋਕ ਕਹਿੰਦੇ ਸਨ ਕਿ ਸਰਕਾਰ ਪਾਣੀ 'ਚ ਬਿਜਲੀ ਕੱਢ ਲੈਂਦੀ ਆ, ਫੋਕਾ ਪਾਣੀ ਸਰਕਾਰ ਤੁਹਾਨੂੰ ਦਿੰਦੀ ਆ, ਲੋਕ ਨਾਅਰੇਬਾਜ਼ੀ ਕਰੀ ਜਾਂਦੇ ਹਨ। ਇਸੇ ਤਰ੍ਹਾਂ ਦੀ ਸਿਆਸਤ ਸੁਖਬੀਰ ਬਾਦਲ ਕਰ ਰਿਹਾ। ਕਦੇ ਨੋਟਾਂ ਦੇ ਟਰੱਕ, ਕਦੇ ਟਰਾਲੀਆਂ, ਕਦੇ ਪਾਣੀ 'ਚ ਬੱਸਾਂ। ਸੁਖਬੀਰ ਪੜ੍ਹਿਆ ਲਿਖਿਆ ਸਿਆਣਾ ਬਹੁਤ ਘੱਟ ਬੋਲਣ ਵਾਲਾ ਸੀ। ਉਹ ਕਾਲਜ ਯੂਨੀਵਰਸਿਟੀ ਵਿੱਚ ਕਦੇ ਵੀ ਚੋਣ ਨਹੀਂ ਸੀ ਲੜਿਆ। 82-83 'ਚ MBA ਕਰਨ ਅਮਰੀਕਾ ਚਲਿਆ ਗਿਆ ਸੀ। ਮਨਪ੍ਰੀਤ ਗਿੱਦੜਵਾਹੇ ਤੋਂ MLA ਬਣ ਚੁੱਕਿਆ ਸੀ। ਪਰਿਵਾਰਕ ਗੱਲਾਂ ਨੇ ਸੁਖਬੀਰ ਨੂੰ ਸਿਆਸਤ 'ਚ ਲਿਆਂਦਾ। ਅਕਾਲੀ ਸਿਆਸਤ 'ਚ ਸੁਖਬੀਰ ਦਾ ਨਾਮ ਲਿਖ ਕੇ ਗਲਤ ਖਾਲੀ ਥਾਂ ਭਰੀ ਹੋਈ ਹੈ। ਇਹ ਵੱਡੇ ਬਾਦਲ ਨੂੰ ਪਤਾ ਹੈ ਕਿ ਸੁਖਬੀਰ ਸਿਆਸਤ ਫਿੱਟ ਨਹੀਂ ਹੈ, ਪਰ ਉਹਦੀ ਮਜਬੂਰੀ ਬਣ ਗਈ ਹੈ ਕਿ ਮਨਪ੍ਰੀਤ ਨੂੰ ਬਾਹਰ ਕਰਕੇ ਉਸ ਕੋਲ ਕੋਈ ਬਦਲ ਨਹੀਂ ਹੈ। ਵੱਡੇ ਬਾਦਲ ਦੇ ਜਾਣ ਦੀ ਦੇਰ ਵੱਡੀ ਉਥਲ ਪੁਥਲ ਹੋਵੇਗੀ। ਜੇ ਸਿੱਧੂ ਆਪ ਵੀ ਆਪ 'ਚ ਜਾਂਦਾ ਹੈ ਤਾਂ ਸਿਆਸਤ ਦੀ ਸਥਿਤੀ 'ਚ ਬਹੁਤ ਵੱਡਾ ਬਦਲਾਅ ਆ ਸਕਦਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਟਿੱਪਣੀ ਦੇ ਲਈ, ਸ਼ੁਕਰਾਨਾ ਤੁਹਾਡਾ। ਤੇ ਪਾਲਾ ਬੈਂਸ ਕਹਿ ਰਹੇ ਨੇ ਕਿ ਅਧਿਕਾਰ ਕੌਰ ਦੀ ਗੱਲ ਸੁਣਾਓ ਜੀ ਕੋਈ। ਅਧਿਕਾਰ ਕੌਰ ਦੀ ਭਾਜੀ ਅਗਲੇ ਹਫ਼ਤੇ ਤੁਸੀਂ ਉਹ ਸੁਣਾਉਣੀ ਸੀ।
ਅਗਲੇ ਹਫ਼ਤੇ ਜ਼ਰੂਰ ਸੁਣਾਵਾਂਗੇ ਅਧਿਕਾਰ ਕੌਰ ਵਾਲੀ ਗੱਲ, ਹਰਨਾਮ ਸਿੰਘ ਦੀ ਗੱਲ। ਉਦਾਂ ਦਾ ਵੈਸੇ ਅੱਜ ਅਸੀਂ ਆਪਣੀ ਆਵਾਜ਼ ਦੇ ਵਿੱਚ ਸੁਣਾਈ ਆ ਹਰਨਾਮ ਸਿੰਘ ਦੀ ਗੱਲ।
ਉਹ ਤਾਂ ਸਿਰਾਏ ਕਰਾਤਾ
ਤੁਸੀਂ, ਜਿਹੜੀ ਇੱਕ ਇੰਸੀਡੈਂਟ ਹੁੰਦੀ ਆ ਉਹ ਸੁਣਾਤੀ ਆ, ਉਹਦੀ ਗੱਲ ਸੀ ਤੇ ਉਹਨੇ ਸੁਣਾਈ ਸੀ, ਕਿਉਂਕਿ ਉਹਦਾ ਵਪਾਰ ਦੇ ਨਾਲੇ ਜਿਆਦਾ ਪੈਂਦਾ ਤੇ ਉਹਨੂੰ ਪਾਰਟੀਆਂ ਪੋਟੀਆਂ ਸ਼ਾਮ ਨੂੰ ਬਹੁਤ ਜਾਂਦਾ ਰਹਿੰਦਾ ਉਹ, ਕਿਉਂਕਿ ਹੋਟਲ ਦੇ ਵਿੱਚ ਜਾਂ ਜਿਹੜੇ ਰੈਸਟੋਰੈਂਟ ਦੇ ਵਿੱਚ ਖਾਣੇ ਬਣਾ ਬਣਾ ਕੇ ਉਹਨਾਂ ਦਾ ਜਿਹੜਾ ਖਰਾਬ ਹੋ ਜਾਂਦਾ ਜੀ, ਫਿਰ ਉਹ ਪਾਰਟੀਆਂ ਦੇ ਜਾਂਦਾ। ਹੁਣ ਕਹਿੰਦਾ ਮੈਂ ਪਾਰਟੀਆਂ ਦੇ ਜਾਣਾ ਛੱਡ ਦਿੱਤਾ, ਕਹਿੰਦਾ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਨਾ ਹੁਣ ਨੀ ਕਹਿੰਦਾ ਮੈਂ ਪਾਰਟੀਆਂ ਦੇ ਜਾਇਆ ਕਰਾਂ।
ਠੀਕ ਹੈ ਜੀ। ਤੇ ਜਗਵੀਰ ਸਿੱਖੋਂ ਕਹਿ ਰਹੇ ਨੇ ਬਾਈ ਜੀ, ਮੈਲਬਨ ਦੇ ਨਵੇਂ ਏਰੀਏ ਵਿੱਚ 25-30 ਸਕੁਅਰ ਮੀਟਰ ਜਿਹੜਾ ਘਰ ਹੈ, 6 ਤੋਂ 6.5 ਲੱਖ ਦਾ ਨਵਾਂ ਬਣ ਜਾਂਦਾ, 400 ਤੋਂ 450 ਬਲਾਕ ਵਿੱਚ। ਬਿਲਕੁਲ, ਬਹੁਤ ਸ਼ੁਕਰਾਨਾ ਜੀ ਤੁਹਾਡਾ। ਤੇ ਮੇਰੇ ਖਿਆਲ ਇਹ ਸਕੀਮਾਂ ਜਿਹੜੀਆਂ ਲਾਹੇਵੰਦ ਹੋਣਗੀਆਂ ਅਗਰ ਤੁਸੀਂ ਇਹਨਾਂ ਨੂੰ ਲੈ ਸਕਦੇ ਆ, ਜ਼ਰਾ ਧਿਆਨ ਨਾਲ। ਅਮਨਦੀਪ ਸਿੰਘ ਪੰਨੂ ਇਹ ਕਹਿ ਰਹੇ ਨੇ ਮਾਈਨਿੰਗ ਏਰੀਆ ਜੀ, ਸਕੂਨ, ਇਹ ਸਕੂਨ ਦਾ ਇਲਾਕਾ ਹੈ ਜੀ, ਕੈਪੀਟਲ ਆਫ ਹੋਰਸਿਸ ਇੰਡਸਟਰੀ, ਨਿਊ ਸਾਊਥ ਵੇਲਸ ਹੈ। ਹਾਂਜੀ, ਆਸਟ੍ਰੇਲੀਆ ਦਾ ਸਾਰਿਆਂ ਨੂੰ ਵੱਡਾ, ਮਤਲਬ ਸੈਕੰਡ ਬਿਗੇਸਟ ਸਟੱਡ ਫਾਰਮ ਇਨ ਦਾ ਵਰਲਡ ਹੈ, ਆਸਟ੍ਰੇਲੀਆ ਨੀ ਵਰਲਡ ਦਾ, ਮਤਲਬ ਘੋੜਿਆਂ ਦਾ ਫਾਰਮ ਹੈ। ਹਾਰਸ ਕੈਪੀਟਲ, ਇਹਨੂੰ ਹਾਰਸ ਕੈਪੀਟਲ ਕਹਿੰਦੇ ਆ ਜੀ। ਇੱਥੇ ਘੋੜਿਆਂ ਦੀ ਬਰੀਡਿੰਗ ਕੀਤੀ ਜਾਂਦੀ ਹੈ, ਔਰ ਸੈਕੰਡ ਬਿਗੇਸਟ ਸਟੱਡ ਫਾਰਮ ਜਾਣੀ ਕਿ ਘੋੜਿਆਂ ਦਾ ਬਰੀਡਿੰਗ ਫਾਰਮ ਜਿਹੜਾ ਆ ਉਹ ਵਰਲਡ ਦਾ ਸਕੂਨ ਦੇ ਵਿੱਚ ਹੈ, ਔਰ ਇੱਥੇ ਆ ਇਹ ਘਰ ਦੀ ਕੀਮਤ ਇਹਨਾਂ ਨੇ ਦੱਸੀ, ਜਿੱਥੇ ਰਹਿ ਰਹੇ ਨੇ ਔਰ ਆਨੰਦਿਤ ਨੇ ਬੜੇ।
ਬਹੁਤ ਮੈਂ ਛੁੱਟੀਆਂ ਦੇ ਵਿੱਚ, ਅਗਲੀ ਜੁਲਾਈ ਦੀਆਂ ਛੁੱਟੀਆਂ ਦੇ ਵਿੱਚ ਜੇ ਹੋਰ ਕਿਤੇ ਨਹੀਂ ਗਏ ਨਾ, ਮੈਂ ਤਾਂ ਸਕੂਨ ਘੁੰਮ ਕੇ ਆਵਾਂ ਕਿਸੇ ਦਿਨ। ਪੰਜਾਬ ਤੋਂ ਜਿਹੜੇ ਬੰਦੇ ਆਉਂਦੇ ਆ ਮਾਈਗ੍ਰੇਟ ਹੋ ਕੇ, ਉਹ ਸਕੂਨ ਨੂੰ ਸਕੂਨੀ ਕਹਿੰਦੇ ਆ, ਮੈਰਕ ਬਿਲੂ ਮੈਰਕ ਬਿੱਲੇ ਕਹਿੰਦੇ ਆ, ਗਲੈਨ ਬਿਲੂ ਗਲੈਨ ਬਿੱਲੇ ਕਹਿੰਦੇ ਆ, ਇੱਦਾਂ ਇੱਦਾਂ ਪ੍ਰੋਨਾਂਸ ਕਰਦੇ ਆ, ਅਸੀਂ ਵੀ ਤਾਂ ਕਹਿੰਦੇ ਰਹੇ ਆ, ਲਿਡਕਮ ਲਿਡਕੰਬੀ ਕਹਿੰਦੇ ਆ।
ਹੁਣ ਅਮਨਦੀਪ ਸਿੰਘ ਪੰਨੂ ਜੀ, ਅਮਰੀਕ ਭਾਜੀ ਦੇ ਲਾਰੇ ਆ, ਕਿਤੇ ਤੁਸੀਂ ਐਵੇਂ ਪਾਲਕ ਲਿਆ ਕੇ ਰੱਖ ਨਾ ਲਿਓ ਇਹਨਾਂ ਲਈ ਪਕੌੜੇ ਬਣਾਉਣ ਨੂੰ, ਇਹਨਾਂ ਦਾ ਕੋਈ ਪਤਾ ਨੀ ਇਹਨੇ ਆਣਾ ਜਾਂ ਨਹੀਂ ਆਣਾ। ਮੋਦੀ ਸਾਹਿਬ ਇਹ ਐਵੇਂ ਨੀ, ਮੋਦੀ ਸਾਹਿਬ ਦੇ ਮਰੀਦ ਉਹਨਾਂ ਨੇ ਇਹ ਚੀਜ਼ਾਂ ਇਹਨਾਂ ਨੂੰ ਸਿਖਾ ਲਈਆਂ ਵੀ ਲਾਰਾ ਸਿਰੇ ਦਾ ਲਾ ਕੇ ਰੱਖਣਾ।
ਹਾਂਜੀ,
ਕਿਹਾ ਮੋੜਨਾ ਨੀ ਤੇ ਡੱਕਾ ਤੋੜਨਾ ਨੀ, ਉਹ ਸਾਡਾ ਹਾਲ ਹੈ। ਤੇ ਹਾਂਜੀ ਕੁਲਵਿੰਦਰ ਸਿੰਘ ਢਿੱਲੋਂ ਕੱਲ ਨੂੰ ਕਰਾਂਗੇ ਜੀ ਆਪਾਂ ਗੱਲ, ਧਾਲੀਵਾਲ ਸਾਹਿਬ ਕੱਲ ਨੂੰ ਕਰਾਂਗੇ ਗੱਲ ਆਪਾਂ। ਤੇ ਅਮਰੀਕ ਜੀ ਹੁਣ ਆਪਾਂ ਲਈਏ ਇਜਾਜ਼ਤ, ਕਈ ਮੁੱਦੇ ਰਹਿ ਗਏ ਆ ਆਪਾਂ ਗੱਲਾਂ ਕਰਨੀਆਂ ਸੀ ਉਹਨਾਂ ਤੇ, ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਸੋਸ਼ਲ ਮੀਡੀਆ ਰਾਹੀਂ ਵੀ, ਤੇ ਉਹਨਾਂ ਦੇ ਮੈਸੇਜ ਕਈ ਵਾਰੀ ਬਾਅਦ ਚੋਂ ਦੇਖ ਹੁੰਦੇ ਨੇ, ਕਈ ਮੈਸੇਜ ਰਹਿ ਵੀ ਜਾਂਦੇ ਆ, ਮੈਂ ਮਾਫੀ ਚਾਹੁੰਦਾ ਉਹਨਾਂ ਸੱਜਣਾ ਮਿੱਤਰਾਂ ਤੋਂ। ਤੇ ਉਮੀਦ ਰੱਖਦੇ ਹਾਂ ਜੀ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਖਰੇ ਉੱਤਰਦੇ ਹੋਵਾਂਗੇ, ਔਰ ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਵਾਅਦਾ ਆ ਕਿ ਇੰਡੀਪੈਂਡੈਂਟਲੀ ਇਹ ਰੇਡੀਓ ਚੱਲਦਾ ਹੈ, ਚੱਲਦਾ ਰਹੇਗਾ, ਅਸੀਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਤੁਸੀਂ ਸਾਡੇ ਨਾਲ ਜੁੜੇ ਰਹੋਗੇ, ਇਹ ਵੀ ਸਾਨੂੰ ਪਤਾ ਆ। ਸੋ ਅਮਰੀਕ ਜੀ ਜਾਂਦੇ ਜਾਂਦੇ ਫਿਰ ਦੱਸੋ ਵੀ ਹੁਣ ਮੱਕੀ ਦੀ ਰੋਟੀ ਦੇ ਸਾਗ ਵਾਲਾ ਮਾਹੌਲ ਬਣਿਆ ਨਹੀਂ?
ਬਿਲਕੁਲ ਬਿਲਕੁਲ ਅਮਨਦੀਪ, ਅੱਜ ਮੱਕੀ ਤੁਸੀਂ ਪਤਾ ਨੀ ਕਿੱਦਾਂ ਗੱਲ ਨੂੰ ਬੁੱਝ ਲੈਣੇ ਆ, ਕਈ ਵਾਰ ਅੰਤਰਜਾਮੀ ਜਿਹਾ ਹੋ ਜਾਂਦੇ ਆ। ਬਿਲਕੁਲ ਮੱਕੀ ਰੋਟੀ ਸਾਗ ਬਣੂਗਾ ਅੱਜ, ਤੇ ਉਹਦੀ ਇੰਜੋਏਮੈਂਟ, ਤੇ ਲੱਸੀ ਵੀ ਸਿਆਲ ਨੂੰ ਪੀਵਾਂਗੇ ਅਮਨਦੀਪ, ਜਿੱਦਾਂ ਆਪਣੇ ਜਗੇਸ਼ ਠਾਕਰ ਹੋਣੀ ਹੁੰਦੇ ਆ ਨਾ, ਜਿੱਦਾਂ ਜਪਾਨ ਦੇ ਵਿੱਚ ਲੱਸੀ ਪੀਂਦੇ ਆ, ਉਹ ਲੱਸੀ ਵੀ ਕਦੇ ਕਦੇ ਵੈਸੇ ਸਿਆਲ ਨੂੰ ਪੀਣੀ ਚਾਹੀਦੀ ਹੈ। ਤਿੰਨ ਉੱਦਾਂ ਇੱਦਾਂ ਤੁਹਾਡੀਆਂ ਗੱਲਾਂ ਦਾ ਲੜ ਬਣੀਆਂ ਆ ਤਿੰਨ, ਕਿ ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿਣਾ ਨਾ, ਇੱਥੇ ਲੱਸੀ ਘੱਟ ਪੀਓ, ਰਸ ਘੱਟ ਪੀਓ, ਤੇ ਨਿੰਬੂ ਘੱਟ ਪੀਓ, ਤਾਂ ਤੁਹਾਡੇ ਜਿਹੜੇ ਗੋਡੇ ਇੱਥੇ ਚੱਲਦੇ ਰਹੋਗੇ, ਨਹੀਂ ਤਾਂ ਪ੍ਰੋਬਲਮ ਹੋ ਸਕਦੀ ਹੈ।
ਹੋ ਸਕਦੀ ਹੁੰਦੀ ਹੈ, ਸਿਆਣਿਆਂ ਨੇ ਤੱਤ ਕੱਢੇ ਹੋਈ ਤਾਂ ਆਪ ਇੱਥੋਂ ਤੋਂ ਸੁਣ
ਇੱਕ ਰਸ ਗਿਆ ਸੀ,
ਰਸ ਗੰਨੇ ਦਾ ਰਸ ਘੱਟ ਪੀਓ, ਜਾਣੀ ਕਿ ਇੰਨਾ ਨਾ ਪੀਓ, ਡੇਲੀ ਨਾ ਪੀਓ ਲੱਸੀਆਂ,
ਘੱਟ ਪੀਓ,
ਹਾਂ
ਕਦੇ ਕਦੇ ਪੀ ਸਕਦੇ ਹਾਂ,
ਕਦੇ ਕਦੇ ਪੀ ਸਕਦੇ। ਸੋ ਅਮਰੀਕ ਜੀ ਲੈਣੇ ਆ ਫਿਰ ਇਜਾਜ਼ਤ, ਤੇ ਮਿਲਦੇ ਆ ਅਗਲੇ ਹਫਤੇ ਫਿਰ।
ਚਲੋ ਅਮਨਦੀਪ, ਕੱਲ ਨੂੰ ਤੁਹਾਡੇ ਪ੍ਰੋਗਰਾਮ ਬੜੇ ਸ਼ਿੱਦਤ ਦੇ ਨਾਲ ਸੁਣਾਂਗੇ, ਤੇ ਉਹਨਾਂ ਦਾ ਵੀ ਕਾਫੀ ਇੰਤਜ਼ਾਰ ਰਹਿੰਦਾ, ਸੰਡੇ ਵਾਲੇ ਪ੍ਰੋਗਰਾਮ ਜਿਹੜੇ ਤੁਹਾਡੇ ਹੁੰਦੇ, ਉਹਦੇ ਵਿੱਚ ਕਾਫੀ ਵਧੀਆ ਵਧੀਆ ਤੁਸੀਂ ਗੱਲਾਂ ਕਰਦੇ ਆ, ਤੇ ਵਧੀਆ ਵਧੀਆ ਕਰੈਕਟਰ ਵੀ ਲੈ ਕੇ ਆਨੇ ਆ ਇਸ ਪ੍ਰੋਗਰਾਮ ਨੂੰ, ਤੁਸੀਂ ਇੱਕ ਨਵੀਂ ਵਨਗੀ ਵੀ ਦਿੱਤੀ ਆ ਐਤਵਾਰ ਵਾਲੇ ਪ੍ਰੋਗਰਾਮ ਨੂੰ, ਉਹਦੀ ਨਾਲ ਉਹਨੂੰ ਸ਼ਿੱਦਤ ਦੇ ਨਾਲ ਉਹਦੀ ਇੰਤਜ਼ਾਰ ਹੋਊਗੀ। ਅਤੇ ਕੱਲ ਤੱਕ ਤੇ ਸਰੋਤਿਆਂ ਤੋਂ ਅਸੀਂ ਯਾਦ ਰਹਿੰਦੇ ਹਾਂ,
ਪ੍ਰੇਮੀ ਜੋੜਿਆਂ ਦੇ ਵਿਆਹ ਦੀ ਗੱਲ ਕਰਾਂਗੇ, ਜਿਹੜੇ ਘਰੋਂ ਭੱਜ ਕੇ ਵਿਆਹ ਕਰਾਉਂਦੇ ਨੇ, ਬਾਈ ਜੀ ਨੇ ਅੱਤ ਕਰਾਣੀ ਹੈ ਗੱਲ ਨੂੰ, ਤੇ ਸੁਣਿਓ ਵੀ ਕੀ ਸਿਚੁਏਸ਼ਨ ਹੈ, ਹਰ ਪੱਖ ਦੀ ਆਪਾਂ ਗੱਲ ਕਰਾਂਗੇ, ਤੇ ਕਈ ਮਸਲੇ ਜਿਹੜੇ ਅੱਜ ਰਹਿ ਗਏ ਨੇ ਆਪਾਂ ਕੱਲ ਨੂੰ ਕਰਨੇ ਨੇ ਮਿੰਟੂ ਬਰਾੜ ਭਾਈ ਉਹਨਾਂ ਨਾਲ, ਤੇ ਹੋਰ ਵੀ ਤੁਹਾਡੇ ਵੀ ਮਨ ਦੇ ਵਿੱਚ ਕੋਈ ਗੱਲ ਹੈ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਤੱਕ ਪੜਦੀ ਕਰਦਿਆ ਕਰੋ, ਅਸੀਂ ਜ਼ਰੂਰ ਗੱਲਬਾਤ ਕਰਿਆ ਕਰਾਂਗੇ। ਤੇ ਲਓ ਜੀ, ਅਮਨਦੀਪ ਸਿੰਘ ਪੰਨੂ ਉਹਨਾਂ ਨੇ ਸੁਨੇਹਾ ਭੇਜਤਾ ਕਿ ਵੈਲਕਮ ਐਨੀ ਟਾਈਮ, ਆਵਾਂਗੇ ਜੀ ਜਦੋਂ ਸਕੂਨ ਆਏ ਤਾਂ ਜ਼ਰੂਰ ਮਿਲਾਂਗੇ ਤੁਹਾਨੂੰ। ਤੇ ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇੱਕ ਗੀਤ ਸੋਹਣਾ ਜਿਹਾ ਸ਼ੇਅਰ ਕਰਦਾ, ਲਖਵਿੰਦਰ ਬਟਾਲੀ ਦਾ ਨਵਾਂ ਗੀਤ ਆਇਆ ਜੀ, ਤੇ ਬਾਕੀ ਇਹ ਆ ਵੀ ਪ੍ਰੋਗਰਾਮ ਜਿਹੜਾ ਚੱਲਦਾ ਆ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ ਜੀ, ਹੁਣ ਤੋਂ ਥੋੜ੍ਹੀ ਦੇਰ ਬਾਅਦ ਆਪਾਂ ਪਾ ਦੇਵਾਂਗੇ, ਤੇ ਸ਼ੇਅਰ ਵੀ ਕਰੋ ਇੱਕ ਦੂਸਰੇ ਦੇ ਨਾਲ, ਸਾਡੇ ਨਾਲ ਜੁੜਿਆ ਕਰੋ, ਦੇਖੋ ਆਪਣਾ ਖਿਆਲ ਰੱਖੋ, ਸਟੇ ਸੇਫ, ਆਪਣੀਆਂ ਸੇਵਿੰਗਸ ਕਰੋ, ਪਰਿਵਾਰ ਦੇ ਵਿੱਚ ਰਹੋ, ਪੜ੍ਹੋ ਲਿਖੋ, ਗੁਣੀ ਬਣੋ, ਤੇ ਇੰਨਾ ਕੁਛ ਕਹਿੰਦੇ ਹੋਇਆਂ ਮੈਂ ਗੀਤ ਦੇ ਨਾਲ ਛੱਡ ਕੇ ਜਾ ਰਿਹਾ, ਕੱਲ ਨੂੰ ਫੇਰ ਮਿਲਾਂਗੇ, ਰੱਬ ਰੱਖਾ। ਖੰਜਰੀ ਫੁੱਲੇ ਨੱਚ
ਕੰਜਰੀ